ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ। ਔਰ ਆਓ ਫਿਰ ਅਸੀਂ ਸਰਬੱਤ ਦਾ ਭਲਾ ਮੰਗੀਏ ਔਰ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਵੱਲੋਂ ਬਖਸ਼ਿਆ ਹੋਇਆ ਨਾਰਾ, ਸਾਡੀ ਸੋਚ ਸਾਨੂੰ ਜਿਹੜੀ ਦਿੱਤੀ ਹੈ ਬ੍ਰਹਿਮੰਡ ਦੇ ਪੱਧਰ ਦੀ, ਉਸ ਦੇ ਅਧੀਨ ਨਾਰਾ ਬੁਲੰਦ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਕੌਫ ਸਰਬ ਸਟੂਡੀਓ ਤੋਂ। ਬਸੰਤ ਬਹਾਰ ਚੱਲ ਰਹੀ ਹੈ ਜੀ, ਸਪਰਿੰਗ ਸ਼ੁਰੂ ਹੋ ਚੁੱਕਾ ਹੈ ਔਰ ਇਹ ਪਹਿਲਾ ਪ੍ਰੋਗਰਾਮ ਸਪਰਿੰਗ ਸੀਜ਼ਨ ਦਾ, ਸਪਰਿੰਗ ਨਿਊ ਈਅਰ ਵੀ ਕਹਿੰਦੇ ਆ। ਔਰ ਸਾਰਿਆਂ ਨੂੰ ਮੁਬਾਰਕਾਂ, ਬੜੇ ਫੁੱਲ ਖਿੜ ਰਹੇ ਨੇ, ਬੱਡ ਬ੍ਰੇਕਿੰਗ ਹੋ ਰਹੀ ਹੈ, ਮੱਖੀਆਂ ਜਿਹੜੀਆਂ ਸ਼ਹਿਦ ਦੀਆਂ ਨੇ ਉਹ ਸ਼ਹਿਦ ਇਕੱਠਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਟੂ ਬਿਜ਼ੀ, ਉਹਨਾਂ ਦਾ ਵੀ ਸੀਜ਼ਨ ਚੱਲ ਰਿਹਾ। ਚੰਗਾ ਲੱਗ ਰਿਹਾ, ਰੰਗ ਬਿਰੰਗਾ ਮਾਹੌਲ ਬਣਦਾ ਜਾ ਰਿਹਾ। ਅੱਜ ਦਿਨ ਸੋਹਣਾ ਚੜ੍ਹਿਆ ਕੌਫ ਸਾਰਪੁਰ ਦੇ ਵਿੱਚ, ਹਲਕੇ ਹਲਕੇ ਬੱਦਲ ਨੇ ਪਰ ਧੁੱਪ ਖਿੜੀ ਹੋਈ ਹੈ, ਕਿਤੇ ਕਿਤੇ ਬੱਦਲ ਦਿਖਾਈ ਦੇ ਰਹੇ ਨੇ, ਹਵਾਵਾਂ ਤੇਜ਼ ਚੱਲ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ ਔਰ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ, ਗੱਲਾਂ ਕਰਾਂਗੇ, ਦਿਲ ਵਾਲੀਆਂ ਸਾਂਝੀਆਂ ਕਰਾਂਗੇ ਇੱਕ ਦੂਜੇ ਦੇ ਨਾਲ। ਤੇ ਤੁਹਾਡੇ ਵਿਚਾਰ ਸਾਨੂੰ ਹਮੇਸ਼ਾ ਹੀ ਚੰਗੇ ਲੱਗਦੇ ਨੇ, ਉਡੀਕ ਰਹਿੰਦੀ ਹੈ। ਟੈਲੀਗ੍ਰਾਮ ਦੇ ਰਾਹੀਂ ਆਪਣਾ ਸੁਨੇਹਾ ਜ਼ਰੂਰ ਭੇਜੋ ਔਰ ਈਮੇਲ ਦੇ ਰਾਹੀਂ ਵੀ ਭੇਜ ਸਕਦੇ ਹੋ। ਰਿਕੁਐਸਟ ਐਟ ਹਰਮਨ ਰੇਡੀਓ .com ਈਮੇਲ ਪਤਾ ਹੈ। ਕਈ ਸੱਜਣ ਫੇਸਬੁੱਕ ਤੇ ਮੈਸੇਜ ਭੇਜਦੇ ਨੇ, ਉਹ ਕਈ ਵਾਰੀ ਦੇਖ ਹੁੰਦੇ ਆ, ਕਈ ਵਾਰੀ ਨਹੀਂ ਦੇਖ ਹੁੰਦੇ, ਪਰ ਅਫੀਸ਼ਲੀ ਈਮੇਲ ਅਤੇ ਟੈਲੀਗ੍ਰਾਮ ਹਰਮਨ ਰੇਡੀਓ ਸਰਚ ਕਰਕੇ ਤੁਸੀਂ ਮੈਸੇਜ ਭੇਜ ਸਕਦੇ ਹੋ। ਸੋ ਅੱਜ ਇਸ ਵੇਲੇ ਘੜੀ ਦੇ ਉੱਤੇ 8:03 ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਇਹ ਸਮਾਂ ਹੈ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ ਦਾ। ਔਰ ਵੈਸੇ ਦਿਨ ਲੰਬੇ ਹੁੰਦੇ ਜਾ ਰਹੇ ਆ, ਕਾਫੀ ਹੁਣ ਦਿਨ ਚੜ੍ਹ ਜਾਂਦਾ ਹੈ ਤੇ ਛੇਤੀ ਹੀ ਟਾਈਮ ਚੇਂਜ ਹੋਏਗਾ, ਡੇ ਲਾਈਟ ਸੇਵਿੰਗ ਸ਼ੁਰੂ ਹੋਏਗੀ ਔਰ ਇਹ 4 ਅਕਤੂਬਰ ਨੂੰ ਹੋਏਗੀ, ਹਜੇ ਪਿਆ ਉਦਾਂ ਮਹੀਨਾ। ਤਾਂ ਕਿਉਂਕਿ ਉਦੋਂ ਬ੍ਰਿਸਬੇਨ ਫਿਰ 1 ਘੰਟਾ ਪਿੱਛੇ ਰਹਿ ਜਾਣਾ ਹੈ, ਤੇ ਹੁਣ ਬ੍ਰਿਸਬੇਨ ਦਾ ਸਮਾਂ ਹੈਗਾ 8:04। ਐਡਲੇਡ ਇਸ ਵੇਲੇ 7:34 ਹੈ, ਪਰਥ 6:04 ਹੋਏ ਨੇ ਸੁਬਾਹ ਦੇ। ਭਾਰਤ ਦੇ ਵਿੱਚ ਵੱਡਾ ਤੜਕਾ 3:34 ਹੈ। ਲੰਡਨ ਦੇ ਵਿੱਚ ਜਿੱਥੋਂ ਬਹੁਤ ਮਿੱਤਰ ਪਿਆਰੇ ਸਾਨੂੰ ਸੁਣਦੇ ਨੇ ਅੱਧੀ ਰਾਤ ਨੂੰ ਵੀ, 11:04 ਹੋਏ ਨੇ ਸ਼ੁੱਕਰਵਾਰ 4 ਸਤੰਬਰ ਦੇ। ਤਰੀਕ ਅੱਜ 5 ਸਪਤੰਬਰ ਆਸਟ੍ਰੇਲੀਆ ਦੇ ਵਿੱਚ, ਦਿਨ ਸ਼ਨਿਚਰਵਾਰ ਹੈ ਤੇ ਨਿਊਯਾਰਕ 'ਚ ਸ਼ੁੱਕਰਵਾਰ ਹੀ ਚੱਲ ਰਿਹਾ ਤੇ ਉੱਥੇ ਸ਼ਾਮ ਦੇ 6:04 ਹੈ ਤੇ ਵੈਨਕੂਵਰ ਅਤੇ LA ਦੇ ਵਿੱਚ 3:04 ਨੇ। ਸੋ ਇਹ ਸੀ ਸਮਾਂ ਸਾਰਨੀ ਵੱਖ ਵੱਖ ਇਲਾਕਿਆਂ ਦੇ ਵਿੱਚੋਂ। ਔਰ ਬਹੁਤ ਸਾਰੇ ਸੱਜਣ ਸਵੇਰ ਦੇ ਜੁੜੇ ਹੋਏ ਨੇ, ਦਲਵੀਰ ਹਲਵਾਰਵੀ ਜੀ, GS ਚਾਲ ਜੀ, ਪੰਮਾ ਸਿੰਘ ਜੀ ਔਰ ਸੁਖਵਿੰਦਰ ਸੌਂਦ, ਉਹਨਾਂ ਨੇ ਸੁਨੇਹੇ ਆਪਣੇ ਘੱਲ ਦਿੱਤੇ ਨੇ ਔਰ ਰਵਿੰਦਰ ਸਿੰਘ ਮੈਲਬਨ ਤੇ ਵੀ ਸੁਨੇਹੇ ਆ ਗਏ। ਮੈਂ ਸਾਰੇ ਪੜ੍ਹਾਂਗਾ ਤੇ ਵਿਚਾਰਾਂ ਵੀ ਤੁਹਾਡੇ ਨਾਲ ਕਰਨੀਆਂ, ਗੀਤ ਸੰਗੀਤ ਵੀ ਲਾਉਣਾ, ਮੌਸਮ ਦੀ ਜਾਣਕਾਰੀ ਵੀ ਲੈਣੀ ਹੈ। ਤੇ ਮੈਂ ਬਹੁਤ ਦੇਰ ਪਹਿਲਾਂ ਇੱਕ ਮੈਸੇਜ ਸੇਵ ਕੀਤਾ ਸੀ, ਸਾਡੇ ਇੱਕ ਫੇਸਬੁੱਕ ਮਿੱਤਰ ਨੇ, ਇੱਕ ਦੂਜੇ ਨੂੰ ਅਸੀਂ ਪੜ੍ਹਦੇ ਵੀ ਹਾਂ, ਤੇ ਉਹਨਾਂ ਸਾਂਝਾ ਕੀਤਾ ਸੀ, ਸੋਚਿਆ ਮੈਂ ਅੱਜ ਤੁਹਾਡੇ ਨਾਲ ਉਹ ਸਾਂਝਾ ਕਰਾਂ। ਦੁਨੀਆਂ ਦੇ ਵਿੱਚ ਜਿਹੜਾ ਨੈਗੇਟਿਵ ਐਟੀਚਿਊਡ ਹੈ ਤੇ ਪੋਜ਼ਿਟਿਵ ਐਟੀਚਿਊਡ ਇਹ ਹਮੇਸ਼ਾ ਹੀ ਰਹਿੰਦਾ ਹੈ। ਸਾਡਾ ਜਿਹੜਾ ਮੂਡ ਹੈ ਜਾਂ ਸਾਡੀ ਜਿਹੜੀ ਖੁਸ਼ੀ ਹੈ ਅਸੀਂ ਇਹਨਾਂ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇ ਸਾਨੂੰ ਨੈਗੇਟਿਵ ਰਹਿ ਕੇ ਕਈ ਲੋਕ ਬੜੇ ਖੁਸ਼ ਨੇ, ਉਹਨਾਂ ਨੂੰ ਲੱਗਦਾ ਉਹ ਬੜੇ ਖੁਸ਼ ਨੇ, ਉਹਨਾਂ ਨੂੰ ਪੋਜ਼ਿਟਿਵ ਲੋਕ ਜਿਹੜੇ ਨੇ ਉਹ ਐਵੇਂ ਨੱਠਿਆ ਫਿਰਿਆ ਤੂੰ ਆਹ ਕਰੀ ਜਾਂਦਾ ਤੂੰ ਆਹ ਕਰੀ ਜਾਂਦਾ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਤੇ ਜਿਹੜੇ ਪੋਜ਼ਿਟਿਵ ਲੋਕ ਨੇ ਉਹਨਾਂ ਨੂੰ ਜਿਹੜੇ ਨੈਗੇਟਿਵ ਲੋਕ ਚੰਗੇ ਨਹੀਂ ਲੱਗਦੇ, ਉਹ ਯਾਰ ਉਹ ਤਾਂ ਹਮੇਸ਼ਾ ਹੀ ਨੈਗੇਟਿਵ ਰਹਿੰਦਾ ਮੈਂ ਨਹੀਂ ਉਹਨਾਂ ਨਾਲ ਗੱਲ ਕਰਨੀ। ਪਰ ਇਹ ਜੇ ਉਹ ਕੋਈ ਨੈਗੇਟਿਵ ਹੈ ਜਾਂ ਕੋਈ ਚੰਗੀ ਕਮਾਈ ਨਹੀਂ ਕਰ ਰਿਹਾ ਜਾਂ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਇਹ ਹੋ ਸਕਦਾ ਉਹ ਕਿਸੇ ਪਰਟੀਕੁਲਰ ਸਟੇਜ ਤੇ ਹੋਵੇ ਜ਼ਿੰਦਗੀ ਦੇ ਵਿੱਚ, ਮੋੜ ਤੇ ਹੋਵੇ ਜਿੱਥੇ ਉਹ ਆਤਮ ਚਿੰਤਨ ਕਰ ਰਿਹਾ ਹੋਵੇ ਜਾਂ ਉਹਦੇ ਚੇਂਜਿਸ ਆਣੀਆਂ ਹੋਣ ਜਾਂ ਵਾਈਸ ਵਰਸਾ ਦੂਸਰੀ ਤਰ੍ਹਾਂ ਵੀ ਹੋ ਸਕਦਾ ਹੈ। ਕੋਈ ਬੰਦਾ ਬਹੁਤ ਜ਼ਿਆਦਾ ਨੱਠ ਭੱਜ ਕਰ ਰਿਹਾ, ਮਿਹਨਤ ਕਰ ਰਿਹਾ, ਕੰਮ ਕਰ ਰਿਹਾ ਤਾਂ ਹੋ ਸਕਦਾ ਕਿ ਉਹਨੂੰ ਉਸ ਵੇਲੇ ਲੋੜ ਹੋਵੇ, ਔਰ ਹਮੇਸ਼ਾ ਇੱਦਾਂ ਨਹੀਂ ਚੱਲਦਾ ਹੁੰਦਾ। ਸੋ ਆਪਣਾ ਆਪਣਾ ਨਜ਼ਰੀਆ ਹੁੰਦਾ ਕਿ ਅਸੀਂ ਇੱਕ ਦੂਜੇ ਦੇ ਥੋਪ ਨਹੀਂ ਸਕਦੇ, ਪਰ ਇੱਕ ਟਾਈਮ ਹੁੰਦਾ ਕਿ ਜਦੋਂ ਓਵਰਆਲ ਤੁਹਾਡੇ ਘਰ ਦੇ ਵਿੱਚ ਸਾਰੇ ਨੈਗੇਟਿਵ ਹੋ ਜਾਣ, ਜੇ ਬੰਦਾ ਇੱਕ ਨੈਗੇਟਿਵ ਹੋ ਗਿਆ ਜਾਂ ਇੱਕ ਡਿਪਰੈਸ਼ਨ 'ਚ ਚਲੇ ਗਿਆ ਜਾਂ ਉਹ ਉਦਾਸ ਹੋ ਗਿਆ ਜਾਂ ਵਿਰਾਗ 'ਚ ਚਲੇ ਗਿਆ ਤਾਂ ਬਾਕੀ ਘਰ ਦੇ ਨਹੀਂ ਜਾਣੇ ਚਾਹੀਦੇ। ਜੇ ਸਾਰਾ ਹੀ ਪਰਿਵਾਰ ਡਾਊਨ ਚਲੇ ਗਿਆ ਤਾਂ ਤੁਸੀਂ ਦੇਖਿਓ ਇੰਡੀਆ ਦੇ ਵਿੱਚ ਜਿਹੜੀ ਗਰੀਬੀ ਹੈ ਨਾ ਉਹ ਇਸ ਕਰਕੇ ਨਹੀਂ ਨਿਕਲ ਰਹੀ ਬਿਕੋਜ਼ ਉਹ ਸਮੂਹਿਕ ਤੌਰ ਦੇ ਉੱਤੇ ਉਹ ਪਰਿਵਾਰ ਹੀ ਨਹੀਂ ਉਹ ਮੁਹੱਲਾ, ਕਈ ਵਾਰੀ ਏਰੀਏ ਦੇ ਏਰੀਏ ਜਿਹੜੇ ਆ ਉਹ ਡਿਪਰੈਸ਼ਨ 'ਚ ਹੁੰਦੇ ਨੇ ਔਰ ਉਹਨਾਂ ਨੂੰ ਫਿਰ ਕੋਈ ਮਰਦ ਆ ਕੇ ਜਗਾਉਂਦਾ ਆ, ਡਿਪਰੈਸ਼ਨ 'ਚੋਂ ਕੱਢਦਾ, ਉਹਨਾਂ ਨੂੰ ਪੋਜ਼ਿਟਿਵ ਕਰਦਾ ਆ। ਇਹੀ ਕੰਮ ਸਾਡੇ ਪੀਰ ਪੀਰਾਂ ਨੇ, ਸਾਡੇ ਗੁਰੂਆਂ ਨੇ ਕੀਤਾ, ਗੁਰੂ ਨਾਨਕ ਪਾਤਸ਼ਾਹ ਨੇ, ਪਹਿਲੇ ਪਾਤਸ਼ਾਹ ਨੇ, ਦੂਜੇ ਪਾਤਸ਼ਾਹ ਨੇ, ਵੱਖਰੇ ਵੱਖਰੇ ਇਲਾਕਿਆਂ 'ਚ ਜਾ ਕੇ ਇੱਕ ਉਹ ਇੱਕ ਥਾਂ ਨਹੀਂ ਰਹੇ, ਉਹਨਾਂ ਨੇ ਡਿਪਰੈਸ਼ਨ 'ਚੋਂ ਲੋਕ ਕੱਢੇ ਜਿਹੜੇ ਕਿ ਮਾਰ ਦੇ ਟੱਪੇ ਹੋਏ ਸੀ ਔਰ ਉਹਨਾਂ ਨੂੰ ਇੱਦਾਂ ਲੱਗਦਾ ਸੀ ਵੀ ਕੁਛ ਨਹੀਂ ਹੈਗਾ, ਉਹ ਨੀਲਿਜ਼ਮ ਵੱਲ ਨੂੰ ਚਲੇ ਗਏ ਸੀਗੇ। ਉਹਨਾਂ ਨੂੰ ਜਿਹੜੇ ਬੈਕਗਰਾਊਂਡ, ਉਹਨਾਂ ਦੀ ਧਾਰਮਿਕ ਬੈਕਗਰਾਊਂਡ ਸੀਗੀ, ਉਹਨਾਂ ਦੀ ਜਿਹੜੀ ਲੀਡਰਸ਼ਿਪ ਸੀ ਉਹ ਸਾਰੀ ਧਰਮ ਪਰਿਵਰਤਨ ਕਰ ਚੁੱਕੀ ਸੀ ਜਾਂ ਜ਼ਾਲਮ ਹੋ ਚੁੱਕੀ ਸੀ ਜਾਂ ਉਹਨਾਂ ਨੂੰ ਇੱਦਾਂ ਸਲੇਵਰੀ ਵੱਲ ਨੂੰ ਦਾਸਗਰੀ ਵੱਲ ਨੂੰ ਕੀਤਾ ਹੋਇਆ ਸੀਗਾ ਕਿ ਉਹ ਕੁਛ ਕਰੇ ਨਹੀਂ ਸਕਦੇ ਤੇ ਕੁਛ ਜਿਹੜੇ ਹਮਲਾਵਰ ਉਹਨਾਂ ਨੇ ਕੀਤਾ ਹੋਇਆ ਸੀ ਸਾਡੇ ਇਲਾਕਿਆਂ ਦੇ ਵਿੱਚ ਆ ਕੇ ਵੀ ਤੁਸੀਂ ਘੋੜੇ ਨਹੀਂ ਰੱਖ ਸਕਦੇ, ਪੱਗਾਂ ਨਹੀਂ ਬੰਨ ਸਕਦੇ, ਹਥਿਆਰ ਨਹੀਂ ਰੱਖ ਸਕਦੇ। ਸੋ ਇਹੋ ਜਿਹੇ ਪਾਲਿਸੀਆਂ ਲੈ ਕੇ ਸੁਸਾਇਟੀ ਨੂੰ ਡਿਪਰੈਸ਼ਨ ਦੇ ਵਿੱਚ ਤੋਰ ਦਿੱਤਾ ਜਾਂਦਾ ਹੈ ਤੇ ਅੱਜ ਵੀ ਤੁਸੀਂ ਦੇਖੋ ਕਿ ਦੈਟਸ ਵਾਟ ਹੈਪਨਿੰਗ ਨਾਓ, ਇਸ ਵੇਲੇ ਵੀ ਆਹੀ ਕੁਛ ਹੋ ਰਿਹਾ ਹੈ ਕਿ ਇੱਕ ਸੁਸਾਇਟੀ ਜਿਹੜੀ ਡਿਪਰੈਸ਼ਨ ਵੱਲ ਨੂੰ ਚਲੇ ਗਈ ਹੈ। ਕਰਾਂਗੇ ਗੱਲ ਅਮਰੀਕ ਭਾਅ ਜੀ ਨੂੰ ਆਲਣ ਦਿਓ ਇਹਦੇ ਬਾਰੇ। ਇੱਦਾਂ ਹੀ ਵਿਚਾਰਧਾਰਕ ਤੌਰ ਦੇ ਉੱਤੇ ਜੇ ਆਪਾਂ ਹਿਊਮਨ ਨੇਚਰ ਦੇ ਹਿਸਾਬ ਨਾਲ ਚੱਲੀਏ ਤਾਂ ਜਿਹੜੀ ਸਾਡੇ ਧਾਰਮਿਕ ਬਿਰਤੀ ਹੈ ਜਾਂ ਸਾਡੀ ਉਹ ਟੁੱਟਦੀ ਹੈ ਤਾਂ ਅਸੀਂ ਨੀਲਿਜ਼ਮ ਵੱਲ ਨੂੰ ਚਲੇ ਜਾਂਦੇ ਹਾਂ। ਨੀਲਿਜ਼ਮ ਕੀ ਹੈ? ਪਹਿਲਾਂ ਨੀਲਿਜ਼ਮ ਦੀ ਤੁਹਾਨੂੰ ਡੈਫੀਨੇਸ਼ਨ ਦੱਸਦੇ ਹਾਂ ਕਿ ਦ ਰਿਜੈਕਸ਼ਨ ਆਫ ਆਰ ਰਿਲੀਜੀਅਸ ਐਂਡ ਮੋਰਲ ਪ੍ਰਿੰਸੀਪਲਸ ਇਨ ਦਾ ਬਿਲੀਫ ਦੈਟ ਲਾਈਫ ਇਜ਼ ਮੀਨਿੰਗਲੈਸ, ਕਿ ਇਹ ਕੁਛ ਨਹੀਂ ਹੈਗਾ, ਐਵੇਂ ਹੀ ਆ, ਕੁਛ ਨਹੀਂ ਹੈਗਾ, ਛੱਡੋ ਪਰੇ ਸਾਰਾ ਕੁਛ, ਕੋਈ ਧਰਮ ਨਹੀਂ, ਕੋਈ ਕਰਮ ਨਹੀਂ, ਨਥਿੰਗ, ਹੈਨਾ। ਤੇ ਇਹਦੇ ਨਾਲ ਕੀ ਫਰਕ ਪਿਆ, ਇਹਦੇ ਨਾਲ ਕੀ ਹੋਇਆ? ਅੱਜ ਦਾ ਜਿਹੜਾ ਪੱਛਮ ਹੈ ਉਹ ਆਪਣਾ ਜਿਹੜਾ ਦੈਵਿਕ ਜਾਣੀ ਕਿ ਅਲੌਕਿਕ ਵਿਸਮਾਦਿਕ ਸੋਚ ਜਿਹੜੀ ਹੈ ਗਵਾ ਬੈਠਾ ਹੈ। ਹਰ ਚੀਜ਼ ਤਰਕ, ਹਰ ਚੀਜ਼ ਆਹ ਇੱਦਾਂ ਨਹੀਂ, ਜੇ ਤਰਕ ਹੈ ਨਹੀਂ ਇਹਦਾ ਮਤਲਬ ਹੈ ਨਹੀਂ ਉਹ, ਠੀਕ ਹੈ। ਹੁਣ ਇਸ ਦੇ ਉੱਤੇ ਇੱਕ ਕਿਤਾਬ ਲਿਖੀ ਹੈ ਆਲ ਥਿੰਗਸ ਸ਼ਾਈਨਿੰਗ, ਜ਼ਰੂਰ ਪੜ੍ਹਨਾ, ਮੈਂ ਅੱਜ ਪੜ੍ਹੀ ਨਹੀਂ ਵੈਸੇ, ਇਹਦਾ ਰਿਵਿਊ ਵੀ ਪੜ੍ਹਿਆ। ਇਹਦਾ ਰਿਵਿਊ ਹਰਮੀਤ ਸਿੰਘ ਉਹਨਾਂ ਨੇ ਕੀਤਾ, ਆਪਣੇ ਮਿੱਤਰ ਨੇ ਉਹ ਫੇਸਬੁੱਕ ਤੇ, ਕਹਿੰਦੇ ਕਿ ਯੂਸੀ ਬਰਕਲੀ ਤੇ ਹਾਰਵਰਡ ਦੁਨੀਆਂ ਤੇ ਅਮਰੀਕਾ ਦੀਆਂ ਸਿਖਰ ਦੀਆਂ ਵਿਦਿਅਕ ਸੰਸਥਾਵਾਂ ਨੇ। ਹਰਬਰਟ ਡ੍ਰੇਫਸ ਨੇ 40 ਸਾਲ ਫਿਲੋਸਫੀ ਪੜ੍ਹਾਈ ਹੈ ਬਰਕਲੀ ਚ, ਤੇ ਸੀਨ ਡੋਰੈਂਸ ਕੈਲੀ ਹਾਰਵਰਡ ਚ ਫਿਲੋਸਫੀ ਪੜ੍ਹਾਉਂਦੇ ਨੇ। ਦੋ ਵਿਦਵਾਨਾਂ ਨੇ ਕਿਤਾਬ ਲਿਖੀ ਹੈ। ਪੱਛਮ ਤੇ ਅਮਰੀਕਾ ਦੇ ਇਹ ਦੋਨੋਂ ਵਿਦਵਾਨ ਆਪਣੇ ਸਮਾਜ ਤੇ ਮਨੁੱਖ ਦੀ ਮੌਜੂਦਾ ਹਾਲਾਤ ਨੂੰ ਗਹਿਰੇ ਚ ਸਮਝਣਾ ਚਾਹੁੰਦੇ ਸਨ। ਅੱਜ ਪੱਛਮੀ ਬੰਦਾ ਸਭ ਕੁਝ ਹੁੰਦੇ ਹੋਏ ਵੀ ਕਿਉਂ ਇਕੱਲਾ ਟੁੱਟਿਆ ਤੇ ਅਸਹਿਜ ਮਹਿਸੂਸ ਕਰ ਰਿਹਾ। ਇਹਨਾਂ ਚ ਅਸੀਂ ਵੀ ਹੁਣ ਪੱਛਮ ਚ ਹੀ ਰਹਿੰਦੇ ਹਾਂ, ਪੱਛਮ ਫਿਲੋਸਫੀ ਚ ਰਹਿੰਦੇ ਹਾਂ, ਪੱਛਮ ਸੋਚ ਚ ਰਹਿੰਦੇ ਹਾਂ। ਸਾਡੇ ਕੋਲ ਵੀ, ਮੈਂ ਤੇ ਪੌਜ਼ ਕਰ ਰਿਹਾ, ਗੱਡੀਆਂ ਨੇ, ਘਰ ਨੇ, ਜੌਬਾਂ ਨੇ, ਸਾਰਾ ਕੁਛ ਨੇ, ਵਧੀਆ ਮਾਹੌਲ ਹੈ, ਪਰ ਫਿਰ ਵੀ ਅਸੀਂ ਸੈਟਿਸਫਾਈਡ ਨਹੀਂ ਹੈਗੇ। ਅੰਦਰੋਂ ਕੁਛ ਮਿਸਿੰਗ ਹੈ, ਟੁੱਟਿਆ ਹੋਏ ਆ, ਇਕੱਲੇ ਆ। ਕੀ ਇੰਨਾ ਜਿਹੜਾ ਸਾਰਾ ਜੇ ਬੰਨਾ ਪੂਰੀਆਂ ਭਾਰ, ਜਿੰਨਾ ਵੀ ਮਤਲਬ ਅਸੀਂ ਕਰਿਆ ਤੇ ਕੀ ਅਸੀਂ ਸੈਟਿਸਫਾਈ ਹੋ ਗਏ? ਕੀ ਸਾਡੇ ਸਹਿਜ ਆ ਗਿਆ? ਨਹੀਂ, ਨਹੀਂ ਆਇਆ। ਕਿਉਂ ਨਹੀਂ ਆਇਆ? ਉਹਨਾਂ ਨੇ ਯੂਨਾਨੀ ਸਭਿਅਤਾ ਤੋਂ ਲੈ ਕੇ ਅੱਜ ਤੱਕ ਦੇ ਫਲਸਫੇ ਨੂੰ ਪੜਿਆ ਤੇ ਵੱਖ ਵੱਖ ਸਮੇਂ ਅੰਦਰ ਪੱਛਮ ਚ ਲਿਖੇ ਗਏ ਗ੍ਰੰਥਾਂ ਦੀ ਖੋਜ ਕੀਤੀ ਇਹਨਾਂ ਦੋ ਵਿਦਵਾਨਾਂ ਨੇ। ਤੇ ਇਹ ਸਭ ਰਿਸਰਚ ਤੇ ਸਮਝ ਤੋਂ ਬਾਅਦ ਉਹਨਾਂ ਨੇ ਕਿਤਾਬ ਲਿਖੀ ਹੈ ਆਲ ਥਿੰਗਸ ਸ਼ਾਈਨਿੰਗ। ਤੇ ਗੱਲ ਉਹਨਾਂ ਨੇ ਕੀ ਕੱਢ ਕੇ ਲਿਆਂਦੀ, ਇਹਦਾ ਸਾਰ ਕੀ ਹੈ? ਉਹਨਾਂ ਨੇ ਇਹ ਗੱਲ ਰੱਖੀ ਹੈ ਕਿ ਪੱਛਮੀ ਬੰਦੇ ਨੂੰ ਸੁੱਕਾ ਤਰਕ ਤੇ ਨਿੱਜਵਾਦ ਲੈ ਕੇ ਬਹਿ ਗਿਆ। ਉਹ ਲਿਖਦੇ ਹਨ ਕਿ ਸਾਡੇ ਸਮਾਜ ਚ ਖਤਮ ਹੋ ਗਿਆ ਦੈਵੀਪਣ। ਸਭ ਤੋਂ ਵੱਡੀ ਤਰਾਸਦੀ ਇਹ ਹੈ, ਸੁੱਕੇ ਤਰਕ ਨੇ ਆਪਣੀ ਅਕਲ ਨੂੰ ਹੀ ਸਭ ਕੁਛ ਮੰਨ ਲੈਣ ਕਰਕੇ ਪੱਛਮੀ ਬੰਦੇ ਦੇ ਅੰਦਰ ਨੀਲਿਜ਼ਮ ਦੀ ਬਿਮਾਰੀ ਫੈਲ ਗਈ ਹੈ, ਜਾਣੀ ਕਿ ਹੈ ਕੱਖ ਨਹੀਂ। ਇਸ ਨੀਲਿਜ਼ਮ ਕਰਕੇ ਜ਼ਿੰਦਗੀ ਚੋਂ ਮਤਲਬ, ਆਨੰਦ, ਸਾਰਥਿਕ ਹੋਣਾ, ਵਿਸਮਾਦ ਤੇ ਸ਼ੁਕਰਾਨਾ ਖਤਮ ਹੋ ਗਏ ਨੇ। ਨਿੱਜੀ ਆਜ਼ਾਦੀ ਤੇ ਸੁੱਕੇ ਤਰਕ ਦੇ ਜੋੜ ਨੇ ਖਿਜ, ਫਰਸਟ੍ਰੇਸ਼ਨ, ਡਿਪਰੈਸ਼ਨ, ਮੀਨਿੰਗਲੈਸ ਤੇ ਸੂਸਾਈਡ ਨੂੰ ਜਨਮ ਦਿੱਤਾ ਹੈ। ਉਹ ਆਪਣੀ ਸਾਰੀ ਕਿਤਾਬ ਚ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਜੇ ਅਸੀਂ ਬਚਣਾ ਹੈ ਤਾਂ ਸਾਨੂੰ ਜ਼ਿੰਦਗੀ ਵਿੱਚ ਦੈਵੀਪਨ ਤੇ ਵਿਸਮਾਦ ਵਾਪਸ ਲੈ ਕੇ ਆਉਣੇ ਪੈਣੇ ਆ। ਕਿਤਾਬ ਚ ਉਹ ਉਸ ਵਕਤ ਨੂੰ ਵਡਿਆਉਂਦੇ ਨੇ ਜਦੋਂ ਬੰਦਾ ਪਰਮਾਤਮਾ ਜਾਂ ਪੈਗੰਬਰਾਂ ਦੀ ਗੱਲ ਸੁਣਦਾ ਸੀ ਤੇ ਉਸ ਅਨੁਸਾਰ ਜੀਵਨ ਜਿਉਂਦਾ ਸੀ। ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਉਹਨਾਂ ਦੀ ਇਮੇਜ ਦੇ ਵਿੱਚ ਅਸੀਂ ਉਹਨਾਂ ਨੂੰ ਗੁਰੂ ਇਸ਼ਟ ਧਾਰ ਕੇ ਅਸੀਂ ਵੀ ਉੱਦਾਂ ਹੀ ਸੈਕਰੀਫਾਈਸ ਕਰਦੇ, ਸ਼ਹੀਦੀਆਂ ਪਾਉਂਦੇ ਹਾਂ। ਇੱਥੇ ਲਿਆਉਣਾ ਪਊਗਾ ਬੁਣ ਕੇ ਸਾਨੂੰ ਆਪਣੇ ਆਪ ਨੂੰ, ਜੇ ਅਸੀਂ ਜ਼ਿੰਦਗੀ ਦਾ ਮਤਲਬ ਪੋਜ਼ਿਟਿਵ ਰਹਿਣਾ ਹੈ। ਹੁਣ ਕਹਿੰਦੇ ਨੇ ਕਿ ਹੁਣ ਸਾਡੇ ਲੋਕ ਆਪ ਫੈਸਲਾ ਕਰਨ ਕਿ ਜੋ ਅਨਪੜ੍ਹ ਬਕਾਊ ਤਰਕਸ਼ੀਲ ਬਾਬੇ ਸਾਡੇ ਵਿੱਚ ਇਹ ਪ੍ਰਚਾਰ ਕਰ ਰਹੇ ਨੇ ਕਿ ਸੁੱਕੇ ਤਰਕਸ਼ੀਲ ਹੋਣਾ ਹੀ ਸਭ ਤੋਂ ਵਧੀਆ ਕੰਮ ਹੈ ਤੇ ਦੈਵੀਪਣ ਨਹੀਂ ਬਲਕਿ ਆਪਣੇ ਨਿੱਜੀ ਸੰਕਲਪ ਚ ਵਿਸ਼ਵਾਸ ਕਰੋ, ਉਹ ਅਸਲ ਚ ਕਿੱਡਾ ਵੱਡਾ ਨੁਕਸਾਨ ਕਰ ਰਹੇ ਨੇ। ਗੁਰੂ, ਗੁਰਬਾਣੀ, ਗੁਰ ਇਤਿਹਾਸ, ਅਧਿਆਤਮ, ਦੈਵੀਪਣ ਤੋਂ ਟੁੱਟ ਕੇ ਐਸੇ ਖੂਹ ਦੇ ਵਿੱਚ, ਅੰਨੇ ਖੂਹ ਚ ਡਿੱਗੋਗੇ ਕਿ ਆਪਣੇ ਸਮਾਜ ਤੇ ਆਪਣੀ ਅਗਲੀਆਂ ਪੀੜ੍ਹੀਆਂ ਨੂੰ ਸਦਾ ਲਈ ਬਿਮਾਰ ਕਰਕੇ ਛੱਡੋਗੇ। ਇਹ ਵਿਚਾਰ ਹਰਮੀਤ ਸਿੰਘ ਦਾ। ਹੁਣ ਵਿਸਮਾਦ ਦੀ ਗੱਲ ਕਰਦੇ ਹਾਂ। ਬਹੁਤ ਵਧੀਆ ਵਿਚਾਰ ਇਹਨਾਂ ਨੇ ਲਿਖਿਆ ਹੈ ਕਿ ਵਿਸਮਾਦ ਜਦੋਂ ਮੁੱਕ ਜਾਂਦਾ, ਅਸੀਂ ਮੁਕਾ ਲੈਂਦੇ ਹਾਂ ਤਾਂ ਸਾਡੇ ਚ ਡਿਪਰੈਸ਼ਨ ਆ ਜਾਂਦੀ ਹੈ, ਨੈਗੇਟਿਵਿਟੀ ਆ ਜਾਂਦੀ ਹੈ, ਸਾਰਾ ਕੁਛ ਆ ਜਾਂਦਾ ਜਿਹੜੇ ਉੱਪਰ ਤੁਸੀਂ ਪੜ੍ਹ ਤੁਹਾਨੂੰ ਦੱਸਿਆ ਕੀ ਹੁੰਦਾ ਹੈ। ਸੂਸਾਈਡ ਵੀ ਹੁੰਦਾ ਹੈ, ਡਿਪਰੈਸ਼ਨ ਵੀ ਹੁੰਦੀ ਹੈ, ਫਰਸਟ੍ਰੇਸ਼ਨ ਵੀ ਹੁੰਦੀ, ਖਿਝ ਵੀ ਆਈ ਜਾਂਦੀ ਹੈ। ਕਿਉਂ ਖਿਝ ਆਈ ਜਾਂਦੀ? ਬੂਟਿਆਂ ਨੂੰ ਦੇਖ ਕੇ ਖਿਝ ਆਈ ਜਾਂਦੀ ਹੈ, ਫੁੱਲਾਂ ਨੂੰ ਦੇਖ ਕੇ ਖਿਝ ਆਈ, ਆਹ ਲੈ ਮੱਖੀਆਂ ਐਵੇਂ ਤੁਰੀਆਂ ਫਿਰਦੀਆਂ, ਸਾਰਾ ਇਹਨਾਂ ਨੂੰ ਕੋਈ ਕੰਮ ਹੀ ਨਹੀਂ ਹੈਗਾ, ਇਹੋ ਜਿਹੇ ਹਾਲਾਤ ਬਣ ਜਾਂਦੇ ਨੇ, ਉਹ ਬੰਦਾ ਦਾ ਐਵੇਂ ਨੱਠਿਆ ਫਿਰਦਾ। ਪਰ ਜਿਹੜੇ ਪੋਜ਼ਿਟਿਵ ਬੰਦੇ ਹੁੰਦੇ ਆ ਨਾ, ਜਿਹੜੇ ਧਰਮ ਨਾਲ ਜੁੜੇ ਹੁੰਦੇ, ਵਿਸਮਾਦ ਹੁੰਦਾ ਜਿਹਨਾਂ ਦੇ ਵਿੱਚ ਨਾ, ਇੱਕ ਦੇਖਣ ਦੀ ਪਰਮਾਤਮਾ ਨੂੰ ਕਣ ਕਣ ਚ ਦੇਖਣ ਦੀ ਹੁੰਦੀ ਹੈ, ਤੇ ਉਹਨਾਂ ਨੂੰ ਪਤਾ ਕੀ ਲੱਗਦਾ। ਪਹਿਲੇ ਪਾਤਸ਼ਾਹ ਨਾ ਬਹੁਤ ਸੋਹਣਾ ਆਸਾ ਦੀ ਵਾਰ ਦੇ ਵਿੱਚ ਇੱਕ ਸ਼ਲੋਕ ਦਰਜ ਕਰਦੇ ਨੇ, ਕਹਿੰਦੇ ਨੇ ਕਿ ਮੈਨੂੰ ਸਾਰਾ ਕੁਛ ਵਿਸਮਾਦ ਨਜ਼ਰ ਆ ਰਿਹਾ ਹੈ, ਅਲੌਕਿਕ ਦੇਵੀਪਨ, ਮਤਲਬ ਮੇਰੀ ਸੋਚ ਤੋਂ ਵੀ ਬਾਹਰ ਪਏ, ਜੇ ਮੈਂ ਨਹੀਂ ਸੀਗਾ ਤਾਂ ਵੀ ਇਹ ਚੱਲ ਰਿਹਾ ਹੈ, ਤੇ ਮੈਨੂੰ ਇੰਨਾ ਕੁ ਵਿਸਮਾਦ ਨਜ਼ਰ ਆ ਰਿਹਾ ਕਿ ਇਹ ਜਿਹੜੇ ਨਾਦ ਹੈ, ਸਾਊਂਡਸ ਬਣ ਰਹੀਆਂ, ਇਹ ਵੀ ਮੈਨੂੰ ਵਿਸਮਾਦ ਹੈ। ਜਿਹੜੇ ਨੌਲੇਜ ਹੈ, ਈਵਨ ਨੌਲੇਜ ਵੀ ਵਿਸਮਾਦ ਹੈ, ਵੀ ਇਹ ਚੱਲ ਕਿੱਦਾਂ ਰਹੀ ਹੈ। ਜਿਹੜੇ ਜੀਵ ਹੈ ਉਹ ਵੀ ਵਿਸਮਾਦ ਦੇ ਵਿੱਚ, ਵੀ ਇਹ ਜੀਵ ਕਿੱਦਾਂ ਜੰਮੀ ਜਾ ਰਹੇ ਆ, ਕਿੱਦਾਂ ਮਰੀ ਜਾ ਰਹੇ ਆ, ਹਨਾ, ਕਿੱਧਰੋਂ ਆਉਂਦੇ ਆ ਤੇ ਕਿੱਧਰ ਨੂੰ ਜਾਂਦੇ ਆ, ਇਹ ਵੀ ਵਿਸਮਾਦ ਹੈ। ਦੈਟਸ ਸਰਪ੍ਰਾਈਜ਼ਿੰਗ। ਇਹਨਾਂ ਦੇ ਜਿਹੜੇ ਭੇਦ ਹੈ, ਇਹਨਾਂ ਦਾ ਭੇਦ ਇਹ ਪਤਾ ਹੀ ਨਹੀਂ ਲੱਗਦਾ, ਇਹ ਵੀ ਵਿਸਮਾਦ ਹੈ। ਔਰ ਕਿੰਨੇ ਰੂਪ ਹੈ, ਕਿੰਨੀਆਂ ਇਹਨਾਂ ਦੇ ਸ਼ੇਪਸ ਹੈ, ਕਿੰਨੇ ਰੰਗ ਹੈ, ਇਹਨਾਂ ਦਾ ਵੀ ਨਹੀਂ ਪਤਾ ਲੱਗਦਾ। ਕਿੰਨੇ ਜਿਹੜੇ ਨੰਗੇ ਫਿਰੀ ਜਾਂਦੇ, ਕਿੰਨੇ ਕੱਪੜੇ ਪਾ ਕੇ ਫਿਰਦੇ ਨੇ, ਕਿੰਨੇ ਤਰ੍ਹਾਂ ਦੀ ਆ ਹਵਾ ਆ, ਹਵਾ ਦਾ ਹੀ ਨਹੀਂ ਪਤਾ ਲੱਗਦਾ ਹੈਗਾ, ਪਾਣੀ ਦਾ ਨਹੀਂ ਪਤਾ ਲੱਗਦਾ, ਹਨਾ, ਸਰਪ੍ਰਾਈਜ਼ਿੰਗ, ਅਮੇਜ਼ਿੰਗ, ਵਿਸਮਾਦ ਹੁੰਦਾ ਅਮੇਜ਼ਿੰਗ, ਵੀ ਵਿਸਮ ਰਿਹਾ ਆ ਪਰ ਪਤਾ ਨਹੀਂ ਕਿੱਥੋਂ ਆ ਰਿਹਾ ਆ। ਕਹਿੰਦੇ ਜਿਹੜੀ ਅਗਨੀ ਕਿੰਨੇ ਤਰ੍ਹਾਂ ਦੀ ਖੇਡੀ ਖੇਡ ਰਹੀ ਆ ਇਹ ਵੀ ਨਹੀਂ ਪਤਾ ਲੱਗਦਾ, ਧਰਤੀ ਕਿੰਨੀਆਂ ਖਾਣੀਆਂ ਨੇ, ਕਿੰਨੇ ਸਵਾਦ ਨੇ, 36 ਪ੍ਰਕਾਰ ਦੇ ਕਹਿੰਦੇ ਸਵਾਦ ਹੈ ਸਾਡੇ, ਮਤਲਬ ਇਹ ਤਾਂ ਮਿਨੀਮਮ ਹੈ, ਕਿੰਨੇ ਪ੍ਰਾਣੀਆਂ ਨੂੰ ਕਿੰਨੇ ਸਵਾਦ ਜਿਹੜੇ ਚੰਗੇ ਲੱਗਦੇ, ਕਿਸੇ ਨੂੰ ਖੱਟਾ ਚੰਗਾ ਲੱਗਦਾ, ਕਿਸੇ ਨੂੰ ਮਿੱਠਾ ਚੰਗਾ ਲੱਗਦਾ, ਕਿਸੇ ਨੂੰ ਚਟਪਟਾ ਚੰਗਾ ਲੱਗਦਾ, ਇਹ ਵੀ ਕਹਿੰਦੇ ਵਿਸਮਾਦ ਹੈ। ਔਰ ਸੰਯੋਗ ਵਿਯੋਗ, ਕਿਹਦਾ ਕਿਹਦੇ ਨਾਲ ਵਿਆਹ ਹੋ ਜਾਂਦਾ ਤੇ ਕਿਹਦਾ ਕੌਣ ਕਿਹਦੇ ਨਾਲ ਵਿਛੜ ਜਾਂਦਾ ਆ, ਇਹ ਵੀ ਕਹਿੰਦੇ ਵਿਸਮਾਦ ਹੀ ਆ। ਜਿਹੜੇ ਬੰਦੇ ਭੁੱਖੇ ਆ ਉਹਨਾਂ ਦਾ ਵੀ ਨਹੀਂ ਪਤਾ ਲੱਗਦਾ ਆ, ਜਿਹੜੇ ਪੂਰਾ ਖਾ ਰਹੇ ਉਹਨਾਂ ਕੋਲ ਵਾਧੂ ਹੈ, ਇਹ ਵੀ ਅਮੇਜ਼ਿੰਗ ਹੈ, ਇਹ ਨਹੀਂ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਹੈ। ਵਿਸਮਾਦ ਸਿਫਤ ਵਿਸਮਾਦ ਸਲਾਹ, ਜਿਹੜੀ ਵਿਸਮਾਦ ਸਿਫਤ ਕਰਨੀ ਹੈ, ਸਲਾਹਾਂ ਕਰਨੀਆਂ, ਉਹਦੇ ਉਹਨੂੰ ਚੰਗਾ ਲੱਗਦਾ, ਉਹਨੂੰ ਸਿਫਤ ਕਰਨੀ ਹੈ, ਉਹ ਵੀ ਵਿਸਮਾਦ ਹੀ ਹੈ। ਅਤੇ ਵਿਸਮਾਦ ਉੱਜੜ ਵਿਸਮਾਦ ਰਾਹ, ਜਿਹੜੇ ਉੱਜੜ ਗਏ ਨੇ, ਜਿਨ੍ਹਾਂ ਨੂੰ ਰਾਹ ਭੁੱਲ ਗਿਆ ਆ, ਜਾਂ ਜਿਹੜੇ ਰਾਹ 'ਤੇ ਪੈ ਗਏ ਨੇ, ਉਹ ਵੀ ਵਿਸਮਾਦ ਹੈ। ਜਿਹੜੇ ਉੱਜੜ ਗਏ ਉਹਨਾਂ ਦਾ ਵੀ ਪਤਾ ਨਹੀਂ ਕਿਉਂ ਹੋਇਆ, ਵਾਈ ਦੈਟ ਹੈਪਨਡ, ਇਹਦਾ ਕੋਈ ਰੀਜ਼ਨ ਪਤਾ ਨਹੀਂ ਲੱਗ ਰਿਹਾ, ਨੇੜੇ ਅਤੇ ਦੂਰ ਦਾ ਵੀ ਨਹੀਂ ਪਤਾ ਲੱਗ ਰਿਹਾ। ਔਰ ਕਈਆਂ ਨੂੰ ਨੇੜੇ ਹੀ ਰੱਬ ਮਿਲ ਜਾਂਦਾ, ਉਹਨੂੰ ਦਿਸ ਜਾਂਦਾ ਆ, ਉਹਨਾਂ ਨੂੰ ਫੀਲਿੰਗ ਆਉਣ ਲੱਗ ਪੈਂਦੀ, ਇਹ ਵੀ ਵਿਸਮਾਦ ਹੈ। ਕਹਿੰਦੇ ਵੇਖ ਵਿਡਾਣ ਰਿਹਾ ਵਿਸਮਾਦ, ਸਾਰਾ ਕੁਛ ਦੇਖ ਕੇ ਮੈਂ ਅਮੇਜ਼ਡ ਐਟ ਦਿਸ ਫਨੋਮੀਨਾ, ਨਾਨਕ ਬੁੱਝਣ ਪੂਰੇ ਭਾਗ। ਇਹ ਗੱਲਾਂ ਜਿਹੜੀਆਂ ਇਹ ਜਿਹਦੇ ਭਾਗ ਦੇ ਵਿੱਚ ਹੋਣ, ਇਹ ਉਹੀ ਚੀਜ਼ਾਂ ਬੁੱਝ ਸਕਦਾ, ਨਹੀਂ ਤਾਂ ਬੰਦਾ ਉਹੀ ਹੁੰਦਾ, ਸਿਚੁਏਸ਼ਨ ਉਹੀ ਹੁੰਦੀ ਹੈ, ਉਹ ਬੰਦਾ ਨੈਗੇਟਿਵ ਵੀ ਹੋ ਸਕਦਾ ਆ, ਉਹ ਬੰਦਾ ਪੋਜ਼ਿਟਿਵ ਵੀ ਹੋ ਸਕਦਾ, ਇਹ ਵੀ ਇੱਕ ਵਿਸਮਾਦ ਹੀ ਹੈ। ਸੋ ਉਹਦੀ ਮਿਹਰ ਹੋਵੇ ਤਾਂ ਪੋਜ਼ਿਟਿਵ ਹੁੰਦਾ ਆ, ਉਹਨੂੰ ਫਿਰ ਉਹ 'ਚੋਂ ਕਣ ਕਣ 'ਚੋਂ ਪਰਮਾਤਮਾ ਦਿਸਦਾ ਆ, ਪੋਜ਼ਿਟਿਵਨੈਸ ਆਉਂਦੀ ਆ, ਫੀਲਿੰਗ ਗੁੱਡ ਹੁੰਦੀ ਆ, ਨਹੀਂ ਤਾਂ ਉਹ ਡਿਪਰੈਸ਼ਨ ਦੇ ਵਿੱਚ ਹੀ ਚਲੇ ਜਾਂਦਾ। ਸੋ ਦੋਸਤੋ, ਅਸੀਂ ਤਰਕ ਕਰਨਾ ਆ, ਤਰੀਕੇ ਦਾ ਤਰਕ ਕਰਨਾ ਆ, ਨਾ ਕਿ ਡਿਪਰੈਸ਼ਨ ਵਾਲਾ, ਸੂਸਾਈਡ ਵਾਲਾ, ਫਰਸਟ੍ਰੇਸ਼ਨ ਵਾਲਾ, ਖਿਝ ਵਾਲਾ, ਬਹਿਸ ਵਧਾਈਆਂ ਵਾਲਾ, ਲੜਾਈਆਂ ਵਾਲਾ, ਇਹ ਤਰਕ ਨਹੀਂ ਕਰਨਾ। ਤਰਕ ਕਰਨਾ ਹੋਰ ਤਰ੍ਹਾਂ, ਕਿ ਆਪਣੇ ਆਪ ਨੂੰ ਸੁਧਾਰਨ ਦੇ ਲਈ, ਨੈਗੇਟਿਵਿਟੀ ਲਈ ਨਹੀਂ। ਸੋ ਇਹ ਸੀ ਅੱਜ ਦਾ ਵਿਚਾਰ, ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸੱਜਣ ਸਾਡੇ ਨਾਲ ਸਵੇਰ ਦੇ ਜੁੜ ਰਹੇ ਨੇ, ਬਹੁਤ ਮੈਸੇਜ ਆ ਗਏ ਨੇ। ਕੁਲਵੀਰ ਸੰਧੂ ਜੀ ਆ ਗਏ, ਸੰਦੀਪ ਰਾਏ, ਰਣਜੀਤ ਸੇਖੋਂ ਜੀ, ਹਰਨੇਕ ਸਿੰਘ, ਦਿਲ ਹੈਰੀ, ਅਤੇ ਸੁਖਵਿੰਦਰ ਸੌਂਧ ਭਾਜੀ, ਹਰੀਸ਼ ਅਰੋੜਾ ਜੀ, ਪਾਲਾ ਕੋਬਰਮ ਵਾਲੇ ਜੀ, ਅਤੇ ਫੋਟੋਆਂ ਭੇਜ ਰਹੇ ਨੇ, ਮੈਂ ਸਾਰੀਆਂ ਸ਼ੇਅਰ ਕਰਦਾ। ਅੱਜ ਜੀ ਐਸ ਚਾਹਲ ਉਹਨਾਂ ਨੇ ਇੱਕ ਗੀਤ ਰਿਕੁਐਸਟ ਕੀਤਾ ਹੈ, ਪੀੜ। ਇਹ ਨਾ ਮੈਨੂੰ, ਮੈਂ ਕਈ ਦਿਨ ਹੋ ਗਿਆ ਲਾਉਣਾ ਸੀਗਾ, ਚੰਗਾ ਹੋਇਆ ਤੁਸੀਂ ਰਿਕੁਐਸਟ ਕਰ ਲਿਆ। ਅਤੇ ਗੁਰਦਾਸ ਮਾਨ ਨੇ ਵੀ ਇੱਕ ਗੀਤ ਗਾਇਆ ਸੀ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ, ਉਹ ਵੀ ਅੱਜ ਸੁਣਾਉਂਦੇ। ਸਿਮਿਲਰ ਟਿਊਨਸ ਹੈ ਇਹ, ਪਰ ਪਹਿਲਾਂ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ, ਔਰ ਨਵੀਂ ਜਿਹੜੀ ਇਹਦੀ ਐਲਬਮ ਆਈ ਹੈ ਗੋਟ ਬੱਕਰੀ, ਉਹਦੇ ਵਿੱਚੋਂ ਹੈ। ਗੀਤ ਬੜੇ ਸੋਹਣੇ ਆ, ਬੜੇ ਮਤਲਬ ਕੰਪੀਟੀਸ਼ਨ ਚੱਲ ਰਿਹਾ ਸਿੰਗਰਸ ਦੇ ਵਿੱਚ। ਬੱਬੂ ਮਾਨ ਦਾ ਵੀ ਗੀਤ ਆਇਆ, ਉਹ ਕੱਲ ਨੂੰ ਸੁਣਾਵਾਂਗੇ ਆਪਾਂ, ਪਰ ਉਹ ਪਹਿਲਾਂ ਪੀੜ ਗੀਤ ਦਾ ਆਨੰਦ ਮਾਣਦੇ ਹਾਂ।
ਸਾਡੇ ਇਸ਼ਕ ਨੂੰ ਦਰਜਾ ਮਿਲੇ ਜਾਂ ਨਾ ਮਿਲੇ ਕੋਈ ਗਮ ਨਹੀਂ, ਤੇਰੇ ਦਿਲ ਚ ਥੋੜੀ ਥਾਂ ਮਿਲੇ ਜਾਂ ਨਾ ਮਿਲੇ ਕੋਈ ਗਮ ਨਹੀਂ। ਸੁਣ ਸੋਹਣਿਆ ਤੇਰੀ ਯਾਦ ਨਾ ਵੇ ਮੈਂ ਖੇਡਦੀ ਦਿਨ ਰਾਤ ਵੇ, ਤੇਰਾ ਇਸ਼ਕ ਸਿਰ ਚੜ ਬੋਲਦਾ ਹੁਣ ਇਸ਼ਕ ਸਾਡੀ ਜ਼ਾਤ ਵੇ, ਤੇਰੀ ਛੋ ਦੇ ਸੁਪਨੇ ਵੇਖਦਾ ਗੁਸਤਾਖ ਦਿਲ ਸਾਰੀ ਰਾਤ ਵੇ। ਹੰਝੂਆਂ ਦੇ ਮੋਤੀ ਕਰਕੇ, ਹੰਝੂਆਂ ਦੇ ਮੋਤੀ ਕਰਕੇ ਵੇ ਮੈਂ ਹੌਂਕਿਆਂ ਨੂੰ ਲੋਰੀਆਂ ਸਿਖਾਈਆਂ, ਤੇਰੀ ਜੁੱਤੀ ਪੀੜ ਸਾਂਭਦੀ ਵੇ ਮੈਂ ਹਾਸਿਆਂ ਨਾਲ ਕਰਦੀ ਲੜਾਈਆਂ, ਸਾਂਭਦੀ ਓ ਬਾਲਿਆ ਸਾਤਾ ਤੇਰੇ ਪੈਰ ਦੀ ਜੁੱਤੀ ਭਾਵੇਂ ਲਾ ਸੱਜਣਾ ਭਾਵੇਂ ਪਾ ਭਾਵੇਂ ਦਿਲ ਰੱਖ ਲੈ ਭਾਵੇਂ ਸਾ ਕਦੇ ਦਿਲ ਕਰੇ ਤੇਰੇ ਹੋਣ ਨੂੰ ਮੁੰਡੇ ਤੇ ਸਿਰ ਤਰ ਰੋਣ ਨੂੰ ਬੁੱਕਣ ਤੇਰੀ ਵਿੱਚ ਸੌਣ ਨੂੰ ਮੱਥੇ ਤੋਂ ਨਜ਼ਰਾਂ ਲਾਉਣ ਨੂੰ ਰਾਜ ਤੇਰੇ ਸ਼ਹਿਰ ਜੋ ਗਈ ਰਾਜ ਤੇਰੇ ਸ਼ਹਿਰ ਜੋ ਗਈ ਮਾਂ ਨੂੰ ਰੋਕ ਕੇ ਦੁਆਵਾਂ ਨੇ ਸੁਣਾਈਆਂ ਪੁੱਛ ਲੈ ਆਣ ਕੇ ਭਾਵੇਂ ਬੇਗਾਨਾ ਜਾਣ ਕੇ ਅਸੀਂ ਆਖਰੀ ਸਾਹ ਛਾਣ ਕੇ ਮਰ ਜਾਣਾ ਦੀਦਾਂ ਮਾਣ ਕੇ ਮਰ ਕੇ ਵੀ ਅਸੀਂ ਸੱਜਣਾ ਮਰ ਕੇ ਵੀ ਅਸੀਂ ਸੱਜਣਾ ਤੇਰੇ ਮੁੱਖ ਤੋਂ ਨਾ ਨਜ਼ਰਾਂ ਹਟਾਈਆਂ ਤੇਰੀ ਦਿੱਤੀ ਪੀੜ ਸਾਂਭ
ਜੀ ਬਹੁਤ ਸੋਹਣਾ ਗੀਤ ਦਲਜੀਤ ਦੀ ਆਵਾਜ਼ ਦੇ ਵਿੱਚ ਤੇ ਕੈਨਬਰਾ ਤੋਂ ਸਾਡੇ ਨਾਲ ਮਲਕੀਤ ਸਿੰਘ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਮਝਦਾਰੀ ਦੀਆਂ ਗੱਲਾਂ ਦੋ ਤਰ੍ਹਾਂ ਦੇ ਲੋਕ ਹੀ ਕਰਦੇ ਨੇ ਇੱਕ ਤਾਂ ਉਹ ਜਿਨ੍ਹਾਂ ਦੀ ਉਮਰ ਵੱਧ ਹੋਵੇ ਤੇ ਦੂਜਾ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਬੁਰਾ ਵਕਤ ਦੇਖਿਆ ਹੋਵੇ ਦੇਖੋ ਮੈਨੂੰ ਲੱਗਦਾ ਪਹਿਲੇ ਵਾਲਾ ਮੇਰੇ ਤੇ ਟੁੱਕਦਾ ਮੇਰੀ ਉਮਰ ਵੱਧਦੀ ਜਾ ਰਹੀ ਹੈ ਠੀਕ ਹੈ ਜੀ ਚਲੋ ਮਜ਼ਾਕ ਹੈ ਕੋਈ ਗੱਲ ਨੀ ਅਮਰੀਕ ਸਿੰਘ ਫਲੋਰਾ ਜੀ ਰੈਡੀ ਬੈਠੇ ਨੇ ਆਪਾਂ ਉਹਨਾਂ ਨੂੰ ਵੀ ਲੈਣੇ ਆ ਪਰ ਇੱਕ ਗੀਤ ਹੋਰ ਸੁਣਨਾ ਜਸਕਰਨ ਸਿੰਘ ਸੰਧੂ ਵੀ ਪ੍ਰੋਗਰਾਮ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਪਾਲਾ ਬੈਂਸ ਜੀ ਕਿਆ ਬਾਤ ਹੈ ਤੇ ਕੋਬਰਮ ਦੀਆਂ ਦੋ ਤਸਵੀਰਾਂ ਭੇਜੀਆਂ ਜੀ ਆੜੂਆਂ ਨੂੰ ਫੁੱਲ ਨਿਕਲ ਆਏ ਆ ਥੋੜੇ ਥੋੜੇ ਪੱਤੇ ਵੀ ਨਿਕਲ ਆਏ ਆ ਇਹਨਾਂ ਨੂੰ ਦੇਖ ਕੇ ਆਨੰਦ ਹੀ ਆਈ ਜਾਂਦਾ ਹੈ ਤੇ ਬਹੁਤ ਵਧੀਆ ਦੇਖੋ ਆਨੰਦ ਹੈਗਾ ਦੇਖੋ ਫੁੱਲਾਂ ਚੋਂ ਆਨੰਦ ਆ ਰਿਹਾ ਦੈਟਸ ਵਾਈ ਦੇ ਆਰ ਹੀਅਰ ਮੱਖੀਆਂ ਦਾ ਕੀ ਹਾਲ ਹੁੰਦਾ ਹੋਏਗਾ ਜਿਹੜੀਆਂ ਇਹਨਾਂ ਨੂੰ ਦੇਖ ਕੇ ਮੋਹਿਤ ਹੋ ਕੇ ਆਉਂਦੀਆਂ ਇਹ ਮਨ ਲੋਭਿਤ ਇਹ ਮਨ ਵੀ ਜਿਹੜਾ ਪਰਮਾਤਮਾ ਨੇ ਇਹੋ ਜਿਹੀਆਂ ਚੀਜ਼ਾਂ ਲਾਈਆਂ ਰੰਗ ਭਰੇ ਨੇ ਦੁਨੀਆਂ ਦੇ ਵਿੱਚ ਆਪਾਂ ਪੋਜ਼ਿਟਿਵ ਲੈਣਾ ਹੈ ਬਹੁਤ ਖੂਬਸੂਰਤ ਮੈਂ ਫੋਟੋਆਂ ਸਾਂਝੀਆਂ ਕਰਤੀਆਂ ਲਾਈਵ ਬਲੌਗ ਤੇ ਸਾਰੇ ਦੇਖ ਸਕਦੇ ਹੋ ਕੋਬਰਮ ਦੇ ਵਿੱਚ ਆੜੂਆਂ ਦੇ ਬਾਗਾਂ ਦੇ ਵਿੱਚ ਫੁੱਲ ਖਿੜੇ ਹੋਏ ਨੇ ਮਨਦੀਪ ਮਾਨ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਹਰੀਸ਼ ਅਰੋੜਾ ਜੀ ਆਪਣੇ ਕਹਿੰਦੇ ਅਸੀਂ ਅੱਜ ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ ਕਹਿੰਦੇ ਜ਼ਿੰਮੇਵਾਰੀ ਨਿਭਾ ਰਹੇ ਕਬੀਲਦਾਰੀ ਦੀ ਬੇਟੇ ਨੂੰ ਕਾਰ ਸਿਖਾ ਰਹੇ ਹਾਂ ਜੀ ਡਰਾਈਵਿੰਗ ਲਾਇਸੈਂਸ ਲੈਣਾ ਆ ਕਿਆ ਬਾਤ ਹੈ ਸੋ ਧਿਆਨ ਨਾਲ ਜ਼ਰਾ ਹੈਪੀ ਟੀਚਿੰਗ ਹਰਨੇਕ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਾਈ ਅਵਰ ਐਜੂਕੇਟਡ ਸਿੱਖ ਸੋ ਮੈਨੀ ਕੁਐਸਚਨ ਟੂ ਸਿੱਖ ਰਿਲੀਜਨ ਐਂਡ ਈਵਨ ਸਮ ਆਫ ਦੈਮ ਅਵਰ ਸਿੱਖ ਹਿਸਟਰੀ ਇਜ਼ ਨਾਟ ਟਰੂ ਹਾਂਜੀ ਬੜਾ ਕੁਛ ਹੈ ਜੀ ਰਹਿਣੇ ਦਿਓ ਕੁਛ ਨਾ ਬੋਲ ਈ ਸਭ ਗੋਲ ਤੇ ਸੁਖਵਿੰਦਰ ਸਿੰਘ ਭਾਜੀ ਸਤਿ ਸ੍ਰੀ ਅਕਾਲ ਰਣਜੀਤ ਸਿੰਘ ਸੇਖੋਂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸੰਦੀਪ ਰਾਏ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਤਾਇਆ ਜੀ ਕਮਿੰਗ ਕੱਲ ਨੂੰ ਆ ਰਹੇ ਤਾਇਆ ਜੀ ਕੁਲਵੀਰ ਸਿੰਘ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਵਿੰਦਰ ਸਿੰਘ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਮੈਲਬਨ ਤੋਂ ਪੰਮਾ ਸਿੰਘ ਫਤਿਹ ਬੁਲਾ ਰਹੇ ਨੇ ਔਰ ਦਲਵੀਰ ਹਲਵਾਰ ਵੀ ਜੀ ਸਵੇਰ ਦੇ ਪ੍ਰੋਗਰਾਮ ਸੁਣ ਰਹੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਪਾਠ ਕਰ ਰਹੇ ਨੇ ਬਹੁਤ ਬਹੁਤ ਭਾਜੀ ਸਤਿ ਸ੍ਰੀ ਅਕਾਲ ਕੁਲਵੀਰ ਸਿੰਘ ਧੰਜੂ ਭਾਜੀ ਵੀ ਆ ਗਏ ਨੇ ਤੇ ਉਹ ਵੀ ਪ੍ਰੋਗਰਾਮ ਸੁਣ ਰਹੇ ਸੁਖਦੇਵ ਸਿੰਘ ਭੰਗੂ ਭਾਜੀ ਪਿਛਲੇ ਹਫ਼ਤੇ ਮੈਸੇਜ ਦੂਜੀ ਈਮੇਲ ਤੇ ਚਲੇ ਗਿਆ ਸੀ ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੁਸੀਂ ਸੁਣ ਰਹੇ ਹੋਵੋਗੇ ਪ੍ਰੋਗਰਾਮ ਦੇ ਵਿੱਚ ਤੇ ਮੌਸਮ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਮੋਟੀ ਮੋਟੀ ਨਿਗਾਹ ਮਾਰਦੇ ਹਾਂ ਆਪਾਂ ਆਸਟ੍ਰੇਲੀਆ ਦੇ ਮੌਸਮ ਦੇ ਉੱਤੇ ਕੇਨਸ ਅੱਜ 28 degrees ਰਹੇਗਾ ਕੋਫ ਸਾਰਵਰ 25 degrees ਗਰਜਨਲ ਛਿੱਟਾਂ ਪੈਣ ਦੀ ਸੰਭਾਵਨਾ ਅੱਜ ਬ੍ਰਿਸਬਨ 27 degrees ਸਿਡਨੀ 22 degrees ਮੌਸਮ ਸਾਫ, ਮੈਲਬਰਨ 9 ਤੋਂ ਲੈ ਕੇ 17 ਡਿਗਰੀ ਔਰ ਐਡਲੇਡ ਦੇ ਵਿੱਚ 11 ਤੋਂ 18 ਹਲਕੇ ਬੱਦਲ, ਪਰਥ ਦੇ ਵਿੱਚ 22 ਡਿਗਰੀ ਗਰਮ, ਡਾਰਵਿਨ ਦੇ ਵਿੱਚ ਸੁੱਕਾ ਪਰ 35 ਡਿਗਰੀ, ਐਲ ਸਪ੍ਰਿੰਗ ਦੇ ਵਿੱਚ 13 ਤੋਂ 29 ਡਿਗਰੀ ਔਰ ਅੰਮ੍ਰਿਤਸਰ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 25 ਡਿਗਰੀ ਔਰ ਦਿਨਾਂ ਨੂੰ 33 ਡਿਗਰੀ ਗਰਜ ਨਾਲ ਚਿੱਟਾਂ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ। ਤੇ ਹੁਣ ਇੱਦਾਂ ਕਰਦੇ ਹਾਂ ਕਿ ਤੁਹਾਨੂੰ ਇੱਕ ਗੀਤ ਹੋਰ ਸੁਣਾਉਂਦੇ। ਇਹ ਗੀਤ ਇਹ ਜਿਹੜਾ ਆਪਾਂ ਹੁਣੇ ਸੁਣ ਕੇ ਹਟੇ ਨਾ ਗੀਤ, ਤਕਰੀਬਨ ਇਹਦੇ ਨਾਲ ਦਾ ਹੀ ਹੈ, ਇਹਦੀ ਇਹਦੀ ਆਲਮੋਸਟ ਟਿਊਨ ਮਿਲਦੀ ਜੁਲਦੀ ਹੈ। ਸੋ ਆਪਾਂ ਗੀਤ ਸੁਣਦੇ ਹਾਂ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ।
ਫਿਰ ਵੀ ਪਤਾ ਨਹੀਂ ਕਾਹਤੋਂ ਉਹ ਜਿਹਾ ਆਈ ਜਾਂਦਾ, ਭਾਵੇਂ ਸਾਡੇ ਫੜ ਗਏ ਨੇ ਪੈਰ, ਭਾਵੇਂ ਸਾਡੇ ਪੁੱਜਦੇ ਨੇ ਪੈਰ। ਸੱਜਣਾ ਵੇ ਸੱਜਣਾ ਵੇ ਸੱਜਣਾ, ਪਰ ਸਾਡੀ ਭੁੱਖ ਸਗੋਂ ਦੂਣੀ ਚੌਣੀ ਹੋਈ ਜਾਵੇ, ਹੌਲ ਪੈਂਦੇ ਰਹਿਣ ਚੱਤੋ ਪੈਰ, ਹੌਲ ਪੈਂਦੇ ਰਹਿਣ ਚੱਤੋ ਪੈਰ। ਸੱਜਣਾ ਵੇ ਸੱਜਣਾ ਵੇ ਸੱਜਣਾ, ਉੱਲੇ ਸਭ ਸ਼ਿਕਵੇ ਤੇ ਵੈ, ਜਿੱਤ ਕਰੇ ਥੱਕੇ ਥੱਕੇ ਰੇਤਿਆਂ ਨੂੰ ਚੁੰਮ ਲਵਾਂ, ਲੱਭ ਕਿਤੋਂ ਸੱਜਣਾ ਵੀ ਪੈਰ, ਲੱਭ ਕਿਤੋਂ ਸੱਜਣਾ ਵੀ ਪੈਰ। ਸੱਜਣਾ ਸੱਜਣਾ ਵੇ ਸੱਜਣਾ, ਤੇਰੇ ਸ਼ਹਿਰ ਵਿੱਚ ਸਭ ਆਪਣੇ ਹੀ ਵਸਦੇ ਨੇ, ਸਾਡੇ ਪਿੰਡ ਵਸਦੇ ਨੇ ਗਏ, ਸਾਡੇ ਪਿੰਡ ਵਸਦੇ ਨੇ ਗਏ। ਜਿੰਨੇ ਮਿਲੇ ਸਾਨੂੰ ਸਭ ਮਿਲੇ ਦੁੱਖ ਦੇਣ ਵਾਲੇ, ਇੱਕ ਨੇ ਨਾ ਪੁੱਛੀ ਸਾਡੀ ਖੈਰ, ਇੱਕ ਨੇ ਨਾ ਪੁੱਛੀ ਸਾਡੀ ਖੈਰ। ਸੱਜਣਾ ਵੇ ਸੱਜਣਾ ਵੇ ਸੱਜਣਾ, ਸ਼ਹਿਰ ਵਿੱਚ ਅਸੀਂ ਮੰਗਤਿਆਂ ਬਰੋਬਰ, ਭਾਵੇਂ ਗੁੜ ਪਾ ਦੇ ਭਾਵੇਂ ਦੈਰ, ਭਾਵੇਂ ਗੁੜ ਪਾ ਦੇ ਭਾਵੇਂ ਦੈਰ। ਤੇਰੇ ਦਾਰੀ ਉੱਤੋਂ ਭੁੱਖ ਨੈਣਾ ਦੀ ਮਿਟਾਵੀ ਓਏ, ਇਹੋ ਸਾਡੇ ਫਕਰਾਂ ਦੀ ਸਹਿਰ, ਸਾਡੇ ਫਕਰਾਂ ਦੀ ਸੈਰ ਸੱਜਣਾ ਦੇ ਸੱਜਣਾ ਦੇ ਸੱਜਣਾ ਜੱਗ ਪਾਵੇਂ ਰੁੱਸ ਜਾਏ ਤਸ ਪਾਵੇਂ ਰੁੱਸ ਜਾਏ ਸਾਨੂੰ ਸਾਡੇ ਮਿੱਤਰਾਂ ਦੀ ਲਹਿਰ ਸਾਨੂੰ ਸਾਡੇ ਮਿੱਤਰਾਂ ਦੀ ਲਹਿਰ ਮਨ ਮਰ ਜਾਣਿਆ ਕੀ ਸ਼ਹਿਰ ਤੇਰਾ ਵੇਖਿਆ ਹੋਏ ਸਾਥੋਂ ਭੁੱਲੀ ਜਾਂਦੀ ਨਾ ਦੁਪਹਿਰ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਵੀਕਐਂਡ ਦੀ ਸੁਬਹ ਸ਼ੁਰੂ ਹੋ ਚੁੱਕੀ ਆਸਟ੍ਰੇਲੀਆ ਦੇ ਵਿੱਚ ਔਰ ਹਾਰਦਿਕ ਸਵਾਗਤ ਕਰਦਾ ਸਾਰੇ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਚੋਂ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਹਰਮਨ ਰੇਡੀਓ ਦੇ ਨਾਲ ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਵੀ ਸ਼ਾਮਲ ਹੋ ਚੁੱਕੇ ਨੇ ਸਿਡਨੀ ਤੋਂ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ
ਸਤਿ ਸ੍ਰੀ ਅਕਾਲ ਅਮਨਦੀਪ ਠੀਕ ਠਾਕ ਆ ਤੇ ਮੌਸਮ ਅੱਜ ਅਸਮਾਨ ਬਿਲਕੁਲ ਸਾਫ਼ ਹੈ ਤੇ ਸਿਡਨੀ ਦੇ ਵਿੱਚ ਪ੍ਰੈਸਟਨ ਦੇ ਵਿੱਚ ਵੀ ਥੋੜੀ ਥੋੜੀ ਠੰਡਕ ਸਵੇਰੇ ਸਵੇਰੇ ਦਿਖਾਈ ਦਿੱਤੀ ਆ ਮਹਿਸੂਸ ਕੀਤੀ ਗਈ ਆ ਤੇ ਬਾਕੀ ਜਿਹੜੇ ਸਾਡੇ ਹਰਮਨ ਰੇਡੀ ਦੇ ਸਰੋਤੇ ਆ ਦੇਸ਼ਾਂ ਤੇ ਵਿਦੇਸ਼ਾਂ ਵਿੱਚੋਂ ਇਸ ਐਚ ਆਰ ਦੇ ਦਿਲ ਵਾਲੀ ਗੱਲ ਪ੍ਰੋਗਰਾਮ ਨੂੰ ਸੁਣ ਰਹੇ ਆ ਉਹਨਾਂ ਸਾਰਿਆਂ ਦਾ ਸਵਾਗਤ ਤੇ ਧੰਨਵਾਦ ਤੇ ਉਹਨਾਂ ਨੂੰ ਗੁੱਡ ਮਾਰਨਿੰਗ ਅਦਾਬ ਨਮਸਕਾਰ ਤੇ ਅਮਨਦੀਪ ਪਹਿਲੀ ਸਤੰਬਰ ਤੋਂ ਬਸੰਤ ਰੁੱਤ ਵੀ ਸ਼ੁਰੂ ਹੋ ਗਈ ਤੁਹਾਨੂੰ ਪਤਾ ਆ ਨਾ
ਆਈ ਬਸੰਤ ਪਾਲਾ ਅੜੰਤ ਹਾਂਜੀ
ਪਾਲਾ ਤਾਂ ਥੋੜਾ ਥੋੜਾ ਹੈਗਾ ਲੇਕਿਨ ਬਸੰਤ ਰੁੱਤ ਆਉਣ ਦੇ ਨਾਲ ਜਿਹੜੇ ਛੋਟੇ ਛੋਟੇ ਟਾਊਨ ਆ ਨਾ ਨਿਊ ਸਾਊਥ ਵੇਲ ਦੇ ਆਸਟ੍ਰੇਲੀਆ ਦੇ ਛੋਟੇ ਛੋਟੇ ਟਾਊਨ ਉਹਨਾਂ ਦੀਆਂ ਜਿਹੜੀਆਂ ਸਟਰੀਟਸ ਆ ਨਾ ਉਹ ਬੜੀਆਂ ਸਜੀਆਂ ਹੋਈਆਂ ਆ ਜਿੱਦਾਂ ਆ ਦਰਖਤ ਜਿਹੜੇ ਆ ਉਹ ਕਈ ਸਟਰੀਟਾਂ ਤੇ ਤਾਂ ਏਦਾਂ ਦਰਖਤ ਜਿਹਦੇ ਇੱਕ ਦੂਜੇ ਨੂੰ ਮਿਲ ਰਹੇ ਆ ਕੋਈ ਪਿੰਕ ਉਹਨਾਂ ਦੇ ਵਿੱਚ ਫੁੱਲ ਆ ਕਿਸੇ ਤੇ ਪੀਲਾ ਫੁੱਲ ਆ ਜਿੱਦਾਂ ਇਸ ਤਰ੍ਹਾਂ ਦੇ ਨਾਲ ਕਿਸੇ ਦਾ ਸਵਾਗਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਜਿੱਦਾਂ ਕਿਸੇ ਵਿਆਹ ਦੇ ਵਿੱਚ ਜਾਂ ਕਿਸੇ ਨੇ ਪ੍ਰਾਹੁਣਾ ਆਉਣਾ ਹੋਵੇ ਉਹਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਕੁਦਰਤ ਨੇ ਏਦਾਂ ਵੱਖ ਵੱਖ ਦਰਖਤਾਂ ਨੇ ਤੇ ਫੁੱਲਿਆ ਤੇ ਆਲੇ ਦੁਆਲੇ ਜਿੱਦਾਂ ਤੁਸੀਂ ਕਿਹਾ ਸੀ ਨਾ ਕਿ ਮੱਖੀਆਂ ਵੀ ਜਿੱਦਾਂ ਮਧੂ ਮੱਖੀਆਂ ਵੀ ਘੁੰਮ ਰਹੀਆਂ ਚੈੱਕ ਕਰ ਰਹੀਆਂ ਆ ਵੀ ਫੁੱਲਾਂ ਦੇ ਵਿੱਚ ਮਿਠਾਸ ਹੈਗੀ ਆ ਜਾਂ ਸੁਗੰਧ ਹੈਗੀ ਜਾਂ ਨਹੀਂ ਹੈਗੀ ਇੱਕ ਮੈਂ ਦੇਖਿਆ ਇੱਥੇ ਨਾ ਦਰਖਤ ਦੇ ਨਾਲ ਪੌੜੀ ਵੀ ਲਾਈ ਹੋ ਆ ਓਕੇ ਜੇ ਮਹਿਮਾਨ ਆਵੇ ਤਾਂ ਦਰਖਤ ਤੇ ਚੜ ਕੇ ਵੀ ਦੇਖ ਸਕਦਾ ਆਲਾ ਦੁਆਲਾ ਉਚਾਈ ਤੇ ਜਿਆਦਾ ਵਧੀਆ ਲੱਗੂਗਾ ਇਹ ਸਾਰੀਆਂ ਗੱਲਾਂ ਮੇਰੇ ਦਿਲ ਵਿੱਚ ਆਈਆਂ ਆ ਅੱਜ ਮਾਰਨਿੰਗ ਦੇ ਵਿੱਚ ਤਾਂ ਮੈਂ ਖੋਲ ਕੇ ਦੇਖਿਆ ਨਾ
ਪੌੜੀ ਤੁਸੀਂ ਲਾਈ ਹੋਇਆ ਜਾਂ ਤੁਹਾਡੇ
ਖੜਾਵ ਜਿਹੜਾ ਆ ਖੜਾਵ ਜਿਹੜਾ ਕੀ ਜੀ
ਪੌੜੀ ਤੁਸੀਂ ਲਾਈ ਹੋਇਆ ਦਰਖਤ ਨੂੰ ਜਾਂ ਗਵਾਂਢੀ ਨੇ ਲਾਈ ਹੋ ਭਾਜੀ
ਨਹੀਂ ਤੇ ਪੌੜੀ ਦਾ ਤੇ ਕਿਸੇ ਨੇ ਹੋਰ ਨੇ ਲਾਈ ਹੋ ਆ ਤੇ ਮੈਂ ਦੇਖਦਾ ਆ ਵੀ ਜਿਹੜਾ ਵਾਤਾਵਰਨ ਦੇ ਵਿੱਚ ਖਿੜਾਵ ਆਏ ਆ ਬਸੰਤ ਰੁੱਤ ਆਈ ਹੋ ਆ ਪ੍ਰਾਹੁਣੇ ਨੇ ਆਣਾ ਕਿਸੇ ਨੇ ਏਦਾਂ ਲੱਗਦਾ ਆ ਹੁਣ ਤੁਸੀਂ ਪੁੱਛੋ ਕਿਹੜੇ ਪ੍ਰਾਹੁਣੇ ਨੇ ਆਣਾ
ਹਾਂਜੀ ਤੁਸੀਂ ਦੱਸੋ ਫੇਰ ਸਾਰਾ ਕੁਝ ਮੌਲ ਰਿਹਾ ਜਿਹੜਾ
ਹਾਂਜੀ ਹੁਣ ਸਭ ਕੁਛ ਇਹ ਵਧੀਆ ਮੇਰੇ ਖਿਆਲ ਦੇ ਵਿਚ ਨਾ ਰੱਬ ਨੂੰ ਹੋਲੀਡੇਜ ਹੋਣੀਆਂ ਹੋਣੀਆਂ ਇਹਨਾਂ ਦਿਨਾਂ ਦੇ ਵਿਚ ਤਾਂ ਕੁਦਰਤ ਓਹਦੀ ਓਹਦੇ ਓਹਦੇ
ਇੰਤਜ਼ਾਰ ਕਰ ਰਹੀ ਹੈ
ਓਹਦੇ ਲਈ ਨਾ ਕੁਦਰਤ ਓਹਦੇ ਸਵਾਗਤ ਲਈ ਇਹ ਸਭ ਕੁਛ ਕਰਦੀ ਹੈ ਸਪਰਿੰਗ ਸੀਜ਼ਨ ਦੇ ਵਿਚ ਤੁਹਾਨੂੰ ਪਤਾ ਹੈ ਰੱਬ ਉੱਥੇ ਹੀ ਆਉਂਦਾ ਜਿੱਥੇ ਬਹੁਤ ਸੋਹਣਾ ਮੌਸਮ ਹੋਵੇ ਜਿੱਦਾਂ ਬਸੰਤ ਰੁੱਤੇ ਦਰਖਤਾਂ ਦੇ ਫੁੱਲ ਆਏ ਹੋਣ ਜਿਹੜੀਆਂ ਗਲੀਆਂ ਸਜੀਆਂ ਆਈਆਂ ਹੋਣ ਤੇ ਤਦੇ ਤਾਂ ਕਹਿੰਦੇ ਬਸੰਤ ਰੁੱਤ ਦੇ ਵਿਚ ਤੁਸੀਂ ਗਲੀਆਂ ਚ ਘੁੰਮੋ ਫੁੱਲਾਂ ਨੂੰ ਦੇਖੋ ਓਹਦੇ ਵਿਚੋਂ ਮਹਿਸੂਸ ਕਰੋ ਕਿ ਮਹਿਮਾਨ ਆਇਆ ਕਿ ਨਹੀਂ ਆਇਆ ਤੇ ਸਾਰੇ ਓਹਦੀ ਪਰਵਰਦਿਗਾਰ ਦੀ ਉਡੀਕ ਦੇ ਵਿਚ ਲੱਗੇ ਹੁੰਦੇ ਆ ਮੇਰੇ ਤਾਂ ਖਿਆਲ ਚ ਇਹ ਤਾਂ ਹੀ ਫੁੱਲ ਖਿੜਦੇ ਆ ਕਿ ਉਹਨਾਂ ਨੂੰ ਹੋਲੀਡੇ ਕਰਨ ਦੇ ਲਈ ਪਰਮਾਤਮਾ ਭਗਵਾਨ ਵਾਹਿਗੁਰੂ ਇੱਥੇ ਆਉਂਦੇ ਆ
ਖਿੱਚ ਪਾਉਂਦੇ ਤੇ ਉਹਨਾਂ ਨੂੰ ਖਿੱਚ ਪਾਉਂਦੇ
ਚੰਗਾ ਲੱਗਦਾ ਹਾਂਜੀ ਖਿੱਚ ਪਾਉਣ ਦੇ ਲਈ ਤੇ ਦੇਖ ਲੋ ਇੱਥੇ ਕਈ ਮੈਂ ਮੇਰੀ ਸਕਰੀਨ ਤੇ ਮੈਂ ਖੋਲ ਕੇ ਵੱਖ ਵੱਖ ਤਰ੍ਹਾਂ ਦੇ ਨਜ਼ਾਰੇ ਫੁੱਲਾਂ ਦੇ ਦੇਖ ਰਿਹਾ ਪਿੱਛੇ ਵਾਦੀਆਂ ਵੀ ਆ ਕਈ ਆ ਫੋਟੋਆਂ ਦੇ ਵਿਚ ਕਿ ਵਾਦੀਆਂ ਵੀ ਓਹਦੇ ਸਹਾਪਣ ਨੂੰ ਹੋਰ ਵਧੀਆ ਬਣਾ ਰਹੀਆਂ ਆ
ਹਾਂਜੀ
ਜਿਹੜਾ ਵਾਤਾਵਰਨ ਦਾ ਜਿਹੜਾ ਸਹਾਪਣ ਹੈ ਨਾ ਓਹਦੇ ਵਿਚ ਯੋਗਦਾਨ ਪਾ ਰਹੀਆਂ
ਗੱਲ ਏਦਾਂ ਹੈ ਕਿ ਪਰਮਾਤਮਾ ਤਕਰੀਬਨ ਕਿ ਹਰ ਥਾਂ ਹੀ ਰਹਿੰਦਾ ਪਰ ਸਾਡਾ ਜਿਹੜਾ ਨਜ਼ਰੀਆ ਹੈ ਨਾ ਕਿ ਅਸੀਂ ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਹੀ ਹੈ ਅਸੀਂ ਦੇਖ ਰਹੇ ਹਾਂ ਜੇ ਸਾਨੂੰ ਚੰਗੀ ਚੀਜ਼ ਲੱਗਦੀ ਇਹਦਾ ਮਤਲਬ ਪਰਮਾਤਮਾ ਨੂੰ ਲੱਗਦੀ ਹੈ ਸੋ ਉਹ ਜਿਹੜਾ ਨਾ ਕਣ ਕਣ ਦੇ ਵਿਚ ਵਸਿਆ ਹੋਇਆ ਉਹੀ ਇਹ ਸਾਰੇ ਅਲੌਕਿਕ ਖੇਡ ਖੇਡ ਰਿਹਾ ਬੜੀ ਡੂੰਘੀਆਂ ਗੱਲਾਂ ਨੇ ਕਿਤੇ ਫੇਰ ਆਪਾਂ ਕਰਾਂਗੇ ਪਰ
ਅਲੌਕਿਕ ਖੇਡ ਵੀ ਖੇਡ ਰਿਹਾ ਹੋਊਗਾ ਮੰਦੀ ਪਰਮਾਤਮਾ ਵੀ ਬਹੁਤ ਬਿਜ਼ੀ ਰਹਿੰਦਾ ਉਹਨੇ ਸਾਰਾ ਸੰਸਾਰ ਚਲਾਣਾ ਸਿਰਫ ਧਰਤੀ ਤੇ ਲੋਕਾਂ ਨੂੰ ਨਹੀਂ ਚਲਾਣਾ ਜਾਂ ਧਰਤੀ ਦੇ ਜੀਵਾਂ ਨੂੰ ਨਹੀਂ ਚਲਾਣਾ ਜਿਹੜੇ ਬ੍ਰਾਹਮਣ ਸਾਰਾ ਚਲਾਣਾ ਤੇ ਉਹਨੂੰ ਹੋਲੀਡੇ ਵੀ ਕਰਨੀ ਪੈਂਦੀ ਆ ਤੇ ਕਈ ਵਾਰੀ ਫਿਰ ਉਹ ਧਰਤੀ ਤੇ ਹੋਲੀਡੇ ਕਰਨ ਆਉਂਦਾ ਬਸੰਤ ਰੁੱਤ ਤੇ ਖਾਸ ਤੌਰ ਤੇ ਜਿਹੜੇ ਸੋਹਣਾ ਬਹੁਤ ਲੱਗੇ ਉਹ ਹੋਲੀਡੇ ਪਰਮਾਤਮਾ ਹੋਲੀਡੇ ਕਰਨ ਦੇ ਲਈ ਆਏ ਆ ਇੱਥੇ ਅੱਜ ਕੱਲ
ਠੀਕ ਹੈ ਤੁਸੀਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਪੋਜ਼ਿਟਿਵ ਹੋ ਤੇ ਮੈਂ ਵੈਸੇ ਗੱਲ ਕਰ ਰਿਹਾ ਸੀ ਜਦੋਂ ਕੈਨੇਡਾ ਇਲੈਕਸ਼ਨਾਂ ਹੋਈਆਂ ਸੀ ਨਾ ਪਿਛਲੇ ਸਾਲ ਕੋ ਗਿਆ ਟਰੂਡੋ ਦਾ ਆੜ ਫਸ ਮੁਕਾਬਲਾ ਸੀ ਤੇ ਬੜਾ ਜੀ ਫੇਸਬੁੱਕ ਤੇ ਗਾਹ ਪਿਆ ਹੋਇਆ ਉਹ ਜੀ ਟਰੂਡੋ ਨੇ ਜਿੱਤਣਾ ਚਾਹੀਦਾ ਉਹ ਭਾਰਤੀਆਂ ਲਈ ਵਧੀਆ ਪੰਜਾਬੀਆਂ ਲਈ ਉਹਨੂੰ ਜਿੱਤਣਾ ਚਾਹੀਦਾ ਮਲਟੀਕਲਚਰ ਵਧੀਆ ਆ ਤੇ ਉਹ ਵੈਸੇ ਹੀ ਮੈਂ ਫੋਨ ਕਰ ਲਿਆ ਆਪਣੇ ਦੋਸਤ ਨੂੰ ਉਹ ਟਰੂਡੋ ਦੀ ਪਾਰਟੀ ਦਾ ਬੰਦਾ ਆ ਤੇ ਮੈਂ ਕਿਹਾ ਵੀ ਕਿੱਦਾਂ ਕਿੱਦਾਂ ਚੱਲ ਰਿਹਾ ਹਜੇ ਇਲੈਕਸ਼ਨ ਰਿਜ਼ਲਟ ਆਉਣੇ ਸੀਗੇ ਵੋਟਾਂ ਬੰਦੇ ਹੋਈਆਂ ਸੀ ਟੈਲੀ ਸ਼ੁਰੂ ਹੋਣੀ ਸੀ ਤੇ ਮੈਂ ਕਿਹਾ ਵੀ ਮੈਂ ਕਿਹਾ ਚੱਲ ਤੂੰ ਬਿਜ਼ੀ ਹੋਣਾ ਆ ਇਲੈਕਸ਼ਨਾਂ ਚ ਤੁਸੀਂ ਬੂਥ ਤੇ ਰਹੇ ਆ ਮੈਂ ਕਿਹਾ ਤੈਨੂੰ ਫੋਨ ਕਰਕੇ ਮੈਂ ਸਲਾਹ ਹੀ ਲੈ ਲਵਾਂ ਤੁਹਾਡੀਆਂ ਇਲੈਕਸ਼ਨਾਂ ਬਾਰੇ ਕਹਿੰਦਾ ਯਾਰ ਇਲੈਕਸ਼ਨਾਂ ਸਾਡੇ ਦੇਸ਼ ਚ ਆ ਕੈਨੇਡਾ ਚ ਸਲਾਹ ਤੂੰ ਲੈ ਰਿਹਾ ਆ ਕਾਹਦੀ ਸਲਾਹ ਵੀ ਤੂੰ ਤਾਂ ਆਸਟ੍ਰੇਲੀਆ ਚ ਬੈਠਾ ਨਹੀਂ ਮੈਂ ਕਿਹਾ ਯਾਰ ਮੈਂ ਲੋਕ ਅਰਦਾਸਾਂ ਬਹੁਤ ਕਰਦੇ ਆ ਵੀ ਟਰੂਡੋ ਜਿੱਤ ਜਾਵੇ ਹਨਾ ਤੇ ਐਪਲੀਕੇਸ਼ਨਾਂ ਬਹੁਤ ਆਈ ਜਾਂਦੀਆਂ ਮੇਰੇ ਕੋਲ ਵੀ ਕਿਹਨੂੰ ਜਿਤਾਵਾਂ ਮੈਂ ਕਿਹਾ ਚੱਲ ਮੇਰਾ ਬੈਸਟ ਫਰੈਂਡ ਮੈਂ ਉਹਨੂੰ ਪੁੱਛ ਲੈਂਦਾ ਵੀ ਕਿਹਨੂੰ ਜਿਤਾਈਏ ਕਹਿੰਦਾ ਯਾਰ ਤੂੰ ਤਾਂ ਰੱਬੇ ਬਣ ਗਿਆ ਤੇ ਤੂੰ ਤਾਂ ਰੱਬੇ ਬਣ ਗਿਆ ਮੈਂ ਕਿਹਾ ਨਹੀਂ ਯਾਰ ਮੈਂ ਰੱਬ ਨਹੀਂ ਬਣਿਆ ਅਸਲ ਦੇ ਵਿਚ ਮੈਨੂੰ ਮਹਾਰਾਜ ਦਾ ਹੀ ਫੋਨ ਆਇਆ ਸੀਗਾ ਰੱਬ ਦਾ ਹੀ ਕਹਿੰਦੇ ਕੀ ਗੱਲ ਕਹਿੰਦੇ ਹੈ ਮੈਂ ਕਿਹਾ ਆਹੋ ਮਾੜਾ ਮੋਟਾ ਸਾਨੂੰ ਵੀ ਉਹ ਨਾ ਚੀਜ਼ ਨੂੰ ਜਾਣਦਾ ਆ ਉਹ ਫੋਨ ਕਰਕੇ ਮੈਨੂੰ ਕਹਿੰਦਾ ਬਈ ਤੇਰੀ ਇੱਕ ਡਿਊਟੀ ਲਾਣੀ ਆ ਮੈਂ ਕਿਹਾ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਦੱਸੋ ਕੀ ਲਾਣੀ ਆ ਡਿਊਟੀ ਕਹਿੰਦੇ ਆ ਐਪਲੀਕੇਸ਼ਨਾਂ ਬਹੁਤ ਅਰਦਾਸਾਂ ਆਈ ਜਾਂਦੀਆਂ ਕੈਨੇਡਾ ਤੋਂ ਟੂਡਰ ਨੂੰ ਜਿਤਾਉਣ ਦੀ ਭਈ ਮੈਨੂੰ ਤੰਗ ਕੀਤਾ ਪਿਆ ਮਿੰਟ ਬਾਅਦ ਨੋਟੀਫਿਕੇਸ਼ਨ ਆਈ ਜਾਂਦੀ ਮਿੰਟ ਬਾਅਦ ਨੋਟੀ ਅੱਧੇ ਸੈਕਿੰਡ ਬਾਅਦ ਨੋਟੀਫਿਕੇਸ਼ਨ ਆਈ ਜਾਂਦੀਆਂ ਭਈ ਮੈਨੂੰ ਮੇਰੀ ਤਾਂ ਮੈਨੂੰ ਤਾਂ ਭਗਤੀ ਭੰਗ ਕਰਤੀ ਮੇਰੀ ਹਨਾ ਉਹ ਮੈਂ ਜਦ ਦੇਖਿਆ ਵੀ ਇੱਥੇ ਕੈਨੇਡਾ ਚ ਇਲੈਕਸ਼ਨ ਆ ਤਾਂ ਮੈਂ ਸੋਚਿਆ ਵੀ ਇਹ ਮੈਂ ਇਹਨੇ ਕੁੱਤੇ ਕੰਮਾਂ ਚ ਨਹੀਂ ਬਹਿਣਾ ਚਾਹੁੰਦਾ ਮੈਂ ਤੇਰੀ ਡਿਊਟੀ ਲਾ ਲੈਣੀ ਵੀ ਤੂੰ ਹੀ ਦੇਖ ਲਾ
ਮਨਦੀਪ ਤੁਸੀਂ ਪੋਲੀਟੀਕਲ ਗੱਲ ਛੇੜੀ ਆ ਨਾ ਅੱਜ ਕੱਲ ਚਾਰ ਪੰਜ ਬੰਦੇ ਬੜੇ ਮਸ਼ਹੂਰ ਹੋਏ ਹੋ ਆ ਇੱਕ ਤਾਂ ਜੌਨੀ ਇੱਕ ਟੋਨੀ ਇੱਕ ਮੈਡੀ ਇੱਕ ਟੋਮੀ ਇਹ ਦੇਖ ਲਓ ਵੀ ਜਿਹੜੇ ਚਾਰੇ ਬੰਦੇ ਆ ਨਾ ਇਹਨਾਂ ਬਾਰੇ ਗੱਲਾਂ ਅਖਬਾਰਾਂ ਵਿਚ ਸਾਰੇ ਪਾਸੇ ਹੋ ਰਹੀਆਂ ਹੁਣ ਜੌਨੀ ਤੁਸੀਂ ਪੁੱਛੋ ਜੌਨੀ ਕੌਣ ਹੈ
ਜੌਨੀ ਕੌਣ ਹੈ
ਜੌਨੀ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ
ਇੰਗਲੈਂਡ
ਦਾ ਪ੍ਰਾਈਮ ਮਿਨਿਸਟਰ
ਜੌਨ ਬੋਰਿਸ
ਹਾਂਜੀ ਟੋਨੀ ਆਪਣਾ ਜਿਹੜਾ ਟੋਨੀ ਐਬਟ ਦਾ ਸਲਾਹਕਾਰ ਬਣ ਗਿਆ ਆ ਉਹਦੀ ਵੀ ਕਾਫੀ ਚਰਚਾ ਆ ਕਿ ਉਹ ਜੌਨਸਨ ਦਾ ਸਲਾਹਕਾਰ ਬਣੂਗਾ ਮੈਡੀ ਆਪਣਾ ਮੋਦੀ ਮੋਦੀ ਸਾਹਿਬ ਮੈਡੀ ਤੇ
ਟੋਮੀ
ਟੋਮੀ ਟਰੰਪ
ਠੀਕ ਕਿਆ ਬਾਤ ਹੈ, ਇਹ ਚਰਚਾ ਚ ਚਾਰੇ ਜਣੇ ਵੈਸੇ ਵੈਸੇ ਓਹਨਾ ਦਾ ਕਰਾਰ ਇਕੋ ਜਿਹਾ ਹੀ
ਹੈ, ਚਾਰੇ ਜਣੇ ਖੂਬ ਚਰਚਾ ਚ ਆ, ਕਾਫੀ ਪੋਜ਼ਿਟਿਵ ਹੈ ਉਹਦਾ ਆਪਸ ਵਿਚ, ਇਹ ਇਹਨਾਂ ਦੀ ਸਲਾਹ ਵੀ ਇਕੋ ਹੀ ਹੁੰਦੀ ਹੈ, ਪਰਸਨੈਲਿਟੀ ਵੀ ਲਗਭਗ ਇਹਨਾਂ ਸਾਰਿਆਂ ਦੀ ਇਕੋ ਜਿਹੀ ਹੈ, ਜੇ ਜੋਨੀ ਥੋੜਾ ਜਿਹਾ ਇਹਨਾਂ ਚ ਵੀਕ ਲੱਗਦਾ, ਬਾਕੀ ਤਾਂ ਬੜੇ ਚਦਰ ਚਲਾ ਕੇ ਜਿੱਦਾਂ ਲੱਗਦੇ ਆ।
ਠੀਕ ਠੀਕ ਜੀ। ਤੇ ਆਪਣੇ ਕੈਨੇਡਾ ਤੋਂ ਗੌਰਵ ਸ਼ਰਮਾ ਵੀ ਆ ਗਏ ਨੇ ਜੀ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭਾਜੀ, ਤੇ ਮਨਦੀਪ
ਸਿੰਘ,
ਹਾਂਜੀ ਮਨਦੀਪ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਮੈਂ ਮੈਸੇਜ ਪੜ੍ਹਦਾ। ਤੇ ਸੁਖਪ੍ਰੀਤ ਸਿੱਧੂ ਵਲਿੰਟਨ ਨਿਊਜ਼ੀਲੈਂਡ ਤੋਂ ਆ ਰਹੇ ਨੇ, ਇਹ ਨਾ ਨਿਊਜ਼ੀਲੈਂਡ ਦੇ ਚਸ਼ਮਿਆਂ ਦੀ ਤਸਵੀਰ ਭੇਜੀ ਇਹਨਾਂ ਨੇ, ਹੌਟ ਸਪ੍ਰਿੰਗਸ ਦੀ, ਬਹੁਤ ਖੂਬਸੂਰਤ,
ਮਤਲਬ
ਐਨ ਬਲੂ, ਮਤਲਬ ਪਾਣੀ, ਆ ਦੇਖੋ ਤੁਸੀਂ ਲਾਈਵ ਬਲੌਗ ਤੇ ਜਾ ਕੇ, ਬਹੁਤ ਸੋਹਣੀ ਇਹਨਾਂ ਨੇ ਤਸਵੀਰ ਭੇਜੀ ਹੈ, ਜ਼ਰਾ ਮਿੱਤਰ ਪਿਆਰਿਓ ਜ਼ਰੂਰ ਦੇਖਣੀ। ਹਰਨੇਕ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਮਨਦੀਪ ਸਿੰਘ ਕਹਿੰਦੇ ਆਈ ਐਮ ਨੋਟ ਅ ਨੈਗੇਟਿਵ ਪਰਸਨ, ਪਰ ਮੈਨੂੰ ਲੱਗਦਾ ਕਿ ਆਪਣੇ ਸਮਾਜ ਦੇ ਵਿੱਚ ਵੈਸਟ ਤੋਂ ਜ਼ਿਆਦਾ ਬੁਰਾਈਆਂ ਨੇ, ਲਾਈਕ ਡਾਊਰੀ, ਕਰਪਸ਼ਨ, ਫੀਮੇਲ ਫੋਰਟੀਸਾਈਡ, ਕਾਸਟ ਸਿਸਟਮ, ਵਾਈ ਵੈਸਟ ਇਜ਼ ਮੋਰ ਪ੍ਰੋਸਪਰ ਦੈਨ ਈਸਟ ਐਂਡ ਵਾਈ ਆਲ ਪੰਜਾਬੀ ਸੈਟਲ ਡਾਊਨ ਇਨ ਵੈਸਟ। ਭਾਜੀ ਇਹਦੇ ਬਾਰੇ ਆਪਾਂ, ਮੈਂ ਸਵੇਰੇ ਵੀ ਗੱਲ ਕੀਤੀ ਸੀ ਕਿ ਜਦੋਂ ਆਪਾਂ ਨਾ ਡੀਪ 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 ਜਾਈਏ ਤਾਂ ਸਮੱਸਿਆਵਾਂ ਜਿਹੜੀਆਂ ਨੇ ਹਰ ਇਲਾਕੇ ਦੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ, ਹਰ ਥਾਵਾਂ ਦੀਆਂ। ਹੁਣ ਮਰੀਕ ਭਾਜੀ ਅਸੀਂ ਦੁਆਬੇ ਨੂੰ ਬਿਲੋਂਗ ਕਰਦੇ ਹਾਂ ਪਿੱਛਿਓਂ, ਇਹ ਜਿਹੜਾ ਦਾਜ ਦਾ ਸਿਸਟਮ ਹੈ ਨਾ, ਇਹ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਹ ਤੋਂ ਪਹਿਲਾਂ ਉਦੋਂ ਖਤਮ ਹੋਣਾ ਸ਼ੁਰੂ ਹੋ ਗਿਆ ਸੀਗਾ, ਤੇ ਹੁਣ ਆਲਮੋਸਟ ਬਹੁਤ ਘੱਟ ਹੈ, ਮਤਲਬ ਨਥਿੰਗ, ਮਤਲਬ ਠੀਕ ਹੈ ਜਿਹੜੇ ਤੁਸੀਂ ਗਿਫਟ ਦੇਣੇ, ਪਰ ਜਿਹੜਾ ਪੈਸਿਆਂ ਦਾ ਸੌਦੇਬਾਜ਼ੀ, ਕਾਰਾਂ ਕੂਰਾਂ, ਤੁਸੀਂ ਕੋਈ ਨੋਟ ਕੀਤਾ ਇਹੋ ਜਿਹਾ, ਮਤਲਬ ਤੁਹਾਡੇ ਸਰਕਲ ਦੇ ਵਿੱਚ ਕੋਈ ਹੁੰਦਾ ਹੋਇਆ ਹੋਵੇ?
ਨਹੀਂ ਪਰਸਨਲੀ ਤਾਂ ਕੋਈ ਨਹੀਂ ਪਰਸੈਪਸ਼ਨ ਹੈਗੀ, ਕੋਈ ਨਹੀਂ ਦੇਖਿਆ ਜਿੱਦਾਂ ਇੱਦਾਂ ਹੋਵੇ, ਕਿਸੇ ਨੂੰ ਕੋਈ ਟਰਬਲ ਆਈ ਹੋਵੇ, ਲੇਕਿਨ ਸੁਣਿਆ ਬਹੁਤ ਆ ਕਈ। ਵੈਸੇ ਅਮਨਦੀਪ, ਆਮ ਜਿਹੜਾ ਆਮ ਕਮਿਊਨਿਟੀ ਆ ਨਾ, ਆਮ ਆਮ ਬੰਦੇ ਆ ਜਾਂ ਸਾਡਾ ਸੋਸ਼ਲ ਸੈਟਅਪ ਆ, ਉਹਦੇ ਵਿੱਚ ਇਹ ਬੁਰਾਈਆਂ ਤਾਂ ਹੈਗੀਆਂ ਆ, ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਸਾਰੀਆਂ ਬੁਰਾਈਆਂ ਅੱਜ ਕੱਲ ਪਾਈਆਂ ਜਾ ਰਹੀਆਂ ਆ। ਕਈ ਵਾਰ ਤਾਂ ਇਹ ਵੀ ਸੁਣਿਆ ਜਾਂਦਾ ਕਿ ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਿਹੜੇ ਬੱਚੇ ਜਾਂਦੇ ਆ ਵਿਆਹ ਕਰਾਉਣ ਜਾਂਦੇ ਆ ਨਾ, ਕਈ ਵਾਰ ਉਹਨਾਂ ਦੇ ਵੀ ਸੌਦੇ ਹੁੰਦੇ ਆ, ਤੇ ਉਹ ਵੀ ਕਾਰਾਂ ਵਗੈਰਾ ਮੰਗਦੇ, ਤਾਂ ਜਿਹੜੇ ਚੰਗੇ ਪੇਰੈਂਟਸ ਹੁੰਦੇ ਆ, ਜਿਹੜੇ ਅਮੀਰ ਲੋਕ ਹੁੰਦੇ ਉੱਥੇ, ਉਹ ਆਪਣੀਆਂ ਬੱਚਿਆਂ ਨੂੰ ਜਾਂ ਆਪਣੀ ਕੁੜੀਆਂ ਨੂੰ ਭੇਜਣਾ ਚਾਹੁੰਦੇ, ਉਹ ਲੈ ਵੀ ਦਿੰਦੇ ਕਈ ਵਾਰੀ, ਇੱਦਾਂ ਸੁਣਿਆ ਹੈ ਪਰ ਦੇਖਿਆ ਤਾਂ ਨਹੀਂ ਕਦੇ, ਪਰ ਇਹ ਇੱਦਾਂ ਚਰਚਾ ਦੇ ਵਿੱਚ ਆ, ਜਿੱਦਾਂ ਕਈ ਵਾਰੀ ਗੱਲ ਹੁੰਦੀ ਹੈ। ਇੰਗਲੈਂਡ ਦੇ ਵਿੱਚ ਵੀ ਸਾਡੇ ਫਰੈਂਡ ਆ ਕਈ, ਉਹਨਾਂ ਦੇ ਨਾਲ ਫਰੈਂਡਸ ਦੇ ਨਾਲ।
ਅਮਰੀਕ ਭਾਜੀ ਇਹ ਜਿਹੜਾ ਡੌਰੀ ਦਾ ਸਿਸਟਮ ਅੱਜ ਕੱਲ ਉਲਟ ਹੋ ਰਿਹਾ ਹੈ, ਅੱਜ ਕੱਲ ਕੁੜੀਆਂ ਆਇਲਟਸ ਕਰੀ ਜਾ, ਕੁੜੀਆਂ ਆਇਲਟਸ ਕਰ ਰਹੀਆਂ ਤੇ ਉਹ ਮੁੰਡੇ ਵਾਲਿਆਂ ਤੋਂ ਪੈਸੇ ਲੈ ਰਹੀਆਂ, ਲੈ ਰਹੇ ਨੇ ਫੈਮਿਲੀ, ਮਤਲਬ ਮੁੰਡੇ ਵਾਲਿਆਂ ਤੋਂ, ਮਤਲਬ ਦਾਜ ਉਲਟ ਹੋ ਰਿਹਾ ਹੈ। ਸੋ ਇਹ ਜਿਹੜੀ ਅਸਲ ਦੇ ਵਿੱਚ ਮਨ ਦੇ ਅੰਦਰ ਬੁਰਾਈ ਹੈ, ਸੋ ਕਿਸੇ ਤਰ੍ਹਾਂ ਵੀ ਹੋਰ ਹੋ ਸਕਦੀ ਆ। ਵੈਸਟ ਦਾ ਜਿਹੜਾ ਸਿਸਟਮ ਹੈ, ਜਦ ਤੁਸੀਂ ਦੇਖੋਗੇ ਤਾਂ ਇਹਦੇ ਵਿੱਚੋਂ ਹੋਰ ਸਮੱਸਿਆਵਾਂ ਤੁਹਾਨੂੰ ਬਹੁਤ ਨਿਕਲ ਕੇ ਦਿਖਾਈ ਦੇਣਗੀਆਂ। ਜਿਹੜੀ ਅੱਜ ਸਾਡੀ ਗੱਲ ਚੱਲ ਰਹੀ ਸੀ ਨੈਗੇਟਿਵਿਟੀ ਦੀ, ਕਿ ਜਿੰਨੀਆਂ ਨੈਗੇਟਿਵਿਟੀਜ਼ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ, ਚਲੋ ਆ ਕਾਸਟ ਸਿਸਟਮ ਹੈਗਾ ਆ, ਹਨਾ, ਆ ਜਿਹੜਾ ਫੋਰਟੀਸਾਈਡ ਹੈ ਬੱਚਿਆਂ ਨੂੰ ਮਾਰਨਾ ਆ, ਇਹ ਅਸਲ ਦੇ ਵਿੱਚ ਸਾਡੇ ਲੁੱਕ ਛਿਪ ਕੇ ਮਾਰਦੇ ਆ, ਇੱਥੇ ਅਬੋਰਸ਼ਨ ਸੈਂਟਰਸ ਹੁੰਦੇ ਨੇ, ਸੋ ਇਹਨੂੰ ਇੱਥੇ ਕੋਈ ਇੰਨਾ ਮਾੜਾ ਨਹੀਂ ਗਿਣਿਆ ਜਾਂਦਾ, ਤੁਸੀਂ ਜਾਓ, ਇਟਸ ਪਰਫੈਕਟਲੀ ਲੀਗਲ, ਹੈ ਨਾ, ਤੁਸੀਂ ਲੀਗਲੀ ਕਰ ਸਕਦੇ ਹੋ, ਉੱਥੇ ਇਲੀਗਲ ਆ, ਇਹ ਮੋਰਲੀ ਸਾਡੇ ਲਈ ਇਲੀਗਲ ਹੈ, ਤਾਂ ਕਰਕੇ ਉਹ ਚੀਜ਼ ਲੱਗਦੀ। ਹੁਣ ਨਾ ਅਮਰੀਕ ਭਾਜੀ ਡਰੱਗਸ ਦੀ ਆਪਾਂ ਗੱਲ ਕਰੀਏ, ਮੇਰੀ ਪਰਸੋਂ ਹੀ ਗੱਲ ਚੱਲ ਰਹੀ ਸੀ ਇੱਕ ਮਿੱਤਰ ਪਿਆਰੇ ਨਾਲ, ਵੀ ਜਿਹੜਾ ਅਸੀਂ ਇੰਡੀਆ ਚ ਬਹੁਤ ਰੌਲਾ ਪਾਉਂਦੇ ਹਾਂ, ਡਰੱਗ ਜੀ, ਚਿੱਟਾ ਜੀ, ਏਦਾਂ, ਉਹ ਸਾਨੂੰ ਤਾਂ ਇੰਨਾ ਜ਼ਿਆਦਾ ਲੱਗਦਾ ਕਿਉਂਕਿ ਅਸੀਂ ਡਰੱਗਲੈਸ, ਜਾਣੀ ਕਿ ਬਹੁਤ ਮਿਨੀਮਮ ਪਿੰਡ ਚ ਇੱਕ ਦੋ ਅਮਲੀਆਂ, ਇੱਕ ਵੀ ਨਹੀਂ ਹੁੰਦਾ ਸੀ ਕਈਆਂ ਪਿੰਡਾਂ ਦੇ ਵਿੱਚ ਤਾਂ ਅਮਲੀ, ਹਨਾ, ਉਸ ਕਲਚਰ ਚੋਂ ਨਿਕਲੇ ਆ। ਠੀਕ ਹੈ, ਜੇ ਸਾਡੇ ਪਿੰਡ ਦੇ ਹੁਣ
ਡਰੱਗਲੈਸ ਸੋਸਾਇਟੀ ਚੋਂ ਆਏ ਸੀ,
ਜੇ ਸਾਡੇ 15 20 ਮੁੰਡੇ ਇੱਕ ਪਿੰਡ ਦੇ ਡਰੱਗ ਲੈਣ ਲੱਗ ਗਏ, ਸਾਨੂੰ ਏਦਾਂ ਲੱਗਦਾ ਵੀ ਤਬਾਹ ਹੋ ਗਿਆ ਸਾਰਾ ਕੁਝ, ਇੰਨੇ ਇਹਦਾ ਬਹੁਤ ਬੁਰਾ ਹਾਲ,
ਸਭ ਕੁਝ ਖਰਾਬ ਹੋ ਗਿਆ ਇੰਨੇ। ਹਾਂਜੀ,
ਹੁਣ ਤੁਸੀਂ ਇੱਥੇ ਦੇਖੋ, ਇੱਥੇ ਹਰ ਬੰਦਾ ਬੀਅਰ ਪੀ ਰਿਹਾ, ਹਰ ਬੰਦਾ ਸ਼ਰਾਬ ਪੀ ਰਿਹਾ, ਸੋ ਇਹਦਾ ਮਤਲਬ ਆਪਾਂ ਇਹ ਕਹਿੰਦੇ ਵੈਸਟ ਜਿਹੜੀ ਸਾਰੇ ਸ਼ਰਾਬੀ ਆ। ਸਾਨੂੰ ਏਦਾਂ ਲੱਗਦਾ ਵੀ ਜੇ ਪਿੰਡ ਦੇ ਦੋ ਤਿੰਨ ਪਰਿਵਾਰਾਂ ਦੇ ਵਿੱਚ ਸ਼ਰਾਬ ਪੀਂਦੇ ਸੀ ਤਾਂ ਏਦਾਂ ਲੱਗਦਾ ਹੁੰਦਾ ਸੀ, ਲੈ ਉਹ ਤਾਂ ਜੀ ਸ਼ਰਾਬੀ ਕਬਾਬੀ ਆ, ਉਹ ਤਾਂ, ਹਨਾ। ਸੋ ਅਸੀਂ ਉਸ ਕਲਚਰ ਚੋਂ ਆਏ ਹਾਂ, ਸਾਡੇ ਜਿਹੜੇ ਬਾਰ ਸੀ, ਸਾਡਾ ਸਟੈਂਡਰਡ ਸੀਗਾ, ਲਿਵਿੰਗ ਸਟੈਂਡਰਡ, ਉਹ ਕਾਫੀ ਉੱਚਾ ਸੈੱਟ ਕੀਤਾ ਹੋਇਆ ਸੀ ਸਾਡੇ ਗੁਰੂਆਂ ਪੀਰਾਂ ਨੇ ਹਨਾ ਜਾਂ ਸਾਡੇ ਸਮਾਜ ਨੇ ਤੇ ਇਸ ਕਰਕੇ ਮਤਲਬ ਸਾਨੂੰ ਬਹੁਤ ਇਹ ਚੀਜ਼ਾਂ ਮਾੜੀਆਂ ਲੱਗਦੀਆਂ ਜਦੋਂ ਸਾਡੇ ਸਮਾਜ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਪਰ ਗੱਲ ਰੁੱਖੇਪਣ ਦੀ ਆ ਰਹੀ ਸੀ ਤਰਕ ਜੇ ਅਸੀਂ ਹੁਣ ਕਾਪੀ ਕਰ ਕਰਕੇ ਵੀ ਉਹਦਾ ਕੁਛ ਵੀ ਨਹੀਂ ਸਾਰਿਆਂ ਨੂੰ ਜ਼ੀਰੋ ਕਰੀ ਜਾਣਾ ਅੱਜ ਉਹਦੀ ਗੱਲ ਚੱਲ ਰਹੀ ਆ ਤੇ ਜਿਹੜੇ ਪੰਜਾਬੀ ਜਿਹੜੇ ਵੈਸਟ 'ਚ ਸੈਟਲ ਹੋ ਰਹੇ ਨੇ ਨਾ ਉਹ ਸਿਰਫ ਇਕਨੋਮਿਕਸ ਕਾਰਨਾਂ ਕਾਰਨ ਹੋ ਰਹੇ ਨੇ ਹੋਰ ਕੋਈ ਐਡੀ ਗੱਲ ਨਹੀਂ ਹੈਗੀ ਅਸੀਂ ਇੱਥੇ ਸੈਟਲ ਹੋ ਕੇ ਵੀ ਮੁੜ ਕੇ ਪੰਜਾਬ ਕਿਉਂ ਜਾਣਾ ਚਾਹੁੰਦੇ ਹਾਂ ਭਾਜੀ ਹਮੇਸ਼ਾ ਤੁਹਾਨੂੰ ਯਾਰ ਉੱਥੇ ਜਾਵਾਂਗੇ ਫ੍ਰੀ ਲਾਈਫ ਸਟਾਈਲ ਹੈ ਆਪਣਾ ਮਿੱਟੀ ਹੈ ਹਨਾ ਚਾਹੇ ਉਹ ਘੱਟ ਰਿਸੋਰਸਿਸ ਆ ਉੱਥੇ ਪਰ ਜੇ ਸਾਡੀ ਜੋਬ ਸਿਕਿਉਰਿਟੀ ਹੈ ਪਹਿਲਾਂ ਰਵਾਇਤ ਇਹ ਹੁੰਦੀ ਸੀ ਕਿ ਬਾਹਰ ਜਾਣਾ ਪੰਜ ਦਸ ਸਾਲ ਲਾ ਕੇ ਫਿਰ ਪੰਜਾਬ ਚਲੇ ਜਾਣਾ ਕਿਉਂਕਿ ਪੰਜਾਬ ਉਦੋਂ ਜ਼ਿਆਦਾ ਡਿਵੈਲਪ ਹੁੰਦਾ ਸੀ ਬਾਹਰ ਤਾਂ ਜਾਂਦੇ ਸੀ ਕਿਉਂਕਿ ਆਸਟ੍ਰੇਲੀਆ ਵਰਗੇ ਦੇਸ਼ ਪੱਛਮ ਵਰਗੇ ਡਿਵੈਲਪ ਹੋ ਰਹੇ ਸੀ ਉੱਥੇ ਜੋਬ ਓਪਰਚੁਨਿਟੀ ਜ਼ਿਆਦਾ ਸੀ ਪਰ ਉੱਥੇ ਰਹਿਣ ਲਈ ਵਧੀਆ ਨਹੀਂ ਸੀਗਾ ਹੁਣ ਇਹਦੀ ਆਪਾਂ ਪਿਛਲੇ ਹਫ਼ਤੇ ਭਾਜੀ ਗੱਲ ਕੀਤੀ ਸੀ ਸਿਆਣਿਆਂ ਦੇ ਬਾਰੇ ਆਪਾਂ ਕਿਸ ਤਰ੍ਹਾਂ ਏਜਡ ਕੇਅਰ ਸੈਂਟਰ ਐਂਡ ਆਲ ਦੈਟ ਹੁਣ ਸਿਆਣਿਆਂ ਵਾਸਤੇ ਜਿੰਨੀ ਡਿਪਰੈਸ਼ਨ ਇੱਥੇ ਆ ਇਹਦੇ ਨਾਲ ਦੀ ਕਿਤੇ ਹੈ ਨਹੀਂ ਪਰ ਇੰਡੀਆ 'ਚ ਤੁਸੀਂ ਦੇਖਿਆ ਹੋਣਾ ਪਿੰਡਾਂ 'ਚ ਕਿਸੇ ਨੂੰ ਐਲਜ਼ਾਈਮਰ ਡਿਜ਼ੀਜ਼ ਹੋਇਆ ਕਿਸੇ ਨੂੰ ਭੁੱਲਣ ਦੀ ਬਿਮਾਰੀ ਹੋਈ ਰੇਅਰਲੀ 30-40 ਸਾਲਾਂ ਬਾਅਦ ਇੱਕ ਅੱਧੇ ਨੂੰ ਹੁੰਦੀ ਹੋਊਗੀ ਕਿਉਂ ਕਿਉਂਕਿ ਸੋਸ਼ਲ ਲਾਈਫ ਉੱਥੇ ਬਜ਼ੁਰਗਾਂ ਲਈ ਜ਼ਿਆਦਾ ਨੇ ਤੁਹਾਡਾ ਭਾਜੀ ਕੀ ਖਿਆਲ ਹੈ ਇਹਦੇ ਬਾਰੇ
ਬਿਲਕੁਲ ਅਮਨਦੀਪ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਲੇਕਿਨ ਹੁਣ ਥੋੜਾ ਜਿਹਾ ਫਰਕ ਪੈ ਰਿਹਾ ਜਿੱਦਾਂ ਇੰਡੀਵਿਜੁਅਲਿਜ਼ਮ ਸ਼ਹਿਰਾਂ ਦੇ ਵਿੱਚ ਆ ਰਿਹਾ ਨਾ ਪਿੰਡਾਂ ਦੇ ਵਿੱਚ ਤਾਂ ਹਾਲੇ ਵੀ ਜਿੱਦਾਂ ਤੁਸੀਂ ਦੱਸਿਆ ਸਭ ਕੁਝ ਠੀਕ ਚੱਲ ਰਿਹਾ ਆ ਲੇਕਿਨ ਸ਼ਹਿਰਾਂ ਦੇ ਵਿੱਚ ਥੋੜਾ ਥੋੜਾ ਇੰਡੀਵਿਜੁਅਲਿਜ਼ਮ ਆ ਰਿਹਾ ਜਾਂ ਕਲਚਰ ਦੀ ਇੰਟਰੈਕਸ਼ਨ ਹੋ ਰਹੀ ਆ ਟੀਵੀ ਦੁਆਰਾ ਜਾਂ ਜਿੰਨੇ ਵੀ ਸਾਡੇ ਮੀਡੀਆ ਦੇ ਸੋਰਸਿਸ ਆ ਉਹਨਾਂ ਦੁਆਰਾ ਸ਼ਹਿਰਾਂ ਦੇ ਵਿੱਚ ਥੋੜਾ ਥੋੜਾ ਕਈ ਵਾਰੀ ਮਹਿਸੂਸ ਹੁੰਦਾ ਹੈ ਕਿ ਜਿਹੜੇ ਬਜ਼ੁਰਗ ਆ ਉਹ ਆਈਸੋਲੇਟਡ ਹੈਗੇ ਆ ਲੇਕਿਨ ਪਿੰਡਾਂ ਦੇ ਵਿੱਚ ਅਜਿਹੀ ਗੱਲ ਹਾਲੇ ਦੇਖਣ ਨੂੰ ਨਹੀਂ ਮਿਲ ਰਹੀ ਕਿਉਂਕਿ ਪਿੰਡਾਂ ਵਿੱਚ ਉਹੀ ਪੁਰਾਣਾ ਕਲਚਰ ਹਲੇ ਚੱਲ ਰਿਹਾ ਆ ਪਿੰਡ ਹਲੇ ਸੇਫ ਆ ਤੇ ਪਿੰਡ ਉਹਦਾ ਦੇਖਿਆ ਜਾਵੇ ਤਾਂ ਜਿਹੜੇ ਪਿੰਡ ਆ ਪੰਜਾਬ ਦੇ ਉਹ ਕਾਫੀ ਤਰੱਕੀ ਵੀ ਕਰ ਰਹੇ ਆ ਖਾਸ ਤੌਰ ਤੇ ਜਿਹੜੇ ਬਾਹਰਲੇ ਲੋਕ ਆ NRI ਆ ਉਹ ਵੀ ਆਪਣੇ ਆਪਣੇ ਪਿੰਡਾਂ ਦੀ ਹੈਲਪ ਕਰ ਰਹੇ ਆ ਤੇ ਉੱਥੇ ਇਹ ਵਾਤਾਵਰਨ ਠੀਕ ਠਾਕ ਆ ਲੇਕਿਨ ਸ਼ਹਿਰਾਂ ਦੀ ਸਿਚੁਏਸ਼ਨ ਥੋੜੀ ਜਿਹੀ ਇਹ ਥੋੜੀ ਜਿਹੀ ਡਿਫੀਕਲਟ ਹੁੰਦੀ ਆ ਕਿਉਂਕਿ ਉੱਥੇ ਅਕੋਮੋਡੇਸ਼ਨ ਵੀ ਘੱਟ ਹੁੰਦੀ ਆ ਥੋੜੀ ਜਿਹੀ ਟੈਨਸ਼ਨ ਵੀ ਹੁੰਦੀ ਆ ਕੰਮਾਂ ਕਾਰਾਂ ਤੇ ਜਾਣ ਨੂੰ ਨਾ ਤੇ ਉੱਥੇ ਕੰਮ ਵੀ ਥੋੜੇ ਘੱਟ ਹੁੰਦੇ ਜਿੱਦਾਂ ਪਿੰਡਾਂ ਵਿੱਚ ਜਿਹੜੇ ਤਾਂ ਖੇਤੀਬਾੜੀ ਕਰਦੇ ਠੀਕ ਆ ਬਾਕੀ ਦੁਕਾਨਦਾਰੀ ਕਰਦੇ ਆ ਬਾਕੀ ਜਿਹੜੇ ਲੋਕ ਆ ਉਹ ਨੌਕਰੀਆਂ ਵਗੈਰਾ ਕਰਦੇ ਆ ਉਹਨਾਂ ਦੀ ਆਰਥਿਕਤਾ ਜਿਹੜੀ ਹੁੰਦੀ ਆ ਉਹ ਠੀਕ ਹੁੰਦੀ ਆ ਜਿੱਦਾਂ ਜਿਹੜੀ ਹੁਣ ਇਹ ਸਾਰੀਆਂ ਜਿੱਦਾਂ ਗੱਲਾਂ ਅਸੀਂ ਮਤਲਬ ਕਰਦੇ ਹਾਂ ਕਿ ਪਹਿਲਾਂ ਬਹੁਤ ਠੀਕ ਹੁੰਦਾ ਸੀ ਪਹਿਲਾਂ ਬਹੁਤ ਵਧੀਆ ਹੁੰਦਾ ਸੀ ਲੇਕਿਨ ਮੈਨੂੰ ਤਾਂ ਲੱਗਦਾ ਹੁਣ ਜਿਹੜੀ ਸਿਚੁਏਸ਼ਨ ਹੈ ਇਸ ਵੇਲੇ ਰਿਸੋਰਸਿਸ ਵੀ ਲੋਕਾਂ ਕੋਲ ਜ਼ਿਆਦੇ ਆ ਸਾਧਨ ਵੀ ਲੋਕਾਂ ਕੋਲ ਜ਼ਿਆਦੇ ਆ ਤੇ ਲੋਕਾਂ ਦੀ ਜਿਹੜੀ ਪ੍ਰੋਸਪੈਰਿਟੀ ਲੈਵਲ ਆ ਉਹ ਵੀ ਪਹਿਲਾਂ ਤੋਂ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤੇ ਮੈਨੂੰ ਇਹ ਸਾਰੀਆਂ ਗੱਲਾਂ ਦੇ ਵਿੱਚ ਇਹ ਲੱਗਦਾ ਆ ਕਿ ਜਿਹੜੀ ਪਹਿਲਾਂ ਪ੍ਰਸਥਿਤੀਆਂ ਹੁੰਦੀਆਂ ਸੀ ਉਹ ਤੁਹਾਨੂੰ ਤਾਂ ਚੰਗੀਆਂ ਲੱਗਦੀਆਂ ਅਮਨਦੀਪ ਕਿਉਂਕਿ ਉਹ ਜਿਹੜਾ ਬੀਤਿਆ ਹੋਇਆ ਸਮਾਂ ਆ ਜਿਸ ਵੇਲੇ ਕੋਈ ਵੀ ਜਿਹੜੀ ਗੱਲ ਬੀਤੇ ਹੋਏ ਸਮੇਂ ਵਿੱਚ ਹੋਈ ਉਹ ਹੁੰਦੀ ਨਾ ਉਹ ਸਾਨੂੰ ਸੋਹਣੀ ਲੱਗਦੀ ਆ ਤੁਸੀਂ ਆਪਣਾ ਬਚਪਨ ਬੜਾ ਸਾਨੂੰ ਸੋਹਣਾ ਲੱਗਦਾ ਪਰ ਉਦੋਂ ਸਾਨੂੰ ਬਹੁਤ ਟਰਬਲ ਹੁੰਦੀਆਂ ਸੀਆਂ ਤੇ ਤੁਹਾਨੂੰ ਆਪਣੀ ਜਵਾਨੀ ਬਹੁਤ ਚੰਗੀ ਲੱਗਦੀ ਆ ਉਦੋਂ ਵੀ ਬਹੁਤ ਜ਼ਿਆਦਾ ਟਰਬਲ ਹੁੰਦੀਆਂ ਦੇ ਤੁਸੀਂ ਆਪਣੀਆਂ ਟਰਬਲ ਨੂੰ ਥੋੜਾ ਜਿਹਾ ਖੋਲ ਕੇ ਦੇਖੋ ਨਾ ਉਹਦੀਆਂ ਜਿਹੜੀਆਂ ਗੁਥਲੀਆਂ ਉਹਨਾਂ ਨੂੰ ਖੋਲ ਕੇ ਦੇਖੋ ਤਾਂ ਉਦੋਂ ਵੀ ਬੜੀਆਂ ਪ੍ਰੋਬਲਮਸ ਹੁੰਦੀਆਂ ਸੀਆਂ ਅੱਜ ਤੋਂ 10 ਸਾਲ ਪਹਿਲਾਂ ਵੀ ਤੁਹਾਨੂੰ ਪ੍ਰੋਬਲਮਸ ਹੁੰਦੀਆਂ ਸੀਆਂ ਹੁਣ ਵੀ ਪ੍ਰੋਬਲਮਸ ਹੈਗੀਆਂ ਲੇਕਿਨ ਜਿੱਥੇ ਪੋਜ਼ਿਟਿਵਿਟੀ ਦੀ ਘਾਟ ਹੁੰਦੀ ਆ ਨਾ ਮਨਦੀਪ ਜਿੱਥੇ ਨੈਗੇਟਿਵਿਟੀ ਹੁੰਦੀ ਆ ਕਿਸੇ ਵੀ ਚੀਜ਼ ਨੂੰ ਪਰਸੀਵ ਕਰਨ ਦੀ ਤੇ ਉੱਥੇ ਇਹ ਸਾਰੀਆਂ ਪ੍ਰੋਬਲਮ ਆਉਣੀਆਂ ਆ ਜਿੱਦਾਂ ਹੁਣ ਥੋੜੀ ਅਸੀਂ ਵਿਸ਼ੇ ਤੋਂ ਹਟ ਗਏ ਹਾਂ ਤੇ ਮੈਂ ਪੋਜ਼ਿਟਿਵਿਟੀ ਬਾਰੇ ਗੱਲ ਕਰ ਰਿਹਾ ਪੋਜ਼ਿਟਿਵ ਕੀ ਆ ਪੋਜ਼ਿਟਿਵਿਟੀ ਕੀ ਹੈ ਐਕਚੁਅਲੀ ਜਿੱਦਾਂ ਤੁਸੀਂ ਪਹਿਲਾਂ ਸਵੇਰ ਤੋਂ ਹੀ ਗੱਲ ਕੀਤੀ ਅੱਜ ਕਿ ਪੋਜ਼ਿਟਿਵ ਰਹਿਣਾ ਜਿਹੜੇ ਹਾਲਾਤ ਆ ਉਹਨਾਂ ਨੂੰ ਸਵੀਕਾਰ ਕਰਨਾ ਆ
ਜੀ ਜਿੱਦਾਂ
ਦੇ ਹਾਲਾਤ ਆ ਤੁਹਾਡੇ ਜੇ ਤੁਸੀਂ ਉਸ ਨੂੰ ਸਵੀਕਾਰ ਕਰਦੇ ਆ ਨਾ ਤਾਂ ਤੁਸੀਂ ਪੋਜ਼ਿਟਿਵ ਰਹਿ ਸਕਦੇ ਆ ਜੇ ਤੁਸੀਂ ਇਹਨਾਂ ਨੂੰ ਸਵੀਕਾਰ ਨਹੀਂ ਕਰਦੇ ਫਿਰ ਤੁਹਾਨੂੰ ਇਹ ਕਈਆਂ ਨੂੰ ਸ਼ਿਕਾਇਤ ਰਹਿੰਦੀ ਆ ਯਾਰ ਕੰਮੇ ਨੀ ਚੱਲਦਾ ਸਾਨੂੰ ਤਾਂ ਜਿਹੜੀ ਪ੍ਰਮਾਤਮਾ ਨੇ ਨਾ ਬੜਾ ਪਤਾ ਨੀ ਅਸੀਂ ਉਹਦਾ ਕੀ ਵਿਗਾੜਿਆ ਆ ਕੀ ਉਹਦੀਆਂ ਛੱਲੀਆਂ ਭੰਨ ਲਿਆਂਦੀਆਂ ਆ ਜਾਂ ਕੇਲਿਆਂ ਦੇ ਬਾਗ ਉਜਾੜ ਦਿੱਤੇ ਆ ਗੱਲ ਪਤਾ ਕੀ ਹੁੰਦੀ ਆ ਕਈ ਵਾਰੀ ਤੁਹਾਨੂੰ ਓਪਰਚੁਨਿਟੀਜ਼ ਮਿਲਦੀਆਂ ਤੁਸੀਂ ਉਹਨਾਂ ਓਪਰਚੁਨਿਟੀਜ਼ ਨੂੰ ਉਹਨਾਂ ਓਪਰਚੁਨਿਟੀਜ਼ ਦਾ ਫਾਇਦਾ ਨਹੀਂ ਲੈਂਦਾ ਕਈ ਵਾਰੀ ਸਿਆਣੇ ਕਹਿੰਦੇ ਹੁੰਦੇ ਸਾਡੇ ਪਿੰਡਾਂ ਦੀ ਗੱਲ ਆ ਕਿ ਜ਼ਿੰਦਗੀ ਦੇ ਵਿੱਚ ਨਾ ਤੁਹਾਨੂੰ 2 ਵਾਰੀ ਓਪਰਚੁਨਿਟੀ ਮਿਲਦੀ ਆ ਅੱਗੇ ਵਧਣ ਦੀ ਜਾਂ ਬਲੋਸਮ ਹੋਣ ਦੀ ਅਗਰ ਤੁਸੀਂ ਉਹ 2 ਮੌਕਿਆਂ ਨੂੰ ਖਿਝਾ ਦਿੰਦੇ ਆ ਉਹਨਾਂ ਨੂੰ ਅਵੇਲ ਨਹੀਂ ਕਰਦੇ ਫਿਰ ਤੁਹਾਨੂੰ ਤੁਸੀਂ ਪਿੱਛੇ ਰਹਿ ਜਾਂਦੇ ਆ ਤੇ ਮੇਰੇ ਖਿਆਲ ਵਿਚ ਇਹ ਸਾਰੇ ਸੰਦਰਭ ਦੇ ਵਿਚ ਇਹੀ ਲੱਗਦਾ ਆ ਕਿ ਜਿੱਦਾਂ ਦੇ ਵੀ ਤੁਹਾਡੇ ਹਾਲਾਤ ਹੈਗੇ ਆ, ਚਲੋ ਕਈ ਵਾਰੀ ਹਾਲਾਤ ਬਹੁਤ ਬੁਰੇ ਹੁੰਦੇ ਆ ਤੇ ਉਦੋਂ ਬੰਦਾ ਥੋੜਾ ਡਿਪਰੈਸ਼ਨ ਵਿਚ ਵੀ ਜਾ ਸਕਦਾ ਜਾਂ ਉਹਨੂੰ ਪ੍ਰੋਬਲਮ ਆ ਸਕਦੀ ਆ, ਇਟਸ ਵੈਰੀ ਨੈਚੁਰਲ ਆ। ਲੇਕਿਨ ਤੁਹਾਡੇ ਆਲੇ ਦੁਆਲੇ ਕਈ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਚੰਗੀ ਸਲਾਹ ਦਿੰਦੇ ਆ, ਤੁਹਾਡੇ ਨਾਲ ਵਿਦਸਟੈਂਡ ਕਰਦੇ ਆ, ਤੁਹਾਡੇ ਨਾਲ ਆ ਕੇ ਖੜਦੇ ਆ ਤੇ ਤੁਹਾਨੂੰ ਪੋਜ਼ਿਟਿਵ ਤਨਖਾਹ ਸਲਾਹ ਦਿੰਦੇ ਆ, ਤੇ ਉਹ ਫਿਰ ਉਹ ਪ੍ਰੋਬਲਮ ਜਿਹੜੀ ਹੱਲ ਹੋ ਜਾਂਦੀ ਆ। ਪਰ ਇੱਦਾਂ ਬਹੁਤ ਘੱਟ ਹੁੰਦਾ ਕਿ ਕੋਈ ਬੰਦੇ ਹੁੰਦੇ ਆ, ਨਹੀਂ ਤਾਂ ਆਮ ਤੌਰ ਤੇ ਬੰਦੇ ਇੱਦਾਂ ਹੀ ਕਹਿੰਦੇ ਹੁੰਦੇ ਆ ਜੇ ਕੋਈ ਬਿਮਾਰ ਆ ਨਾ, ਉਹ ਜਿੱਦਾਂ ਇੰਡੀਆ ਵਿੱਚ ਮਿਲਣ ਜਾਣੇ ਜਾਂ ਸ਼ਹਿਰਾਂ ਵਿੱਚ ਕਿਸੇ ਨੂੰ ਮਿਲਣ ਜਾਓ, ਉਹ ਕਹਿੰਦਾ ਯਾਰ ਤੂੰ ਤਾਂ ਮਾੜਾ ਹੀ ਬੜਾ ਹੋ ਗਿਆ। ਉਹ ਮਾੜਾ ਤਾਂ ਬੰਦਾ ਪਹਿਲਾਂ ਥੋੜਾ ਬਿਮਾਰੀ ਨਾਲ ਹੋਇਆ ਹੁੰਦਾ, ਲੇਕਿਨ ਹੋਰ ਢਹਿ ਜਾਂਦਾ ਤੇ ਇਹਨੂੰ ਕਹਿੰਦੇ ਨੈਗੇਟਿਵਿਟੀ। ਹੋਰ ਸੱਚੀ ਹੋਰ ਢਹਿ ਜਾਂਦਾ ਇੱਦਾਂ ਜੇ ਤੁਸੀਂ ਕਿਸੇ ਨੂੰ ਕਹੋ ਯਾਰ ਤੈਨੂੰ ਨੌਕਰੀ ਹੀ ਨੀ ਮਿਲੀ, ਤੂੰ ਹਲੇ ਆਪਣਾ ਕੈਜੂਅਲ ਹੀ ਕੰਮ ਕਰੀ ਜਾਂਦਾ, ਤੂੰ ਫੁੱਲ ਟਾਈਮ ਕਾਹਤੇ ਨੀ ਕਰਦਾ। ਜੇ ਤੁਸੀਂ ਕੈਜੂਅਲ ਕੰਮ ਕਈ ਵਾਰੀ ਕਰਦੇ ਹੁੰਦੇ ਨਾ ਪਹਿਲਾਂ ਕਈਆਂ ਬੰਦੇ ਨੇ ਪੁੱਛਣਾ ਤੂੰ ਫੁੱਲ ਟਾਈਮ ਕਾਹਤੇ ਨੀ ਕਰਦਾ, ਉਹ ਸਦਾਈ ਆ ਫੁੱਲ ਟਾਈਮ ਨਹੀਂ ਮਿਲਦੀ ਤਾਂ ਨੀ ਕਰਦਾ।
ਨਹੀਂ ਜਾਂ ਕਈ ਵਾਰੀ ਲੋੜ ਹੀ ਨਹੀਂ ਹੁੰਦੀ, ਕਈ ਵਾਰੀ ਬੰਦਾ ਕਹਿੰਦਾ ਯਾਰ ਮੈਨੂੰ ਇੰਨੀ
ਕਈ ਵਾਰੀ ਲੋੜ ਹੀ ਨਹੀਂ ਹੁੰਦੀ, ਇਦਾਂ ਵੀ ਹੋ ਸਕਦਾ
ਮੈਂ ਇੰਨੀ ਕੁ
ਕਈ ਵਾਰੀ ਲੋੜ ਨਹੀਂ ਹੁੰਦੀ,
ਸੈਟੀਸਫਾਈਡ ਹਾਂ ਮੈਂ, ਮਤਲਬ
ਕਿਤੇ ਕਈ ਉਹ ਲਾਈਫ ਸਟਾਈਲ ਆ। ਤੁਸੀਂ ਕਈ ਵਾਰ ਤੁਸੀਂ ਦੂਰ ਕੰਮ ਕਰਨਾ ਪਸੰਦ ਕਰਦੇ ਆ, ਫੇਰ ਲੋਕ ਤੁਹਾਡਾ ਮਾਹੌਲ ਵੀ ਕਈ ਵਾਰੀ ਬਣਾ ਲਏ ਵੀ ਦੇਖ ਸਦਾਈ ਬੰਦਾ ਕਿੱਡੀ ਦੂਰ ਕੰਮ ਤੇ ਜਾ
ਰਿਹਾ। ਇਹਦਾ ਸੌਖਾ ਤਰੀਕਾ ਇਹ ਹੈ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਜਿੱਥੇ ਅਡੈਪਟ ਕਰੀਏ, ਜਿਹੋ ਜਿਹੜੀ ਸਿਚੁਏਸ਼ਨ ਹੈ ਉਦਾਂ ਨੂੰ ਅਡੈਪਟ ਕਰੀਏ ਤਾਂ ਵਧੀਆ ਖੁਸ਼ ਰਵਾਂਗੇ, ਪੋਜ਼ਿਟਿਵ ਰਵਾਂਗੇ। ਜਿੱਦਾਂ ਹੁਣ ਗੁਰਬਾਣੀ ਚ ਵੀ ਆਪਾਂ ਅਕਸਰ ਸੁਣਦੇ ਹਾਂ ਨਾ, ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ, ਹਨਾ। ਵੀ ਜੇ ਜਿੱਥੇ ਜਾ ਕੇ ਬਹਿ ਜਾਓ, ਜੇ ਹੁਣ ਅਸੀਂ ਵੈਸਟ ਚ ਆ ਗਏ ਹਾਂ, ਸਿਡਨੀ ਚ ਤੁਸੀਂ ਰਹਿ ਰਹੇ ਹੋ, ਕੋਈ ਮੈਲਬਨ ਰਹਿ ਰਿਹਾ, ਕੋਈ ਮੁਲਡੂਰੇ ਰਹਿ ਰਿਹਾ, ਕੋਈ ਕਿਤੇ ਰਹਿ ਰਿਹਾ, ਕੋਈ ਕੌਫਸਾਰ ਬਣ ਰਿਹਾ, ਉੱਥੇ ਜਾ ਕੇ ਆਪਣਾ ਮਾਹੌਲ ਵਧੀਆ ਕਰ ਲਓ, ਕੁਦਰਤ ਦੇ ਨਾਲ ਅਡੈਪਟ ਕਰ ਲਓ ਆਪਣੇ ਮਾਹੌਲ ਦੇ ਨਾਲ, ਤਾਂ ਫੇਰ ਕਹਿੰਦੇ ਜਿਹੜਾ ਅੰਮ੍ਰਿਤ ਡਿੱਗੂਗਾ, ਫੇਰ ਤੁਸੀਂ ਪੋਜ਼ਿਟਿਵ ਰਹੋਗੇ, ਹਨਾ। ਸੋ ਮਕਸਦ ਇਹੀ ਹੈ, ਚਾਹੇ ਹੁਣ ਵਿਨੀਪੈਗ ਹੈ, ਗੌਰਵ ਸ਼ਰਮਾ ਹੋਣੀ, ਚਾਹੇ ਸਾਡੇ ਸਰੋਤੇ ਕਿਤੇ ਵੀ ਹੈ, ਕਹਿਣ ਬਰਾ ਵਟ ਐਵਰ, ਹਨਾ, ਕਿ ਉਸ ਪਰਿਸਥਿਤੀਆਂ ਦੇ ਮੁਤਾਬਕ ਉੱਥੇ ਦਾ ਆਨੰਦ ਮਾਣੀਏ। ਜਿੱਦਾਂ ਹੁਣ ਸਾਡੇ ਕਹਿ ਲਓ ਕਿ ਹੁਣ ਫੁੱਲ ਖੇਡ ਰਹੇ ਨੇ, ਕੈਨਬਰਾ ਚ ਅਗਲੇ ਹਫ਼ਤੇ ਖੇਡਣਗੇ, ਸੋ ਇੱਕ ਇੱਕ ਹਫ਼ਤਾ ਦੋ ਦੋ ਹਫ਼ਤੇ ਇੱਦਾਂ ਲੇਟ ਹੁੰਦੇ ਚਲੇ ਜਾਣਗੇ। ਕਿਤੇ ਪਹਿਲਾਂ ਕਿਤੇ ਹੁਣ ਕੁਈਨਜ਼ਲੈਂਡ ਚ ਅੰਬ ਉੱਥੇ ਹੁਣ ਟੁੱਟ ਰਹੇ ਨੇ, ਹਨਾ, ਫੇਰ ਸਾਡੇ ਕੋਰ ਨਿਕਲ ਜਾ, ਸਿਡਨੀ ਚਾਰ ਹਫ਼ਤੇ ਲੇਟ ਹੈ। ਸੋ ਇੱਦਾਂ ਜਿਹੜੀਆਂ ਸਿਚੁਏਸ਼ਨ ਵੱਖਰੇ ਵੱਖਰੇ, ਜੇ ਹੁਣ ਆਪਾਂ ਡਿਪਰੈਸ਼ਨ ਕਰੋ, ਉਹ ਲੈ ਬਈ ਕੁਈਨਜ਼ਲੈਂਡ ਅੰਬ ਲੱਗ ਗਏ ਸਾਡੇ ਨਹੀਂ ਲੱਗੇ ਅੰਬ, ਹਨਾ, ਡਾਰਵਿਨ ਬਈ ਅੰਬ ਟੁੱਟਦੇ ਸਾਡੇ ਨਹੀਂ ਲੱਗੇ, ਹਨਾ, ਇਹ ਤਾਂ ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ, ਇਹ ਹੈਗਾ ਨੈਗੇਟਿਵ ਤਰੀਕਾ। ਪਰ ਜੇ ਜਿੱਥੇ ਹੈਗੇ ਉਹ ਕੁਦਰਤ ਨੇ ਉਸ ਹਿਸਾਬ ਨਾਲ ਚੀਜ਼ਾਂ ਸਾਨੂੰ ਪਹਿਲਾਂ ਅੰਡਰਸਟੈਂਡ ਕਰਨਾ, ਸਾਨੂੰ ਸਮਝਣਾ ਚਾਹੀਦਾ ਕਿ ਸਾਡੇ ਏਰੀਏ ਦੇ ਵਿੱਚ, ਇਲਾਕੇ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ, ਸਾਡਾ ਸੋਸ਼ਲ ਸਟਰਕਚਰ, ਸਾਡਾ ਉਹਦੇ ਪੈਰਾਮੀਟਰ ਕੀ ਹੈ, ਹਨਾ। ਸੋ ਇਸ ਕਰਕੇ ਮਤਲਬ ਆਪਾਂ ਇਹ ਕੰਮ ਕਰਨੇ, ਖੈਰ ਆਪਾਂ ਨਾ ਇੱਕ ਗੀਤ ਸੁਣਦੇ, ਗੀਤ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਾਂਗੇ ਪ੍ਰੋਗਰਾਮ ਦੇ ਵਿੱਚ। ਮੈਨੂੰ ਲੱਗਦਾ ਥੋੜੀ ਡਿਸਟਰਬੈਂਸ ਆ ਰਹੀ ਹੈ, ਤੇ ਨਵਰਾਜ ਹੰਸ ਦਾ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ।
ਤਸਵੀਰਾਂ ਨੂੰ ਤੂੰ ਮੇਰੀ ਹਾਏ ਸੀਨੇ ਲਾਵੇਂਗਾ, ਮੈਨੂੰ ਵੇਖ ਕੇ ਗਰਾਰਾਂ ਤੂੰ ਤਰਲੇ ਪਾਵੇਂਗਾ, ਤੇਥੋਂ ਇੱਕ ਪਲ ਵੀ ਨਾ ਮਾਹੀ ਹਾਏ ਜਰਿਆ ਜਾਵੇਗਾ, ਜਦੋਂ ਛੱਡ ਕੇ ਆਪਣੀ ਥਾਂ ਤੂੰ ਮੇਰੀ ਥਾਂ ਤੇ ਆਵੇਂਗਾ, ਮੇਰੀ ਥਾਂ ਤੇ ਆਵੇਂਗਾ। ਤੂੰ ਮੈਨੂੰ ਖਾਸ ਮਾਹੀਆ ਦੀ ਸੀ ਵੇ ਤੈਨੂੰ ਤੂੰ ਤੱਕਦਾ ਰਿਹਾ ਗੈਰਾਂ ਨੂੰ ਮੈਂ ਖੁਦ खुश सी तेरी खुशी च वे मैं पींदी रही जहरा नू तेनू पैसे ना मिल जाओ हाय जिस्म बथेरे वे पर नहीं मिलनी ओ रू जो मंगे खैर तेरी वे मंगे खैर हाँ तेरी जब नहीं होना कोई रास माहिया तेनू होना है एहसास माहिया किन्ना सी तू मैनू खास माहिया किन्ना सी तू मैनू खास माहिया
साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नू नवी ऊंचाइयां देन दे लई आज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नू दिता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज अलवाल 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच फॉर मोर इनफॉरमेशन कॉल 617-3106-5394
रोटी हजम नहीं हुंदी वर्तो गोल्डन ग्रेन फ्लोर मिल्स दा गरेवाल चक्की आटा ताजा घट केमिकल दी वर्तों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428-895-564
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਹਰਮਨ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ ਇਸ ਵੇਲੇ ਔਰ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਸਿਟਨੀ ਤੋਂ ਨੇ ਅਮਰੀਕ ਜੀ ਪਹਿਲਾਂ ਆਪਾਂ ਸੁਨੇਹੇ ਲਈਏ ਆਪਣੇ ਸੱਜਣ ਮਿੱਤਰਾਂ ਦੇ ਉਸ ਤੋਂ ਬਾਅਦ ਫਿਰ
ਜੀ ਬਿਲਕੁਲ ਅਬਦੀਪ
ਚੱਲਾਂਗੇ ਜੀ ਤੇ ਹਰਜਿੰਦਰ ਸਿੰਘ ਘੁੰਮਣ ਵਸੀ ਪਠਾਣਾ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਮੇਰੀਆਂ ਦੋ ਬੇਟੀਆਂ ਤੇ ਇੱਕ ਬੇਟੇ ਦਾ ਵਿਆਹ ਕੀਤੇ ਹਨ ਨਾ ਦਾਜ ਦਿੱਤਾ ਤੇ ਨਾ ਦਾਜ ਲਿਆ ਤੁਸੀਂ ਬੱਚਿਆਂ ਨੂੰ ਪੜ੍ਹਾਈ ਦਾ ਦਾਜ ਦਿਓ। ਬਹੁਤ ਸੋਹਣੇ ਵਿਚਾਰ ਨੇ ਜੀ, ਬਹੁਤ ਵਧੀਆ ਕੀਤਾ ਤੁਸੀਂ। ਤੇ ਕਿਰਪਾਲ ਸਿੰਘ ਚੀਮਾ ਸਾਡੇ ਨਾਲ ਜੁੜੇ ਨੇ ਨਿਊਯਾਰਕ ਤੋਂ, ਕੰਮ ਕਰ ਰਹੇ ਹਾਂ ਨਾਲ, ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਜੀ। ਤੇ ਜਗਤਾਰ ਭਾਜੀ ਬਹੁਤ ਸੋਹਣਾ ਵਿਚਾਰ ਤਸਵੀਰ ਦੇ ਉੱਤੇ ਭੇਜ ਰਹੇ ਨੇ, ਜਿਹੜਾ ਮੈਂ ਲਾਈਵ ਬਲੌਗ ਦੇ ਉੱਤੇ ਸਾਂਝਾ ਕੀਤਾ। ਕਹਿੰਦਾ ਜ਼ਿੰਦਗੀ 'ਚ ਹਰ ਮੁਸ਼ਕਿਲ ਟ੍ਰੈਫਿਕ ਦੀ ਲਾਲ ਬੱਤੀ ਦੀ ਤਰ੍ਹਾਂ ਹੁੰਦੀ ਹੈ, ਕੁਝ ਦੇਰ ਰੁਕਣ ਦੀ ਜ਼ਰੂਰਤ ਹੁੰਦੀ ਹੈ, ਹਰੀ ਹੋ ਹੀ ਜਾਣੀ ਹੁੰਦੀ ਆ। ਠੀਕ ਹੈ ਜੀ, ਤੇ ਬਿਲਕੁਲ ਬਿਲਕੁਲ, ਬੱਤੀਆਂ ਤੋਂ ਬੜੀਆਂ ਗੱਲਾਂ ਯਾਦ ਆ ਗਈਆਂ, ਹੁਣ ਮੈਂ ਸੁਣਾਉਣੀਆਂ ਨਹੀਂ ਕਿਉਂਕਿ ਲੰਬੀਆਂ ਹੋ ਜਾਣੀਆਂ। ਤੇ ਜੀ ਐਸ ਚਾਹਲ ਹੁਣਾਂ ਨੇ ਧੰਨਵਾਦ ਕੀਤਾ ਗੀਤ ਦੇ ਲਈ, ਤੇ ਉਹਨਾਂ ਨੇ ਇੱਕ ਖਬਰ ਭੇਜੀ ਜਿਹੜੀ ਮੈਂ ਹੁਣੇ ਗੱਲ ਕਰਨੀ ਹੈ ਜਿਹਦੇ ਬਾਰੇ। ਤੇ ਪਾਲਾ ਬੈਂਸ ਕੋਬਰਮ ਤੋਂ ਕਹਿੰਦੇ ਭਾਜੀ ਬਾਕੀ ਸਾਰਿਆਂ ਦੇ ਨਾਂ ਲਏ, ਕੋਬਰਮ ਦਾ ਵੀ ਨਾਂ ਲੈ ਦਿਓ। ਨਹੀਂ ਨਹੀਂ ਤੁਸੀਂ ਨਹੀਂ ਜੀ, ਤੁਸੀਂ ਠੀਕ ਹੀ ਆ। ਠੀਕ ਹੈ। ਤੇ ਰਵਿੰਦਰ ਸਿੰਘ ਮੈਲਬਨ ਵਾਲੇ ਕਹਿੰਦੇ ਨੇ ਕਿ ਰਾਤੀ ਕਹਿੰਦੇ ਮੈਂ ਗੋਡ ਤੁਸੀਂ ਗ੍ਰੇਟ ਹੋ ਮੂਵੀ ਦੇਖੀ, ਅੱਜ ਦਾ ਵਿਚਾਰ ਬਹੁਤ ਮਿਲਦਾ ਜੁਲਦਾ ਹੈ। ਹਾਂਜੀ ਮੈਂ ਨਹੀਂ ਦੇਖੀ ਗੋਡ ਤੁਸੀਂ ਗ੍ਰੇਟ ਹੋ, ਤੇ ਖੈਰ ਅਮਰੀਕ ਭਾਜੀ ਦਾ ਤੁਹਾਡਾ ਵਿਚਾਰ, ਸੋ ਜ਼ਰੂਰ ਦੇਖਿਓ ਭਾਜੀ। ਤੇ ਗੁਰਨਾਮ ਸਿੰਘ ਭੁੱਲਰ ਹਾਂ ਮਲਡੂਰਿਆਂ ਤੋਂ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ। ਕਹਿੰਦੇ ਅਮਰੀਕ ਜੀ ਮੈਂ ਸੁਣਿਆ ਕਿ ਸਾਡੇ ਖੂਹ ਤੇ ਰੱਬ ਰਹਿੰਦਾ, ਰੱਬ ਸਾਡੇ ਖੂਹ ਤੇ ਰਹਿੰਦਾ ਰੱਬ, ਪਰ ਤੁਸੀਂ ਕਹਿੰਦੇ ਹੋ ਕਿ ਰੱਬ ਤੁਹਾਡੇ ਸ਼ਹਿਰ ਵਿੱਚ ਆ ਗਿਆ। ਮੈਨੂੰ ਲੱਗਦਾ ਸਾਡੇ ਖੂਹ ਤੋਂ ਰੱਬ ਚਲੇ ਗਏ ਤੇ ਤੁਹਾਡੇ ਸ਼ਹਿਰ ਵਿੱਚ ਆ ਗਏ, ਮੈਨੂੰ ਲੱਗਦਾ ਜੀ ਨਹੀਂ ਲੱਗਿਆ ਰੱਬ ਦਾ ਖੂਹ ਤੇ।
ਨਹੀਂ ਨਹੀਂ, ਜਿਹੜਾ ਜਿਹੜਾ ਰੱਬ ਹੁੰਦਾ ਨਾ, ਉਹਦਾ ਜਿਹੜਾ ਹਵਾਈ ਜਹਾਜ਼ ਆ ਉਹ ਸਕਿੰਟਾਂ ਵਿੱਚ ਕਈ ਹਜ਼ਾਰ ਕਿਲੋਮੀਟਰ ਤੈਅ ਕਰਦਾ ਹੈ,
ਲੱਖ,
ਤਾਂ ਉਹ ਕਦੇ ਤੁਹਾਡੇ ਖੂਹ ਤੇ ਚਲ ਜਾਂਦਾ, ਕਦੇ ਸਾਡੇ ਕਰੋੜਾਂ ਕਰੋੜਾਂ ਕਰੋੜਾਂ, ਇੱਕ ਇੱਕ ਸਕਿੰਟ ਦੇ ਵਿੱਚ ਕਰੋੜਾਂ ਜਿਹੜੀ ਉਹਦੀ ਸਪੀਡ ਆ ਕਰੋੜਾਂ ਕਿਲੋਮੀਟਰ, ਤੇ ਉਹ ਕਈ ਵਾਰ ਤੁਹਾਡੇ
ਮਲਟੀਪਲ ਥਾਂ ਤੇ ਵੀ ਹੋ ਸਕਦਾ,
ਮਲਟੀਪਲ ਥਾਂ ਤੇ ਵੀ ਹੋ ਸਕਦਾ, ਪਰ ਜੇ ਐਕਚੁਅਲ ਵੱਡਾ ਰੱਬ ਆ ਨਾ ਉਹ ਇੱਕੋ ਹੀ ਆ, ਉਹਦੀ ਸਪੀਡ, ਉਹਦਾ ਜਿਹੜਾ ਜਹਾਜ਼ ਆ ਨਾ ਸਪੀਡ ਬਹੁਤ ਆ, ਤੇ ਉਹ ਘੁੰਮਦੇ ਰਹਿੰਦੇ ਆ ਇਧਰ ਉਧਰ, ਜਿਹੜਾ ਵੱਡਾ ਰੱਬ, ਬਾਕੀ ਤੇ ਛੋਟੇ ਛੋਟੇ ਰੱਬ ਇਨਸਾਨਾਂ ਦੇ ਰੂਪ ਵਿਚ ਵੀ ਹੈਗੇ ਆ, ਛੋਟੇ ਛੋਟੇ ਰੱਬ ਜਿਹਨੂੰ ਕਹਿ ਸਕਦੇ ਆ, ਜਿਹੜੇ ਬੰਦੇ ਹੈਲਪਫੁਲ ਆ, ਛੋਟੇ ਛੋਟੇ ਰੱਬੇ ਹੀ ਹੁੰਦੇ ਉਹ, ਤੇ ਜਿਹੜਾ ਵੱਡਾ ਰੱਬ ਆ ਜਿਹੜਾ ਪ੍ਰੋਪਰ ਰੱਬ ਆ ਨਾ ਉਹ ਤਾਂ ਫੇਰ ਉਹਦੇ ਕੋਲ ਬਹੁਤ ਵੱਡਾ ਜਹਾਜ਼ ਆ, ਜਿੱਦਾਂ ਹੁਣ ਟਰੰਪ ਦਾ ਛੋਟਾ ਜਿਹਾ ਜਹਾਜ਼ ਨੂੰ ਲੈ ਕੇ ਕਹੀ ਜਾਂਦਾ ਮੇਰੇ ਕੋਲ ਬਹੁਤ ਬੜਾ ਆ, ਪਰ ਜਿਹੜਾ ਰੱਬ ਕੋਲ ਤਾਂ ਬਹੁਤ ਹੀ ਵੱਡਾ ਜਹਾਜ਼ ਆ।
ਭਾਜੀ ਤੁਸੀਂ ਇਕਨੋਮਿਕਸ ਦੇ ਟੀਚਰ ਹੋ, ਤੁਸੀਂ ਇਕਨੋਮਿਕਸ ਦੀਆਂ ਗੱਲਾਂ ਤੁਹਾਨੂੰ ਸ਼ੋਭਦੀਆਂ, ਇਹ ਗੱਲਾਂ ਮੇਰੇ ਤੇ ਛੱਡ ਦਿਓ, ਰੱਬ ਦੀਆਂ ਗੱਲਾਂ। ਪ੍ਰੋਪਰ ਰੱਬ, ਪ੍ਰੋਪਰ ਰੱਬ ਕਿਹੜਾ ਹੋ ਗਿਆ ਭਾਜੀ,
ਜੇ ਤੁਸੀਂ ਪ੍ਰੋਪਰ ਰੱਬ ਜਿਹੜਾ ਇੱਕ ਰੱਬ ਹੁੰਦਾ ਜਿਹੜਾ ਕਿਸ ਵੇਲੇ ਜਿਹੜਾ ਗਲੀਆਂ ਵਿੱਚ ਘੁੰਮਦਾ ਆ, ਜਿਹੜੇ ਜਿਹੜਾ ਇੰਸਪੈਕਟ ਕਰਦਾ ਬੰਦਿਆਂ ਨੂੰ, ਜਿਹੜਾ ਦੇਖਦਾ ਵੀ ਕਿਹੜਾ ਕੰਮ ਠੀਕ ਹੋ ਰਿਹਾ, ਜਿਹੜਾ ਹੋਲੀਡੇ ਤੇ ਵੀ ਆਉਂਦਾ ਉਹ ਪ੍ਰੋਪਰ ਰੱਬ ਹੁੰਦਾ।
ਇਹ ਤੁਸੀਂ ਤਾਂ ਫੇਰ ਮੈਨੂੰ ਲੱਗਦਾ ਨਾ ਉਹ ਕਰਦੇ ਆ ਜਿੱਦਾਂ ਅੱਗੇ ਆਉਂਦਾ ਹੁੰਦਾ ਸੀ ਭਗਵੰਤ ਮਾਨ ਦੇ ਹਨਾ, ਵੀ ਬਿਜਲੀ ਵਾਲਾ ਚਿੱਠੀ ਲਿਖਦਾ ਆ ਹਨਾ, ਲਵ ਲੈਟਰ ਲਿਖਦਾ, ਕਦੇ ਕੋਈ ਲਿਖਦਾ, ਮਤਲਬ ਵਿਸ਼ਾ ਉਹਦਾ ਵਿਸ਼ਾ ਪਿਆਰ ਹੁੰਦਾ ਪਰ ਹੁੰਦਾ ਉਹ ਬਿਜਲੀ ਵਾਲਾ ਆ ਹਨਾ, ਉਹ ਫੇਰ ਬਿਜਲੀ ਵਾਲੇ ਦੇ ਹਿਸਾਬ ਨਾਲ ਲਿਖਦਾ
ਤੇਰੇ ਦਿਲ ਕਹੋ ਵੀ ਤੁਸੀਂ ਪਟਪਣੀਆਂ ਮਾਰਦੇ ਆ।
ਨਹੀਂ ਨਹੀਂ ਦੇਖੋ ਤੁਸੀਂ ਇਕਨੋਮਿਕਸ ਦੇ ਟੀਚਰ ਹੋ ਤੇ ਤੁਹਾਡੀ ਜਿਹੜੀ ਨਾ ਜਿੱਦਾਂ ਤੁਸੀਂ ਗੱਲਾਂ ਤੁਸੀਂ ਰੱਬ ਦੀਆਂ ਕਰਨ ਲੱਗ ਪਏ ਇਦਾਂ, ਜਿੱਦਾਂ ਹੁਣ ਜਿੱਦਾਂ ਉਹ ਨੀ ਕਹਿੰਦੇ ਮੇਰੇ ਮੇਰੇ ਦਿਲ ਦੀਆਂ ਤਾਰਾਂ ਤੇਰੇ ਦਿਲ ਨਾਲ ਜੁੜ ਗਈਆਂ, ਸਪਾਰਕ ਪੈਣ ਲੱਗ ਪਿਆ।
ਨਹੀਂ ਜਿਹੜੀ ਸੰਗਤ ਦੀ ਰੰਗਤ ਵੀ ਚੜ ਜਾਂਦੀ ਹੈ ਨਾ ਕਈ ਵਾਰੀ, ਜੇ ਤੁਸੀਂ ਸੰਗਤ ਚੰਗੇ ਬੰਦਿਆਂ ਨਾਲ ਕਰੋ, ਧਾਰਮਿਕ ਬੰਦਿਆਂ ਨਾਲ ਕਰੋ, ਫਿਰ ਇਕਨੋਮਿਕਸ ਪਿੱਛੇ ਰਹਿ ਜਾਂਦੀ ਹੈ, ਧਾਰਮਿਕਤਾ ਤੁਹਾਡੇ ਵਿੱਚ ਜ਼ਿਆਦਾ ਆ ਜਾਂਦੀ ਆ। ਹੁਣ ਸੰਗਤ ਤੁਹਾਡੀ ਕਰੀਏ, ਗੱਲ ਇਕਨੋਮਿਕਸ ਦੀ ਕਰੀਏ, ਉਹ ਗੱਲ ਬਣਦੀ ਨੀ ਬਹੁਤੀ ਜਿੱਦਾਂ ਲੱਗਦਾ ਮੈਨੂੰ।
ਹਾਂਜੀ ਹਾਂਜੀ, ਮੈਂ ਨਾ ਤੁਹਾਨੂੰ ਉਹ ਸੁਣਾਉਣਾ ਆ, ਸੁਣਾਊਂਗਾ ਲੈਟਰ ਜਿਹੜੀ ਆ ਜਿਹੜੇ ਭਗਵੰਤ ਮਾਨ ਦੀਆਂ ਨੀ ਲੈਟਰਾਂ ਜਿਹੜੀਆਂ ਬਿਜਲੀ ਵਾਲਾ ਕੋਈ ਲਿਖਦਾ ਕੋਈ ਕੋਈ ਲਿਖਦਾ, ਉਹ ਮੈਂ ਗੀਤ ਦੇ ਦੌਰਾਨ ਨਾ ਲੱਭ ਕੇ ਚੇਤਾ ਕਰਾਇਓ, ਉਹ ਤੁਹਾਨੂੰ ਨਾ ਸੁਣਾਉਣੀ ਆ ਵੀ ਕਈ ਵਾਰੀ ਹੁੰਦੀ ਆ ਵੀ ਜਿਹੜਾ ਬੰਦਾ ਉਦਾ ਠੀਕ ਹੈ ਉਹ ਟਰਮੀਨੋਲੋਜੀ ਨੀ ਹੁੰਦੀ ਉਦਾਂ ਦੀ ਉਹਨਾਂ ਬੰਦਿਆਂ ਕੋਲ ਜਿੱਦਾਂ ਤੁਹਾਡੇ ਕੋਲ ਹੁਣ, ਜਿੱਦਾਂ ਇਕਨੋਮਿਕਸ ਦੀ ਗੱਲ ਮੈਂ ਕਰਨ ਲੱਗ ਪਵਾਂ ਤਾਂ ਉਹ ਚੰਗੀ ਨੀ ਲੱਗਣੀ ਹੈਨਾ। ਖੈਰ ਤੇ ਅਮਰੀਕ ਭਾਜੀ ਮਨਦੀਪ ਮਾਨ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਾਡੇ ਨਾਲ ਹੋਰ ਬਹੁਤ ਸਾਰੇ ਸੱਜਣ ਮਿੱਤਰ ਸਾਂਝਾਂ ਪਾ ਰਹੇ ਨੇ। ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਜੀ ਅੱਛਾ ਇਹ ਮੈਂ ਕਰਦਾ ਆ, ਤੇ ਬਾਕੀ ਕਹਿੰਦੇ ਛੱਡੋ ਅਮਰੀਕ ਭਾਜੀ ਨਹੀਂ ਤੇ ਕਿਸੇ ਦੀਆਂ ਭਾਵਨਾਵਾਂ ਨੂੰ ਤੇਜ਼ ਪਹੁੰਚ ਜਾਣੀ ਹੈ, ਤੁਸੀਂ ਰਹਿਣ ਦਿਓ। ਤੇ ਆਯੋ ਰੱਬਾ, ਗੁਰਨਾਮ ਭੁੱਲਰ ਮਲਡੂਰੇ ਤੋਂ, ਹਾਂਜੀ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਤੇ ਹਾਂਜੀ ਉਹਨਾਂ ਨੇ ਖੂਹ ਵਾਲੀ ਗੱਲ ਕੀਤੀ ਸੀ, ਰਾਜਾ ਧਾਲੀਵਾਲ ਉਹਨਾਂ ਦਾ ਵੀ ਮੈਸੇਜ ਆਪਾਂ ਲੈ ਲਿਆ। ਤੇ ਗੌਰਵ ਸ਼ਰਮਾ ਨੇ ਨਾ ਇੱਕ ਧਿਆਨ ਦਵਾਇਆ ਸੀਗਾ ਸਾਡਾ ਨਿਊਜ਼ ਵੱਲ। ਅਮਰੀਕ ਭਾਜੀ, ਆਪਾਂ ਬਹੁਤ ਪਹਿਲਾਂ ਪ੍ਰੋਗਰਾਮਾਂ ਦੇ ਵਿੱਚ ਕਾਮਨੀ ਦੇ ਬਾਰੇ ਗੱਲ ਕੀਤੀ ਸੀ, 6-7 ਸਾਲ ਹੋ ਗਏ ਸਾਨੂੰ ਇਹਦੇ ਪ੍ਰਚਾਰ ਕਰਦੇ ਨੂੰ ਆਸਟ੍ਰੇਲੀਆ ਦੇ ਵਿੱਚ। ਤੇ ਨਿਊਜ਼ੀਲੈਂਡ ਦੀ ਖਬਰ ਆ ਰਹੀ ਹੈ ਕਿ ਉੱਥੋਂ ਦੀਆਂ ਨਾ ਪੁਲਿਸ ਨੇ ਛਾਪੇਮਾਰੀ ਕੀਤੀ ਹੈ, ਤੇ ਹਰਜਿੰਦਰ ਸਿੰਘ ਬਸਿਆਲਾ ਨੇ ਨਿਊਜ਼ ਛਾਪੀ ਸੀ ਕੱਲ ਤੇ ਮੇਰੇ ਕੋਲ ਵੀ ਪਹੁੰਚੀ ਸੀ। ਤੇ ਇਹ ਜਿਹੜੀਆਂ ਗੋਲੀਆਂ ਦਵਾਈਆਂ ਫੜੀਆਂ ਗਈਆਂ, ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਆ, ਤੇ ਉਹਦੇ ਵਿੱਚ ਅਫੀਮ, ਇਸ ਦਾ ਨਾਮ ਹੈਗਾ ਕਾਮਨੀ, ਕਾਮਨੀ ਦੀਆਂ ਗੋਲੀਆਂ ਅਫੀਮ ਪਾਈ ਗਈ ਆ। ਤੇ ਪਾਪਾ ਟੋਟੋ ਦੇ ਵਿੱਚ ਇੱਕ ਫਲਾਂ ਤੇ ਸਬਜ਼ੀਆਂ ਦੀ ਦੁਕਾਨ ਤੇ ਛਾਪੇਮਾਰੀ ਦੀ ਖਬਰ ਹੈ। ਤੇ ਬਾਕੀ ਕਾਉਂਟੀਜ਼ ਮੈਨੂਕੋਏ ਦੇ ਵਿੱਚ ਉਹਨਾਂ ਨੇ ਮਤਲਬ ਮੈਨੂਰੇਵਾ ਮੈਨੂਕੋਏ ਦੇ ਵਿੱਚ ਕਈ ਤੇ ਸਰਚ ਵਾਰੰਟ ਲਏ ਨੇ, ਤੇ ਕਾਫੀ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਸੀ। ਤੇ ਹੁਣ ਉਹਨਾਂ ਨੇ ਇਹਨਾਂ ਦੇ ਜਿਹੜੇ ਵਪਾਰੀ ਹੈ ਇਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਹੈ, ਤੇ ਦੋ ਬੰਦੇ, ਇੱਕ 31 ਸਾਲ ਦਾ, ਇੱਕ 58 ਸਾਲ ਦਾ ਤੇ ਇੱਕ ਔਰਤ 27 ਸਾਲ ਦੀ ਗ੍ਰਿਫਤਾਰ ਕੀਤੀ ਹੈ। ਤੇ 27 ਸਤੰਬਰ ਨੂੰ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ। ਹੁਣ ਇਹਨਾਂ ਦੇ ਛਾਪੇਮਾਰੀਆਂ ਦੇ ਦੌਰਾਨ 400 ਕਾਰਟਨ ਗੈਰ ਕਾਨੂੰਨੀ ਤਰੀਕੇ ਨਾਲ ਮੰਗਾਈਆਂ ਸਿਗਰਟਾਂ, ਜਾਣੀ ਕਿ ਟਬਾਕੋ ਪ੍ਰੋਡਕਟ, ਹਜ਼ਾਰਾਂ ਡਾਲਰਾਂ ਦੀ ਨਿਊਜ਼ੀਲੈਂਡ ਕਰੰਸੀ, ਭਾਰਤੀ ਕਰੰਸੀ ਤੇ ਸੋਨਾ ਵੀ ਸ਼ਾਮਲ ਹੈ, ਗੈਰ ਕਾਨੂੰਨੀ ਤਰੀਕੇ ਨਾਲ ਇਕੱਠਾ ਕੀਤਾ। ਸੋ ਇਹ ਉਹਨਾਂ ਨੇ ਦੋਸ਼ ਲਾਏ ਨੇ। ਵੈਸੇ ਇਹਦੀ ਆਸਟ੍ਰੇਲੀਆ ਚ ਵੀ ਕਾਫੀ ਛਾਪੇ ਪਏ ਪਰ ਇਹਨਾਂ ਦੀ ਖਬਰਾਂ ਨਹੀਂ ਬਣ ਪਾ ਰਹੀਆਂ। ਤੇ ਹੁਣ ਆਪਾਂ ਕੰਪੈਰੇਟਿਵਲੀ ਗੱਲ ਕਰ ਲਈਏ ਤਾਂ ਨਿਊ ਸਾਊਥ ਵੇਲਸ ਦਾ ਜਿਹੜਾ ਕ੍ਰਾਈਮ ਰੇਟ ਹੈ, ਕੱਲ ਹੀ ਨਿਊ ਸਾਊਥ ਵੇਲਸ ਪੁਲਿਸ ਦੀ ਅਮਰੀਕ ਭਾਜੀ ਇੱਕ ਆਈ ਸੀ, ਮੈਂ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਸੀ ਮੀਡੀਆ ਰਿਲੀਜ਼, ਤੇ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਨਿਊ ਸਾਊਥ ਵੇਲਸ ਦੀ ਗੱਲ ਕਰਦੇ ਹਾਂ ਕਿ ਜਿਹੜੇ ਨਿਊ ਸਾਊਥ ਵੇਲਸ ਜੂਨ ਤੱਕ ਜਿਹੜਾ ਸਾਰਾ ਹੀ ਕ੍ਰਾਈਮ ਰੇਟ ਨਿਊ ਸਾਊਥ ਵੇਲਸ ਦੇ ਵਿੱਚ ਘਟਿਆ ਆ, ਇੱਕ ਸੈਕਸ਼ੂਅਲ ਅਸੋਲਟ ਜਿਹੜਾ ਆ ਉਹ ਤਕਰੀਬਨ 10% ਵਧਿਆ ਆ, ਬਾਕੀ ਸਾਰੇ ਹੀ ਪਿਛਲੇ 24 ਮਹੀਨਿਆਂ ਦੇ ਵਿੱਚ
ਕ੍ਰਾਈਮ ਘਟਿਆ।
ਹਾਂ, 12 ਪੈਰਾਮੀਟਰ ਉਹਨੇ ਲਏ ਆ ਜਿਨ੍ਹਾਂ ਦੇ ਵਿੱਚ ਜਿੱਦਾਂ ਰੋਬਰੀ ਹੋ ਗਿਆ, ਮੋਟਰ ਵਹੀਕਲ ਦੀ ਚੋਰੀ ਹੋ ਗਈ, ਕਾਰਾਂ ਦੀ ਚੋਰੀ ਹੋ ਗਈ, ਬੰਦਿਆਂ ਤੋਂ ਚੋਰੀ ਕਰਨੀ, ਪ੍ਰੋਪਰਟੀ ਨੂੰ ਡੈਮੇਜ ਕਰਨਾ, ਹਨਾ, ਇਹ ਪੈਰਾਮੀਟਰ ਦੇ ਵਿੱਚੋਂ ਜਿਹੜਾ ਰੋਬਰੀ ਵਿਦਆਊਟ ਵੈਪਨ ਉਹ 12.5% ਹੇਠਾਂ ਆਇਆ ਆ, ਜਿਹੜੇ ਵਹੀਕਲ ਗੱਡੀਆਂ ਚੋਰੀ ਕਰਨੀਆਂ ਉਹ 12% ਹੇਠਾਂ ਆਇਆ ਆ ਨਿਊ ਸਾਊਥ ਵੇਲਸ ਦੇ ਵਿੱਚ, ਜਿਹੜਾ ਚੋਰੀਆਂ ਕਰਨੀਆਂ ਘਰਾਂ ਚ ਬੰਦਿਆਂ ਕੋਲੋਂ 25% ਡਾਊਨ ਆਇਆ, ਜਿਹੜਾ ਪ੍ਰੋਪਰਟੀ ਨੂੰ ਡੈਮੇਜ ਕਰਨਾ ਕਿਸੇ ਦੀ ਨੂੰ ਉਹ 5.5% ਘੱਟ ਆਇਆ। ਤੇ ਸਿਰਫ ਵਧਿਆ ਆ ਅਸੋਲਟ ਜਿਹੜਾ ਸੈਕਸ਼ੂਅਲ ਅਸੋਲਟ। ਤੇ ਅਮਰੀਕ ਭਾਜੀ ਜਿਹੜੇ ਸਿਡਨੀ ਦੇ ਵਿੱਚ ਦੋ ਵੱਡੇ ਇਲਾਕੇ ਨੇ ਜਿੱਥੇ ਅਪ ਗਿਆ ਆ ਕ੍ਰਾਈਮ ਜਿਹੜਾ ਜ਼ਿਆਦਾ ਵਧਿਆ ਉਹ ਹੈਗਾ ਬੋਲਕਮ ਹਿਲਸ ਤੇ ਹੌਕਸਬਰੀ, ਉਹ 32% ਹੌਕਸਬਰੀ ਇਲਾਕਾ ਜਿਹੜਾ ਹੈ ਨਾ ਉੱਥੇ 32% ਇਨਕਰੀਜ਼ ਹੋਇਆ, ਤੇ ਜਿਹੜਾ ਪੈਰਾਮੈਟਾ ਆ ਉੱਥੇ 10% ਇਨਕਰੀਜ਼ ਹੋਇਆ ਆ। ਤੇ ਜਿਹੜਾ ਰੀਜਨਲ ਇਲਾਕਾ ਆ ਰੀਜਨਲ ਨਿਊ ਸਾਊਥ ਵੇਲਸ ਦੇ ਵਿੱਚ ਉੱਥੇ ਜਿਹੜੀ ਹੰਟਰ ਵੈਲੀ ਆ ਨਿਊ ਕਾਸਲ ਦੇ ਤੋਂ ਬਾਹਰ ਉੱਥੇ 20% ਵਧੀਆ ਆ, ਇਲਾਵਾਰਾ ਦੇ ਵਿੱਚ 33 ਜਾਣੀ ਕਿ ਵੋਲੰਗੋਂਗ ਏਰੀਏ ਚ ਉੱਥੇ 33% ਅਪ ਹੋਇਆ, ਸਦਰਨ ਹਾਈਲੈਂਡਸ ਸ਼ੈਲਹੋਵਨ ਦੇ ਵਿੱਚ 63% ਅਪ ਹੋਇਆ। ਤੇ ਇਹਦੇ ਨਾਲ ਜਿਹੜਾ ਡੋਮੈਸਟਿਕ ਵਾਇਲੈਂਸ ਹੈ ਤੇ ਉਹਦੇ ਨਾਲ ਜਿਹੜੀ ਘਰੇਲੂ ਲੜਾਈ ਹੈ ਅਸੋਲਟ ਹੈ ਜਿਹੜੇ 25% ਰੀਜਨਲ ਇਲਾਕਿਆਂ ਦੇ ਵਿੱਚ ਉਹ ਬੜੋਤਰੀ ਆਈ ਹੈ ਜੀ। ਸੋ ਇਹ ਸਟੈਟਿਸਟਿਕ ਨਿਊ ਸਾਊਥ ਵੇਲਸ ਪਲੇਸ। ਸੋ ਓਵਰਆਲ ਸੈਕਸ਼ੂਅਲ ਅਸੋਲਟ ਵਧਿਆ ਆ ਤੇ ਆਮ ਜਿਹੜਾ ਆ ਉਹ 12-13% ਜਿਹੜਾ ਕ੍ਰਾਈਮ ਰੇਟ ਨਿਊ ਸਾਊਥ ਵੇਲਸ ਦੇ ਵਿੱਚ ਘਟਿਆ। ਇਹ ਲੇਟੈਸਟ ਨਿਊਜ਼ ਹੈ ਜੀ। ਸੋ ਕੁੱਲ ਮਿਲਾ ਕੇ ਅਮਰੀਕ ਭਾਜੀ ਵੀ ਜਿਸ ਹਿਸਾਬ ਨਾਲ ਲੋਕਡਾਊਨ ਚੱਲ ਰਹੀਆਂ ਨੇ ਤੇ ਉਹ ਸਾਰਾ ਕੁਛ ਚੱਲ ਰਿਹਾ ਤੇ ਕ੍ਰਾਈਮ ਰੇਟ ਜਿਹੜਾ ਆ ਉਹ ਮਤਲਬ ਇਟਸ ਵੈਰੀ ਸਟੇਬਲ ਐਟ ਦਾ ਮੋਮੈਂਟ ਹੈ ਨਾ, ਮਤਲਬ ਪੁਲਿਸ ਜਿਹੜੀ ਕਾਫੀ ਅੱਛੀ ਜੋਬ ਕਰ ਰਹੀ ਆ। ਖੈਰ ਗੌਰਵ ਸ਼ਰਮਾ ਹੁਣੀ ਕਹਿ ਰਹੇ ਨੇ ਕਿ ਭਾਜੀ ਸੁਣਨ ਵਿਚ ਆ ਰਿਹਾ ਕਿ ਭਾਰਤ ਦੀ ਜੀ ਡੀ ਪੀ ਦਰ 23.9% ਡਿੱਗੀ ਹੈ, ਕੀ 4 ਮਹੀਨੇ ਸਭ ਕੁਛ ਬੰਦ ਹੋਣ ਕਾਰਨ ਇਹ ਸੁਭਾਵਿਕ ਨਹੀਂ ਸੀ? ਅਮਰੀਕ ਭਾਜੀ ਦਾ ਕੀ ਵਿਚਾਰ ਨੇ ਤੇ ਹੋ ਸਕੇ ਹਰਨਾਮ ਸਿੰਘ ਜੀ ਨੂੰ ਇਸ ਬਾਰੇ ਪੁੱਛੋ ਕਿ ਉਹ ਭਾਰਤ ਵਿਚ ਨੇ ਜ਼ਮੀਨੀ ਹਕੀਕਤ ਕੀ ਹੈ, ਇਸ ਦੇ ਕੀ ਨਤੀਜੇ ਹੋ ਸਕਦੇ ਨੇ? ਅਮਰੀਕ ਭਾਜੀ, ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਇਕਨੋਮਿਕਸ ਦੀ ਟਿੱਪਣੀ ਦਿਓ, ਜਿੱਦਾਂ ਬਿਜਲੀ ਵਾਲੇ ਦੇ ਲਵ ਲੈਟਰ ਮੰਗਰ ਮੈਂ ਹੁਣ ਦੇ ਦਿੰਦਾ, ਤੁਸੀਂ ਇਕਨੋਮਿਕਸ ਹੁਣ ਮੈਂ, ਉਹ ਗੱਲ ਇਹ ਆ ਮੈਂ ਨਾ ਇੱਕ ਰਿਪੋਰਟ ਦੇਖ ਰਿਹਾ ਸੀ, ਇਹਦੇ ਚ ਪਤਾ ਨੀ ਕਿੰਨੀ ਕੁ ਸੱਚਾਈ ਆ ਕਿ ਜਿਹੜਾ ਇਸ ਵੇਲੇ ਜਿਹੜੀ ਜੀ ਡੀ ਪੀ ਆ ਉਹ ਡਿੱਗੀ 6% ਡਿੱਗੀ ਆ, ਪਰ ਇੰਡੀਆ ਦੀ ਜਿਹੜੀ ਆ ਉਹ ਨੰਬਰ 2 ਤੇ ਚੱਲ ਰਹੀ ਆ ਪੋਜ਼ਿਟਿਵ ਦੇ ਵਿੱਚ, 1.2% ਪੋਜ਼ਿਟਿਵ ਚ ਚੱਲ ਰਹੀ ਆ, ਜਦਕਿ ਆਸਟ੍ਰੇਲੀਆ ਦੀ 7% ਜਿਹੜੀ ਆ ਉਹ ਰਿਸੈਸ਼ਨ ਵੱਲ ਨੂੰ ਆ। ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਇੰਡੀਆ ਦੀ ਡਿੱਗੀ ਜ਼ਰੂਰ ਆ ਪਰ ਹਜੇ ਵੀ ਉਹ ਪੋਜ਼ਿਟਿਵ ਦੇ ਵਿੱਚ ਆ, ਜਿਹੜੀ ਕਿ ਲੇਟੈਸਟ ਰਿਪੋਰਟ ਆ। ਦੂਜੇ ਨੰਬਰ ਤੇ ਆ ਉਹ, ਸ਼ਾਇਦ ਚਾਈਨਾ ਉਹ ਤੋਂ ਹੇਠਾਂ ਆ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਅਮਰੀਕ ਭਾਜੀ?
ਅਮਨਦੀਪ, ਮੈਂ ਤਾਂ ਇਹੀ ਸਮਝਦਾ ਜਿਹੜੀ ਜੀ ਡੀ ਪੀ ਆ ਨਾ ਇਹ ਕੋਈ ਵੈਲਬੀਇੰਗ ਦਾ ਇੰਡੀਕੇਟਰ ਨਹੀਂ ਹੈਗਾ ਆ। ਇਹਨੂੰ ਵੈਸੇ ਤਾਂ ਵੈਲਬੀਇੰਗ ਦਾ ਇੰਡੀਕੇਟਰ ਸਮਝ ਕੇ ਇਸ ਨੂੰ ਦੇਖਿਆ ਜਾਂਦਾ ਆ। ਜੀ ਡੀ ਪੀ ਦਾ ਇਕਨੋਮਿਕਸ ਦੇ ਵਿੱਚ ਥੋੜਾ ਬਹੁਤਾ ਰੋਲ ਆ, ਬਹੁਤ ਜ਼ਿਆਦਾ ਰੋਲ ਨਹੀਂ ਹੈਗਾ। ਹੁਣ ਹਿੰਦੁਸਤਾਨ ਦੇ ਵਿੱਚ ਜੇ ਜੀ ਡੀ ਪੀ ਡਿੱਗਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਹਿੰਦੁਸਤਾਨ ਤਰੱਕੀ ਉਹਦੀ ਘੱਟ ਗਈ ਆ। ਹੁਣ ਜੀ ਡੀ ਪੀ ਦਾ ਹਾਲਾਤਾਂ ਦੇ ਡਿਪੈਂਡ ਕਰਦਾ ਕਿ ਜਿਹੜੇ ਪ੍ਰੋਡਕਟਸ ਤੁਸੀਂ ਪ੍ਰੋਡਿਊਸ ਕਰਦੇ ਆ ਆਪਣੇ ਕੰਟਰੀ ਦੇ ਵਿੱਚ, ਅਗਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹਨਾਂ ਪ੍ਰੋਡਕਟਸ ਦੀ ਮੰਗ ਘੱਟਦੀ ਆ ਤਾਂ ਤੁਹਾਡੀ ਜੀ ਡੀ ਪੀ ਘਟੂਗੀ, ਕਿਉਂਕਿ ਉਹ ਪ੍ਰੋਡਕਟ ਤੁਸੀਂ ਐਕਸਪੋਰਟ ਕਰਨੇ ਹੁੰਦੇ ਆ। ਹੁਣ ਚਾਈਨਾ ਦੇਖ ਲਓ, ਚਾਈਨਾ ਨੇ ਹੁਣ ਪੰਗਾ ਲਿਆ ਇੰਡੀਆ ਦੇ ਨਾਲ ਤੇ ਉਹਦਾ ਪੰਗਾ ਅਮੈਰੀਕਾ ਦੇ ਨਾਲ ਵੀ, ਟਰੰਪ ਨਾਲ ਵੀ ਆ। ਹੁਣ ਉੱਥੇ ਦੀ ਜਿਹੜੀ ਜੀ ਡੀ ਪੀ ਆ ਉਹਨੂੰ ਕੋਈ ਐਡਾ ਖਾਸ ਫਰਕ ਪਿਆ ਨਹੀਂ ਵੈਸੇ ਚਾਈਨਾ ਦਾ, ਕਿ ਹਿੰਦੁਸਤਾਨ ਦੀ ਜੀ ਡੀ ਪੀ ਨੂੰ ਤਾਂ ਵੀ ਨਿਯਮਿਤ ਫਰਕ ਪੈਂਦਾ, ਕਿਉਂ ਉੱਥੇ ਜਿਹੜੀ ਡੋਮੈਸਟਿਕ ਡਿਮਾਂਡ ਆ ਨਾ, ਜਿਹੜੀ ਇੰਟਰਨਲ ਡਿਮਾਂਡ ਆ ਉਹ ਬਹੁਤ ਆ। ਉਹਨੂੰ ਉਹ ਅਗਰ ਉੱਥੇ ਬਾਹਰੋਂ ਐਕਸਪੋਰਟ ਘੱਟ ਵੀ ਜਾਵੇ ਤਾਂ ਉੱਥੇ ਜਿਹੜੀ ਇੰਟਰਨਲ ਡਿਮਾਂਡ ਆ ਉਹ ਬਣੀ ਰਹਿੰਦੀ ਆ, ਉਸ ਕਰਕੇ ਉੱਥੇ ਜਿਹੜੇ ਪ੍ਰੋਡਕਟਸ ਆ, ਗੁਡਸ ਐਂਡ ਸਰਵਿਸ ਜਿਹੜੀਆਂ ਪ੍ਰੋਡਿਊਸ ਹੁੰਦੀਆਂ ਓਵਰ ਦਾ 1 ਈਅਰ ਟਾਈਮ, ਉਹਨੂੰ ਕੋਈ ਜ਼ਿਆਦਾ ਫਰਕ ਪੈਂਦਾ ਨਹੀਂ ਆ। ਹੁਣ ਜਿੱਦਾਂ COVID-19 ਆ, ਇਹਦਾ ਹਿੰਦੁਸਤਾਨ ਦੇ ਜਿਹੜੇ ਪ੍ਰੋਡਕਸ਼ਨ ਲੈਵਲ ਤੇ ਐਡਾ ਫਰਕ ਨਹੀਂ ਪਿਆ। ਜਿਹੜੇ ਐਡਵਾਂਸ ਕੰਟਰੀ ਆ, ਇੱਦਾਂ ਆਸਟ੍ਰੇਲੀਆ ਹੋਇਆ, ਨਿਊਜ਼ੀਲੈਂਡ ਹੋਇਆ, ਜਿਹੜੇ ਕਿ ਵਲਨਰੇਬਲ ਇਕਾਨਮੀਜ਼ ਹੁੰਦੀਆਂ ਆ, ਤੇ ਇਹਨਾਂ ਤੇ ਜ਼ਰੂਰ ਫਰਕ ਪਿਆ ਹੋਊਗਾ ਉਹਦਾ ਜੀ ਡੀ ਪੀ ਦਾ। ਲੇਕਿਨ ਮੇਰੇ ਖਿਆਲ ਦੇ ਵਿੱਚ ਨਹੀਂ ਚਾਈਨਾ ਜਾਂ ਇੰਡੀਆ ਦੀ ਜੀ ਡੀ ਪੀ ਤੇ ਬਹੁਤ ਜ਼ਿਆਦਾ ਫਰਕ ਪਊਗਾ, ਕਿਉਂਕਿ ਉੱਥੇ ਦੀ ਇੰਟਰਨਲ ਡਿਮਾਂਡ ਬਹੁਤ ਆ। ਅਤੇ ਖਾਸ ਤੌਰ ਤੇ ਜਿਹੜਾ ਚਾਈਨਾ ਆ, ਉਹਨੇ ਉਹ ਤਾਂ ਇੱਕ ਨਸ਼ੇ ਦੇ ਤੌਰ ਤੇ ਉੱਥੇ ਦੇ ਪ੍ਰੋਡਕਟ ਸਾਰੇ ਸੰਸਾਰ ਨੂੰ ਲੱਗੇ ਹੋ ਆ। ਉਹਨਾਂ ਨੂੰ ਤੁਸੀਂ ਕਹੋ ਵੀ ਜਾਂ ਆਪਣੇ ਸ਼ਹਿਰਾਂ ਦੇ ਨਾਂ ਵੀ ਬਦਲ ਦਿਓ, ਜਿੱਦਾਂ ਤੁਸੀਂ ਚੰਡੀਗੜ੍ਹ ਦਾ ਨਾਂ ਹੋਰ ਕੋਈ ਰੱਖ ਦਿੱਤਾ ਸੀ, ਉਹਨਾਂ ਨੂੰ ਫੇਰ ਵੀ ਕੋਈ ਫਰਕ ਪੈਣ ਵਾਲਾ ਹੈ ਨਹੀਂ ਹੈ ਮੇਰੇ ਖਿਆਲ ਦੇ ਵਿੱਚ। ਇੱਕ ਤਾਂ ਜਿਹੜੀ ਜੀ ਡੀ ਪੀ ਆ ਇਹ ਕੋਈ ਵੈਲਫੇਅਰ ਦਾ ਇੰਡੀਕੇਟਰ ਨਹੀਂ ਹੈ, ਤੇ ਇਕਨੋਮਿਕ ਟਰਮ ਆ, ਤੇ ਇੱਦਾਂ ਤਾਂ ਜਦੋਂ ਦਾ ਸੰਸਾਰ ਬਣਿਆ ਜੀ ਡੀ ਪੀ ਘੱਟ ਹੁੰਦੀ ਰਹੀ ਆ, ਵੱਧ ਹੁੰਦੀ ਰਹੀ ਆ, ਇਹਦਾ ਮੇਰੇ ਖਿਆਲ ਦੇ ਵਿੱਚ ਕੋਈ ਜ਼ਿਆਦਾ ਯੋਗਦਾਨ ਨਹੀਂ ਹੈ ਜੀ ਡੀ ਪੀ ਦਾ। ਜੇ ਤੁਸੀਂ ਕਹਿ ਦੋ ਦੇਸ਼ ਦੀ ਤਰੱਕੀ ਦੇ ਵਿੱਚ ਇਹਦਾ ਕੋਈ ਬਹੁਤ ਜ਼ਿਆਦਾ ਹਿੱਸਾ ਆ, ਐਡਾ ਹਿੱਸਾ ਹੈ ਨਹੀਂ ਹੈਗਾ ਆ, ਪਰ ਇੰਨਾ ਵੀ ਨਹੀਂ ਜਿੰਨਾ ਅਸੀਂ ਇਹਦਾ ਬਣਾਏ ਆ। ਹਾਂਜੀ, ਇੱਕ ਪੈਰਾਮੀਟਰ ਆ ਡਿਵੈਲਪਮੈਂਟ ਦਾ, ਹੋਰ ਬਹੁਤ ਪੈਰਾਮੀਟਰ ਆ ਜਿਹੜੇ ਜਿਨ੍ਹਾਂ ਤੇ ਡਿਵੈਲਪਮੈਂਟ ਤੁਹਾਡੀ। ਹਾਂਜੀ 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 ਹਾਂਜੀ
ਸੋਰੀ, ਮੈਂ ਮੇਰੀ ਆਵਾਜ਼ ਥੋੜੀ ਬਾਹਰ ਨਹੀਂ ਗਈ। ਅਮਰੀਕ ਭਾਜੀ, ਜਿਸ ਤਰ੍ਹਾਂ ਮੈਂ ਥੋੜੀ ਜੀ ਡੀ ਪੀ ਦੀ ਗੱਲ ਕਰਦਾ ਸੀ ਫਿਰ ਮੇਰੇ ਮੂੰਹੋਂ ਜਚੀ ਨਹੀਂ ਹੈਗੀ, ਜਿੱਦਾਂ ਤੁਸੀਂ ਰੱਬ ਦੀ ਗੱਲ ਕਰਦੇ ਸੀਗੇ ਹਨਾ, ਤੇ ਉਹ ਨਾ
ਜਚਦੀ ਨਹੀਂ ਸੀ
ਜਚਦੀ। ਸੁਖਦੀਪ ਰਿਆੜ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਫਲੋਰਾ ਭਾਜੀ ਮੋਦੀ ਦੀ ਜੀ ਡੀ ਪੀ ਦੀ ਗੱਲ ਗੋਲ ਕਰਨ ਲਈ ਰੱਬ ਦੀ ਗੱਲ ਕਰ ਰਹੇ ਨੇ, ਟਿਪੀਕਲ ਬੀਜੇਪੀ ਮੈਂਬਰ ਦੀ ਤਰ੍ਹਾਂ। ਹੁਣ ਏਦਾਂ ਕਰੀਏ ਫਿਰ, ਆਪਾਂ ਗੱਲਾਂ ਤਾਂ ਕਰੀ ਜਾਂਦੇ ਆ ਕਿ ਜਿਸ ਕਾ ਕੰਮ ਉਸੀ ਕੋ ਸਾਜੇ, ਫਿਰ ਤੁਹਾਨੂੰ ਫਿਰ ਇਲੈਕਟ੍ਰੀਸ਼ਨ ਦੀ ਲਵ ਲੈਟਰ ਸੁਣਾਏ ਦਈਏ।
ਸੁਣਾ ਦਿਓ ਸੁਣਾ ਦਿਓ ਜੀ।
ਚਲੋ ਠੀਕ ਹੈ ਜੀ। ਚਲੋ ਆਹ ਦੇਖੋ ਜੀ, ਭਗਵੰਤ ਮਾਨ ਨੇ ਬਹੁਤ ਅਰਸਾ ਪਹਿਲਾਂ ਲਵ ਲੈਟਰ ਲਿਖਿਆ ਸੀਗਾ, ਤੇ ਮਾਣੋ ਮੇਰਾ
ਲਿਖਿਆ ਸੀ,
ਬਿਜਲੀ ਵਾਲਾ ਸੀਗਾ, ਬਿਜਲੀ ਵਾਲੇ ਨੇ ਲਿਖਿਆ ਸੀਗਾ।
ਇੱਕ ਬਿਜਲੀ ਦਾ ਕਰਮਚਾਰੀ ਆਪਣੀ ਮਹਿਬੂਬਾ ਨੂੰ ਇਸ ਤਰ੍ਹਾਂ ਖਤ ਲਿਖੂਗਾ, ਐ ਮੇਰੀ ਟਿਊਬਲਾਈਟ ਵਾਂਗ ਜਗਮਗਾਉਂਦੀ ਮਹਿਬੂਬਾ, तेरा ते मेरा दिल एक दूजे च इस तरह फिट हो गए जिवें प्लग दे विच शू फिट हुंदा है। पर कदे कदे बिजली दे पावर कट वांगू तेरा खत ना आउण करके मेरे दिल दे फ्यूज उड़ जांदे ने। तेरी उड़ीक दे विच कदे कदे मेरा दिल इन्ना तेज धड़कदा है जिवें आटा चक्की दा मीटर चलदा हुंदा। तेरा मोटर दे स्टार्टर वर्गे मूंह वाला बापू हर वक्त मैनू खंभे ते लगी डेंजर प्लेट वांगू घूरदा रहिंदा। कदे कदे रात बराते जदों तेरी याद मेरे दिल दी घंटी खड़काउंदी है ता मेरे दिल दे ट्रांसफार्मर दीआं तारां स्पार्क करन लग जांदीआं। उस वेले मेरी हालत नेरी नाल डिगे खंभे वर्गी हुंदी है। कदे कदे मैं तेरियां हरकतां तों तंग आके 2000 वाट दे हीटर जिन्ना गर्म हो जाना। पर फिर तेरियां खट्टियां मिठियां गल्लां पढ़ के मैं फ्रिज दे बर्फ वाले खाने वांगू जम जाना। अज कनैक्शन लैण दी अर्जी वांगू इस खातरां ही तैनू अपील करदा तूं अपने प्यार दीआं ढिल्लियां होईआं तारां नूं नजरां दे टेस्ट पेन नाल चेक करके मुहब्बतां दे पलास नाल कस दे ताकि अपना जाम होया पखा दुबारे चलन लग जाए। तेरा अपना बघेला बिजली वाला।
ठीक है जी,
अमनजीत आप जी दा आज्ञाकारी।
आप जी दा आज्ञा ਤੁਸੀਂ ਉਹ ਜਿਹੜੀ ਲੈਟਰ ਲਿਖੀ ਸੀ ਉਹ ਫਿਰ ਹਰਨਾਮ ਸਿੰਘ ਦਾ ਤਾਂ ਹੀ ਵਿਆਹ ਹੋ ਗਿਆ ਸੀ ਨਾ, ਹੁਣ ਥੱਲੇ ਲਿਖਿਆ ਸੀ ਆਗਿਆ ਕਰੀ। ਉਹ ਕਹਿੰਦੀ ਅਧਿਕਾਰ ਕੌਰ ਕਹਿੰਦੀ ਪਹਿਲੇ
ਆਗਿਆਕਾਰੀ। ਦਿਸ ਕੈਂਡੀਡੇਟ ਇਜ਼ ਸਿਲੈਕਟਿਡ।
ਠੀਕ 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 ਹੈ ਭਾਜੀ। ਸੋ ਇਹ ਹਾਲਾਤ ਹੋ ਜਾਂਦੇ ਨੇ ਤੇ ਜਗਤਾਰ ਭਾਜੀ ਸਾਡੇ ਨਾਲ ਸਾਂਝ ਪਾ ਰਹੇ ਨੇ। ਵੈਸੇ ਜਗਵੀਰ ਸਿੱਖ ਉਹ ਮੈਲਬਨ ਤੋਂ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਸਾਡੇ ਨਾਲ ਸੁਰਿੰਦਰ ਸਿੰਘ ਵੀ ਜੁੜੇ ਨੇ। ਉਹ ਵੀ ਕਹਿ ਰਹੇ ਨੇ ਕਿ ਕੁਐਸਚਨ ਹੈ, ਕਹਿੰਦੇ ਭਾਜੀ ਦੱਸੋ ਜਦ ਦਾਮਨੀ ਦਿੱਲੀ ਬੱਸ ਕੇਸ ਵਾਲੀ ਕੁੜੀ ਤੇ ਅਤਿਆਚਾਰ ਹੁੰਦਾ ਸੀ ਉਦੋਂ ਰੱਬ ਕਿੱਥੇ ਹੁੰਦਾ ਜੀ। ਹੈਵ ਅ ਨਾਈਸ ਡੇ। ਇਹ ਲੰਬੇ ਸਵਾਲ ਨੇ ਜੀ, ਕੋਈ ਨੀ ਫਿਰ ਆਪਾਂ ਕਰਾਂਗੇ ਕਿਤੇ, ਤੇ ਇਹ ਉਹਦੀ ਖੇਡ ਹੀ ਹੈ। ਤਾਂ ਜਗਤਾਰ ਭਾਜੀ ਕਹਿ ਰਹੇ ਨੇ ਹਾਂਗਕਾਂਗ ਤੋਂ, ਕਹਿੰਦੇ ਕੁਛ ਲੋਕ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਨੇ ਜੋ ਹਮੇਸ਼ਾ ਆਪਣੇ ਆਪ ਬਾਰੇ ਜਾਂ ਆਪਣੇ ਕੰਮ ਬਾਰੇ ਸੋਚਣ ਦੀ ਬਜਾਏ ਦੂਸਰਿਆਂ ਬਾਰੇ ਸੋਚਦੇ ਰਹਿੰਦੇ ਨੇ। ਇਹ ਇੱਧਰ ਕੀ ਕਰਦਾ, ਇਹਦਾ ਘਰ ਜਾਂ ਕੰਮ ਤਾਂ ਦੂਸਰੇ ਪਾਸੇ ਆ, ਕਿਸੇ ਨੂੰ ਘਰ ਵੇਖ ਕੇ ਸੋਚੀ ਜਾਣਗੇ ਕਿ ਕੰਮ ਤੇ ਨਹੀਂ ਗਿਆ, ਇਹਦੇ ਕੋਲ ਪੈਸੇ ਵਾਹਲੇ ਨੇ ਜਾਂ ਘੱਟ ਨੇ, ਉਦਾਂ ਹੀ ਸੋਚੀ ਜਾਣਾ ਵੀ ਕਈ ਬਿਮਾਰੀਆਂ ਨੂੰ ਸੱਦਾ ਦੇਣਾ ਹੁੰਦਾ ਆ। ਤੇ ਹੋਰ ਫਿਰ ਫਲੋਰਾ ਸਾਹਿਬ ਕਹਿੰਦੇ ਰਿੱਕੀ ਤੇ ਹਰਨਾਮ ਸਿੰਘ ਦਾ ਕੀ ਖਿਆਲ ਕੀ ਹਾਲ ਹੈ ਭਾਜੀ? ਬਹੁਤ ਅੱਜ ਹਰਨਾਮ ਸਿੰਘ ਦੇ ਬਾਰੇ ਬੜਾ ਚਿੰਤਨ ਹੋ ਰਿਹਾ, ਲੋਕੀ ਪੁੱਛੀ ਜਾ ਰਹੇ ਨੇ ਆਪਣੇ ਸੱਜਣ ਮਿੱਤਰ, ਤੇ ਮੈਨੂੰ ਲੱਗਦਾ ਕਾਫੀ ਪਾਪੂਲਰ ਹੋ ਗਏ ਆ ਹਰਨਾਮ ਸਿੰਘ ਹੁਣੀ। ਹੋਈ ਗੱਲ ਤੁਹਾਡੀ ਲੇਟਲੀ ਉਹਨਾਂ ਨਾਲ?
ਕੋਈ ਨੀ ਜੀ, ਮੈਂ ਪ੍ਰੋਗਰਾਮ ਦੇ ਅਖੀਰ ਤੇ ਇੱਕ ਗੱਲ ਸੁਣਾ ਦਵਾਂਗੇ, ਥੋੜੀ ਜਿਹੀ ਹੈਗੀ ਉਹਦੇ ਕੋਲ, ਮੇਰੇ ਨਾਲ ਗੱਲ ਹੋਈ ਸੀ ਉਹਦੀ। ਉਹ ਕਿਤੇ ਵਿਆਹ ਤੇ ਗਿਆ ਸੀ, ਆਪਣੇ ਨੂੰਹ ਨੂੰ ਲੈ ਕੇ ਗਿਆ ਸੀ, ਉਹਦੀ ਜਿਹੜੀ ਜਿਹੜੀ ਹੈ ਨਾ ਉਹਦੀ ਡਾਟਰ ਇਨ ਲਾਅ ਆ, ਉਹਨੂੰ ਲੈ ਕੇ ਗਿਆ ਸੀ ਵਿਆਹ ਤੇ। ਤਾਂ ਉੱਥੇ ਜਿਹੜੀ ਹੋਇਆ, ਜਿੱਦਾਂ ਹੁਣ ਵਿਆਹ ਤੇ ਤਾਂ ਉਹ ਜਾਂਦੇ ਹੀ ਆ, ਜਿੱਦਾਂ ਟੈਂਟੇ ਦੇ ਮੁੰਡੇ ਦੇ ਆ, ਤੇ ਇਹਦੀ ਜਿਹੜੀ ਨੂੰਹ ਆ ਉਹ ਆਪਣੀ ਜਿਹੜੀ ਕਰਦੀ ਆ, ਜਿੱਦਾਂ ਦੁਲਹਨ ਨੂੰ ਸਜਾਉਂਦੀਆਂ ਨੀ ਹੁੰਦੀਆਂ
ਮੇਕਅਪ ਵਾਲੇ,
ਉਹ ਕੀ ਮੇਕਅਪ ਵਾਲੇ ਉਹ ਆ। ਤੇ ਅਧਿਕਾਰ ਕੌਰ ਜਿਹੜੀ ਆ ਉਹ ਮੀਨਿਊ ਬਣਾ ਕੇ ਦਿੰਦੀ, ਮੈਨਿਊ ਬਣਾ ਕੇ ਦਿੰਦੀ ਜਿਹਦੇ ਕਿਹੜੇ ਕਿਹੜੇ ਖਾਣੇ ਬਣਾਉਣੇ ਆ, ਕਿਉਂਕਿ ਉਹ ਹੋਮ ਇਕਨੋਮਿਕਸ ਦੀ ਟੀਚਰ ਆ ਤੇ ਉਹ ਖਾਣਿਆਂ ਚ ਐਕਸਪਰਟ ਆ।
ਉਹਦਾ ਭਰਾ
ਅਧਿਕਾਰ ਜਿਹੜਾ ਆਪਣਾ, ਹਾਂਜੀ ਉਹ ਜਿਹੜਾ ਉਹਦਾ ਛੋਟਾ ਭਰਾ ਆ ਗੁਰਨਾਮ ਸਿੰਘ, ਉਹ ਸਬਜ਼ੀਆਂ ਸਪਲਾਈ ਕਰਦਾ, ਉਹਦੇ ਨਾਲ ਉਹਦਾ ਛੋਟਾ ਮੁੰਡਾ ਵੀ ਕੰਮ ਕਰਦਾ ਆ। ਹਾਂਜੀ ਉਹ ਅੱਧੀ ਬਰਾਤ ਤਾਂ ਇਹਨਾਂ ਦੀ ਗਈ ਹੋਈ।
ਸੋ ਕਹਿਣ ਦਾ ਮਤਲਬ ਹੈ ਵੀ ਬਗਾਨੇ ਵਿਆਹ ਦੇ ਵਿੱਚ ਕੁੜੀ ਮੁੰਡਾ ਹੀ ਹੁੰਦੇ ਆ, ਬਾਕੀ ਤਾਂ ਸਾਰੇ ਇਹੀ ਹੁੰਦੇ,
ਨਾਮ ਸਿੰਘ ਦੀ ਫੈਮਿਲੀ ਹੁੰਦੀ ਆ,
ਬਾਕੀ ਤਾਂ ਜਿੱਥੇ ਵੀ ਜੰਮੂ ਦੇ ਵਿੱਚ ਵਿਆਹ ਹੁੰਦਾ ਨਾਮ ਸਿੰਘ ਦੇ ਹੀ ਹੁੰਦੇ ਆ, ਬਾਕੀ ਤਾਂ ਕੁੜੀ ਮੁੰਡਾ ਹੀ ਓਪਰੇ ਹੁੰਦੇ ਆ।
ਹਾਂਜੀ ਹਾਂਜੀ
ਠੀਕ ਹੈ, ਇਹ ਵੀ ਇਕੋਨਮੀ ਹੈ ਜੀ, ਇਹ ਵੀ ਦੇਖੋ ਕਿਆ ਬਾਤ ਹੈ। ਖੈਰ ਗੱਲ ਕਰਾਂਗੇ,
ਇਹਦੀ ਗੱਲ ਸੁਣਾ ਦਵਾਂਗੇ। ਉਹ ਵਿਆਹ ਗਿਆ ਸੀ ਤੇ ਉਹ ਵਿਆਹ ਦੀ ਗੱਲ ਪ੍ਰੋਗਰਾਮ ਦੇ ਹੁਣ ਤੋਂ ਅੱਧਾ ਘੰਟਾ ਬਾਅਦ ਸੁਣਾਈਏ ਹੁੰਦੀ, ਸੁਣਾ ਦਿੰਦੇ ਅੱਜ। ਤੇ ਉਹਦੀ ਜਿਹੜੀ ਨੂੰਹ ਆ, ਜਿਸ ਵੇਲੇ ਉਹਦਾ ਤੁਸੀਂ ਉਹਦਾ ਨਾਂ ਸੁਣੋਗੇ ਨਾ, ਉਹਦਾ ਨਾਂ ਕੀ ਆ, ਫੇਰ ਕਈ ਹੋਰ ਵੀ ਭੇਦ ਖੋਲਣੇ ਆ ਪਿਆ। ਹਰਨਾਮ ਸਿੰਘ ਮਸ਼ਹੂਰ ਕਾਤੇ ਹੋਏ ਆ ਇੰਨਾ।
ਓਕੇ ਅੱਛਾ ਭਾਜੀ, ਇੱਕ ਨਾ ਹੁਣ ਨੋਹਾਂ ਦੀ ਗੱਲ ਚੱਲੀ ਹੈ, ਆਸਟ੍ਰੇਲੀਆ ਦੀਆਂ ਬੀਬੀਆਂ ਪ੍ਰਾਈਮ ਮਿਨਿਸਟਰ ਨੂੰ ਤੰਗ ਕਰੀ ਜਾ ਰਹੀ ਹੈ, ਪ੍ਰੀਮੀਅਰ ਉਧਰ ਕੁਈਨਜ਼ਲੈਂਡ ਵਾਲੀ ਨੇ ਚੱਕੇ ਫੱਟੇ ਹਨਾ, ਇਧਰ ਨਿਊ ਸਾਊਥ ਵੇਲਜ਼ ਵਾਲੀ ਨੇ। ਤੇ ਇਹ ਇੱਕ ਨਾ ਗੱਲ ਸਾਹਮਣੇ ਆਈ ਹੈ ਜਿਹੜਾ ਕਿ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਕਿ ਆਸਟ੍ਰੇਲੀਆ ਦੇ ਵਿੱਚ ਕਦੇ ਬਾਰਡਰ ਦਾ ਕਨਸੈਪਟ ਸੀਗਾ ਨਹੀਂ, ਸੁਣਿਆ ਨਹੀਂ ਸੀਗਾ, ਪਰ ਹੁਣ ਉਹ ਜੀ ਲੋਕਡਾਊਨ ਕਰ ਦੇਣਾ। ਹੁਣ ਕੁਈਨਜ਼ਲੈਂਡ ਵਾਲੀ ਬੀਬੀ ਨੇ ਪਤਾ ਕੀ ਸ਼ਰਤ ਰੱਖੀ ਆ ਕਹਿੰਦੇ ਵੀ ਜਦ ਤੱਕ ਉਹ ਤੱਕ ਬਾਰਡਰ ਨਹੀਂ ਖੋਲਣਾ ਜਦ ਤੱਕ ਨਿਊ ਸਾਊਥ ਵੇਲਸ ਦੇ ਵਿਚ ਦੋ ਇਨਕੂਬੇਸ਼ਨ ਪੀਰੀਅਡ ਜਿਹੜੇ ਆ ਉਹ ਕਮਿਊਨਿਟੀ ਟਰਾਂਸਮਿਸ਼ਨ ਦੇ ਜ਼ੀਰੋ ਹੋ ਜਾਣ ਮਤਲਬ 100 ਦਿਨ ਮਤਲਬ ਜੇ 100 ਦਿਨ ਜਿਹੜਾ ਕੇਸ ਨਹੀਂ ਨਿਕਲਦਾ ਤਾਂ ਉਦੋਂ ਬਾਰਡਰ ਖੁੱਲੂਗਾ ਨਿਊ ਸਾਊਥ ਵੇਲਸ ਦਾ ਮਤਲਬ 100 ਦਿਨ
ਉਹ 100 ਦਿਨ ਲਗਾਤਾਰ
100 ਦਿਨ ਜੇ ਮਤਲਬ 99 ਜੇ ਕਹਿੰਦੇ 99 ਦਿਨ ਵੀ ਹੋ ਗਿਆ
ਕੇਸ ਆ ਗਿਆ
ਹਾਂ ਫੇਰ ਵੀ ਨਹੀਂ ਖੁੱਲਣਾ ਮਤਲਬ ਇਹੋ ਜਿਹੀ ਕੰਡੀਸ਼ਨ ਰੱਖੀ ਆ ਉਸ ਬੀਬੀ ਨੇ ਤੇ ਉਹਦੀ ਸਰਕਾਰ ਨੇ ਜਿਹੜਾ ਕਿ ਉਹ ਨਿਊ ਸਾਊਥ ਵੇਲਸ ਵਾਲੇ ਕਹਿੰਦੀ ਵੀ ਇਮਪੋਸੀਬਲ ਹੈ ਇਹ ਕਹਿੰਦੇ ਮਤਲਬ ਮੈਨੂੰ ਨੀ ਲੱਗਦਾ ਫੇਰ 100-200 ਸਾਲ ਬਾਰਡਰ ਖੁੱਲੂਗਾ ਸਾਡਾ ਕਿਉਂਕਿ
ਬਾਰਡਰ ਖੁੱਲੂਗਾ
ਕਿਉਂਕਿ ਜਿਹੜਾ ਹੁਣ ਉਹਨੇ ਕੁਐਸਚਨ ਇਹ ਵੀ ਕੀਤਾ ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਨੇ ਕਿ ਕੀ ਕੁਈਨਜ਼ਲੈਂਡ ਦਾ ਇੰਨਾ ਟਾਈਮ ਕੱਢ ਦਊਗਾ ਉਹਨਾਂ ਦੇ ਆਪਣੇ ਕੇਸ ਬੰਦ ਹੋਜੂਗੇ ਉੱਥੇ ਨੀ ਨਿਕਲੂਗਾ 100 ਦਿਨ ਚ ਕੋਈ ਵੀ ਇਹ ਜਿਹੜਾ ਮਤਲਬ ਨੋਨ ਸੈਂਸੀਕਲ ਜਿਹੜੇ ਬਿਆਨਬਾਜ਼ੀਆਂ ਆ ਲੋਕਾਂ ਨੂੰ ਤੰਗ ਕਰਨਾ ਆ ਹੁਣ ਕੋਈ ਅਪਰੇਸ਼ਨ ਨੀ ਕਰਾ ਸਕਦਾ ਇੱਕ ਲੇਡੀ ਆ ਉਹਦਾ ਸਿਡਨੀ ਅਪਰੇਸ਼ਨ ਹੋਇਆ ਤੇ ਉਹਨੂੰ ਬਾਰਡਰ ਐਂਟਰ ਨਹੀਂ ਕਰਨ ਦਿੱਤਾ ਤੇ ਉਹਨੂੰ 14 ਦਿਨ ਆਪਣੇ ਖਰਚੇ ਦੇ ਹੋਟਲ ਚ ਰੱਖਿਆ ਹੁਣ ਉਧਰ AFL ਦਾ ਜਿਹੜਾ ਆ ਉਹ ਤੋਂ ਵਿਕਟੋਰੀਆ ਤੋਂ ਜਹਾਜ਼ ਭਰ ਕੇ 250-300 ਬੰਦਾ ਆ ਰਿਹਾ ਉਹ ਬੜਾ ਸੋਹਣਾ AFL ਦਾ ਖੇਡਣਗੇ ਜਿਹੜੇ ਨੂਸਾ ਦੇ ਵਿਚ ਇੱਕ ਟ੍ਰਾਇਥਲੋਨ ਹੁੰਦਾ ਬੜਾ ਮਸ਼ਹੂਰ ਹੈ ਉਹ ਕੈਂਸਲ ਕਰ ਦਿੱਤਾ ਗਿਆ ਸੋ ਆਪਣੇ ਸਾਰੇ ਮਤਲਬ ਜਿੱਥੇ ਉਹਨਾਂ ਦਾ ਦਿਲ ਕਰਦਾ ਆ VIP ਟ੍ਰੀਟਮੈਂਟ ਉਹਨਾਂ ਨੂੰ ਦਿੰਦੇ ਆ ਉਹ ਹੋ ਸਕਦਾ ਆ ਜਿੱਥੇ ਨਿਆਣੇ ਬ੍ਰਿਸਬੇਨ ਪੜ੍ਹਦੇ ਆ ਪੇਰੈਂਟਸ ਉਹਨਾਂ ਦੇ ਨਿਊ ਸਾਊਥ ਵੇਲਸ ਉਹ ਆ ਜਾ ਨਹੀਂ ਸਕਦੇ ਇੱਕ ਦੂਜੇ ਨੂੰ ਠੀਕ ਆ ਈਵਨ ਕਿ ਛੁੱਟੀਆਂ ਕੱਟਣ ਵੀ ਨਹੀਂ ਆ ਸਕਦੇ ਵਾਪਸ ਉਹਨਾਂ ਨੂੰ ਖਰਚੇ ਦੇ ਹੋਟਲ ਚ ਰਹਿਣਾ ਪੈਣਾ ਸੋ ਇਹ ਜਿਹੜੀ ਨਾ ਨੋਨ ਸੈਂਸੀਕਲ ਅਪਰੋਚ ਹੈ ਇੱਕ ਉਧਰ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਤਰਲੋ ਮੱਛੀ ਹੋਇਆ ਵੀ ਬਾਰਡਰ ਨਹੀਂ ਖੋਲਦੇ ਟ੍ਰੇਡ ਨਹੀਂ ਚੱਲ ਰਿਹਾ ਲੋਕਾਂ ਦੇ ਕੰਮ ਨਹੀਂ ਚੱਲ ਰਹੇ ਸਰਕਾਰ ਵੱਲੋਂ ਪੈਸੇ ਜਾਈ ਜਾਂਦੇ ਆ ਹੁਣ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਮਤਲਬ ਸਿਸਟਮ ਥੋੜਾ ਰੋਂਗ ਨਹੀਂ ਹੋ ਗਿਆ ਤੁਹਾਡੇ ਹਿਸਾਬ ਨਾਲ
ਅਮਨਦੀਪ ਰੋਂਗ ਨਹੀਂ ਹੋ ਗਿਆ ਕਾਫੀ ਰੋਂਗ ਹੋ ਗਿਆ ਆ ਹੁਣ ਜੇ ਤੁਸੀਂ ਇਕਨੋਮਿਕਲੀ ਦੇਖੋ ਨਾ ਇਹਨੂੰ ਜਿਹੜੀ ਇਸ ਵੇਲੇ ਰਿਸਟ੍ਰਿਕਸ਼ਨ ਲਾਈਆਂ ਆ ਜਿਹਨਾਂ ਸਟੇਟ ਵਿਚ ਕੋਈ ਵੀ COVID-19 ਦਾ ਕੇਸ ਨਹੀਂ ਉਹ ਵੀ ਰਿਸਟ੍ਰਿਕਸ਼ਨ ਲਾ ਕੇ ਬੈਠੇ ਆ ਤੇ ਜਿਹਨਾਂ ਸਟੇਟ ਚ ਥੋੜਾ ਬਹੁਤਾ ਹੈਗਾ ਉਹ ਵੀ ਰਿਸਟ੍ਰਿਕਸ਼ਨ ਲਾ ਕੇ ਬੈਠੇ ਆ ਤੇ ਜਿੱਦਾਂ ਇਹ ਕਹਿ ਰਹੇ ਕਿ 100 ਦਿਨ ਲਗਾਤਾਰ ਇਹਦਾ ਵੈਸੇ ਪੋਸੀਬਿਲਿਟੀ ਨਹੀਂ ਹੈ ਇਮਪੋਸੀਬਲ ਗੱਲ ਕਰ ਰਹੀ ਆ ਉਹ ਜਿਹੜੀ ਕੁਈਨਜ਼ਲੈਂਡ ਦੀ ਜਿਹੜੇ ਪ੍ਰੀਮੀਅਰ ਉਹਦੀ ਗੱਲ ਕਰਦੇ ਤੁਸੀਂ
ਹਾਂਜੀ 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 ਹਾਂਜੀ
ਹੈਲੋ
ਹਾਂਜੀ ਹਾਂਜੀ ਭਾਜੀ ਹਾਂਜੀ ਹਾਂਜੀ ਮੇਰਾ ਖਿਆਲ ਥੋੜੀ ਜਿਹੀ ਆਵਾਜ਼ ਦੇ ਵਿੱਚ ਦਿੱਕਤ ਆ ਰਹੀ ਆ ਅਮਰੀਕ ਭਾਜੀ ਹਾਂਜੀ ਅਮਰੀਕ ਭਾਜੀ ਵੀ ਸਰਤਾਜ ਵਾਂਗ ਚੁੱਪ ਚਾਪ ਹੋ ਗਏ ਖੈਰ ਮੈਂ ਬੇਨਤੀ ਕਰਦਾ ਕਿ ਭਾਜੀ ਕਨੈਕਸ਼ਨ ਦੁਬਾਰਾ ਲਾ ਕੇ ਜੁੜਨਗੇ ਤੇ ਜਿਹੜੀ ਗੱਲਬਾਤ ਸਾਡੀ ਚੱਲ ਰਹੀ ਸੀ ਪ੍ਰੀਮੀਅਰ ਦੀ ਕਿ ਟ੍ਰੇਡ ਨਹੀਂ ਚੱਲ ਰਿਹਾ ਆਪਸ ਦੇ ਵਿੱਚ ਬਹੁਤ ਸਾਰੇ ਜਿਹੜੇ ਸੱਜਣ ਮੈਂ ਗੁਰਚਰਨ ਚਾਹਲ ਹੁਣਾਂ ਨਾਲ ਗੱਲ ਕਰ ਰਿਹਾ ਸੀ ਪਿਛਲੇ ਹਫ਼ਤੇ ਤੂਤੀਆਂ ਦੇ ਵੀਡੀਓ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਸੀ ਕਿ ਉਹ ਕੁਈਨਜ਼ਲੈਂਡ ਰਹਿੰਦੇ ਨੇ ਰਿਹਾਇਸ਼ ਹੈ ਉਹਨਾਂ ਦੀ ਬ੍ਰਿਸਬੇਨ ਤੇ ਨਿਊ ਸਾਊਥ ਵੇਲਸ ਗ੍ਰਾਫਟਨ ਏਰੀਏ ਦੇ ਵਿੱਚ ਉਹ ਕੰਮ ਕਰ ਰਹੇ ਨੇ ਤੇ ਪਿਛਲੇ 2-3 ਮਹੀਨੇ ਤੋਂ ਇੱਥੇ ਨੇ ਤੇ ਉਹਨਾਂ ਕੋਲ ਪਰਮਿਟ ਮਿਲਿਆ ਹੋਇਆ ਤੇ ਉਹ 10 ਦੇ ਵਿੱਚ ਉਹ ਕਹਿੰਦੇ 8 ਨੂੰ ਜਾਣ ਦੇ ਦਿੰਦੇ ਨੇ 2 ਨੂੰ ਮੋੜ ਦਿੰਦੇ ਨੇ ਸੋ ਇਸ ਤਰ੍ਹਾਂ ਜਿਹੜਾ ਸਿਸਟਮ ਹੈ ਉਹ ਚੱਲ ਰਿਹਾ ਹੈ ਉਹਨਾਂ ਦਾ ਸੋ ਮਰਜ਼ੀ ਹੈ ਜਿੱਥੇ ਤੱਕ ਮਤਲਬ ਸਰਕਾਰ ਤੇ ਡਿਪੈਂਡੈਂਟ ਹੈ ਸੋ ਅਮਰੀਕ ਭਾਜੀ ਸ਼ਾਮਲ ਹੋ ਗਏ ਨੇ ਅਮਰੀਕ ਭਾਜੀ ਆ ਗਏ ਤੁਸੀਂ
ਹਾਂਜੀ
ਹਾਂਜੀ ਸੋ ਗੱਲ ਚੱਲ ਰਹੀ ਸੀ ਕਿ ਜਿਹੜੇ ਬਾਰਡਰ ਕਲੋਜ਼ਰ ਹੈ ਇਹਨਾਂ ਦਾ ਮਤਲਬ ਕੀ 100 ਦਿਨ ਇੰਪੈਕਟ ਮਤਲਬ ਕਿੱਥੇ ਕੁ ਤੱਕ ਰੁਕੂਗੇ ਵਾਈ ਦੇਰ ਇਜ਼ ਅ ਰਿਫਟ ਪ੍ਰਾਈਮ ਮਿਨਿਸਟਰ ਦੇ ਪ੍ਰੀਮੀਅਰ ਦੇ ਵਿਚਾਲੇ
ਜਿਹੜਾ ਅਮਨਦੀਪ ਸਕੌਟ ਮੋਰਿਸਨ ਹੈ ਨਾ ਜਿੱਦਾਂ ਇੱਥੇ ਦੀ ਫੈਡਰਲ ਜਿਹੜੀ ਗਵਰਨਮੈਂਟ ਆ ਉਹ ਇੰਨੀ ਸਟਰੋਂਗ ਨਹੀਂ ਉਹ ਤੇ ਕਹਿੰਦੇ ਰਾਈਟਸ ਨਹੀਂ ਉਹ ਆਪਣੇ ਆਪਣੇ ਜਿਹੜੇ ਉਹਦੇ ਕੋਲ ਜੁਰਿਸਡਿਕਸ਼ਨ ਆ ਨਾ ਜਿਹੜੇ ਅਧਿਕਾਰ ਖੇਤਰ ਆ ਉਹਨਾਂ ਚ ਕੰਮ ਕਰਦੀ ਹੁਣ ਜਿਹੜਾ ਇਹ ਅਧਿਕਾਰ ਖੇਤਰ ਹੈ ਹੈਲਥ ਦਾ ਅਧਿਕਾਰ ਖੇਤਰ ਆ ਜਿਹੜਾ ਇਹ ਸਟੇਟਸ ਦਾ ਆ ਜਿੰਨੇ ਵੀ ਹੈਲਥ ਬਾਰੇ ਜਿਹੜੇ ਡਿਸੀਜਨ ਲੈਣੇ ਆ ਉਹ ਸਟੇਟ ਨੇ ਲੈਣੇ ਆ ਲੇਕਿਨ ਅਗਰ ਇਹ ਨੈਸ਼ਨਲ ਪੱਧਰ ਦਾ ਕੋਈ ਇਸ਼ੂ ਹੋਵੇ ਜਿੱਦਾਂ ਡਿਫੈਂਸ ਦਾ ਹੋ ਗਿਆ ਇਮੀਗ੍ਰੇਸ਼ਨ ਦਾ ਹੋ ਗਿਆ ਜਾਂ ਪੋਸਟਲ ਦਾ ਪੋਸਟਲ ਡਾਕ ਵਗੈਰਾ ਦਾ ਹੋ ਗਿਆ ਇਹ ਜਿਹੜੇ ਇਹ ਅਧਿਕਾਰ ਖੇਤਰ ਹੈ ਇਹ ਫੈਡਰਲ ਗਵਰਨਮੈਂਟ ਦੇ ਕੋਲ ਆ ਤੇ ਇੱਥੇ ਇਹ ਵੀ ਗੱਲ ਇੱਕ ਮਨਦੀਪ ਦੇਖਣ ਨੂੰ ਮਿਲਦੀ ਆ ਜੇ ਹੁਣ ਅਧਿਕਾਰ ਖੇਤਰ ਤੁਹਾਨੂੰ ਦੇ ਵੀ ਦਿੱਤੇ ਗਏ ਆ ਹੈਲਥ ਦਾ ਅਧਿਕਾਰ ਖੇਤਰ ਸਟੇਟ ਨੂੰ ਦੇ ਦਿੱਤਾ ਗਿਆ ਆ ਤਾਂ ਸਟੇਟ ਦੀ ਜਿਹੜੀ ਇੰਟਰੈਕਸ਼ਨ ਆ ਦੂਜੇ ਸਟੇਟਾਂ ਨਾਲ ਹੋਣੀ ਚਾਹੀਦੀ ਆ ਇੰਟਰੈਕਸ਼ਨ ਮਤਲਬ ਓਹਦਾ ਬਿਜ਼ਨਸ ਦੂਜੇ ਸਟੇਟਾਂ ਨਾਲ ਹੋਣਾ ਚਾਹੀਦਾ, ਦੂਜੇ ਸਟੇਟਾਂ ਨਾਲ ਓਹਨਾ ਜਿਹੜੇ ਬੰਦੇ ਜਾਂਦੇ ਆ ਉਹਨਾਂ ਦਾ ਆਦਾਨ ਪ੍ਰਦਾਨ ਵੀ ਹੋਣਾ ਚਾਹੀਦਾ। ਹੁਣ ਜਿਹੜੇ ਸਟੇਟ ਆ ਇਹਨਾਂ ਦੇ ਬਿਜ਼ਨਸ ਇੰਟਰਰਿਲੇਟਡ ਆ, ਹੁਣ ਜਿਦਾਂ ਐਗਰੀਕਲਚਰ ਬਿਜ਼ਨਸ ਆ, ਇਹਦੇ ਬਾਰਡਰ ਜਿਹੜੇ ਲੱਗਦੇ ਆ ਉਹ ਜਿਦਾਂ ਮੈਲਬੋਰਨ ਤੇ ਨਿਊ ਸਾਊਥ ਵੇਲ ਦਾ ਬਾਰਡਰ ਲੱਗਦਾ, ਮੈਲਬੋਰਨ ਤੇ ਸਾਊਥ ਆਸਟ੍ਰੇਲੀਆ ਦਾ ਬਾਰਡਰ ਲੱਗਦਾ, ਖੇਤ ਦੂਜੇ ਪਾਸੇ ਹੁੰਦੇ ਬੰਦੇ ਦੇ, ਉਹ ਰਹਿੰਦਾ ਇੱਧਰ ਹੁੰਦਾ, ਲੇਕਿਨ ਹੁਣ ਬਾਰਡਰ ਕੋਨਫਲਿਕਟ ਕਰਕੇ ਉਹ ਆਪਣਾ ਕੰਮ ਵੀ ਨਹੀਂ ਕਰ ਸਕਦੇ, ਨਾ ਇੱਧਰ ਆ ਸਕਦੇ ਨਾ ਉੱਧਰ, ਮਤਲਬ ਇੱਧਰ ਹੀ ਰਹਿ ਸਕਦੇ ਜਿੱਥੇ ਉਹ ਰਹਿੰਦੇ ਆ, ਮਤਲਬ ਜੇ ਇੱਧਰ ਫਸ ਗਏ ਤਾਂ ਇੱਧਰ ਹੀ ਰਹੂਗੇ, ਜੇ ਤੁਸੀਂ ਇੱਧਰ ਆਏ ਹੋ ਨਿਊ ਸਾਊਥ ਵੇਲ, ਤੁਹਾਡੇ ਖੇਤ ਵਿਕਟੋਰੀਆ ਦੇ ਵਿੱਚ ਹੈ ਤਾਂ ਤੁਹਾਨੂੰ 14 ਦਿਨ ਕਰੰਟ ਰਹਿਣਾ ਪੈਣਾ ਆਈਸੋਲੇਸ਼ਨ ਚ ਘਰ ਵਿੱਚ। ਤੇ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਸੋਚ ਆ ਨਾ, ਇਹ ਜਿੱਦਾਂ ਤੁਸੀਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਅੱਜ ਤੋਂ 3-4 ਪ੍ਰੋਗਰਾਮ ਪਹਿਲਾਂ ਆ, ਇਹ ਹੋ ਸਕਦਾ ਕਿ ਇਲੈਕਸ਼ਨ ਸਟੰਟ ਵੀ ਹੋਵੇ। ਜਿਹੜਾ ਪ੍ਰੀਮੀਅਰ ਆ ਇਹ ਨਹੀਂ ਚਾਹੁੰਦੇ ਵੀ ਸਾਡੇ ਸਟੇਟ ਦੇ ਵਿੱਚ ਇੱਦਾਂ ਕੋਈ ਜ਼ਿਆਦਾ ਮੌਤਾਂ ਹੋਣ ਜਾਂ ਉੱਥੇ ਇੰਨੀ ਹਪੜਾ ਦਪੜੀ ਪੈਦਾ ਹੋਵੇ ਜਾਂ ਇਹ ਹੈਲਥ ਇਸ਼ੂ ਹੋਣ, ਤਾਂ ਕਿ ਅਗਲੀ ਇਲੈਕਸ਼ਨ ਦੇ ਵਿੱਚ ਅਸੀਂ ਆਪਣੀਆਂ ਵੋਟਾਂ ਵੀ ਲੈ ਸਕੀਏ। ਇਹ ਕਹਿ ਕੇ ਅਸੀਂ ਜਿਹੜਾ ਆਪਣੇ ਸਟੇਟ ਨੂੰ ਬਹੁਤ ਚੰਗੀ ਤਰ੍ਹਾਂ ਚਲਾਇਆ, ਲੋਕਾਂ ਦੀ ਵੈਲ ਬੀਇੰਗ ਜਿਹੜੀ ਆ ਉਹਦਾ ਬਹੁਤ ਖਿਆਲ ਰੱਖਿਆ ਆ, ਇਹ ਵੀ ਅਮਨਦੀਪ ਹੋ ਸਕਦਾ ਜਿੱਦਾਂ ਤੁਸੀਂ ਗੱਲ ਕਹੀ ਸੀ ਪਹਿਲਾਂ, ਉਹੀ ਗੱਲ ਮੈਂ ਰਿਪੀਟ ਕਰ ਰਿਹਾ।
ਸਾਰੇ ਲੋਕ ਤਾਂ ਇਹੀ ਕਹਿ ਰਹੇ ਨੇ ਕਿ ਨਵੰਬਰ ਦੇ ਵਿੱਚ ਇਲੈਕਸ਼ਨਸ ਨੇ ਕੁਈਨਜ਼ਲੈਂਡ ਦੇ ਵਿੱਚ, ਤੇ ਉਹ ਤੋਂ ਬਾਅਦ ਫਿਰ ਬਾਰਡਰ ਜਿਹੜੀ ਆ ਜੇ ਲੇਬਰ ਜਿੱਤ ਗਈ ਤਾਂ ਮੁੜ ਕੇ ਫਿਰ ਖੁੱਲੂਗਾ ਕੰਮ, ਕਿਉਂਕਿ ਯੂ ਕਾਂਟ ਗੋ ਆਨ ਲਾਈਕ ਦੈਟ ਹੈ ਨਾ, ਵੀ ਲੋਕਾਂ ਨੂੰ ਤੁਸੀਂ ਜਿਹੜਾ ਬਾਰਡਰ ਏਰੀਆ ਬਹੁਤ ਤੰਗ ਨੇ, ਹੁਣ ਵੈਸੇ ਕਾਫੀ ਰੌਲਾ ਪੈਣ ਤੋਂ ਬਾਅਦ ਗੱਲਾਂ ਬਾਤਾਂ ਚੱਲ ਰਹੀਆਂ ਕਿ 50 ਕਿਲੋਮੀਟਰ ਦੀ ਜਿਹੜੀ ਬਬਲਸ ਨੇ ਉਹ ਕ੍ਰੀਏਟ ਕੀਤੀਆਂ ਜਾਣ, ਪਰ ਟੂ ਲੇਟ ਹੈ, ਮਤਲਬ ਉਹਨਾਂ ਨੂੰ ਪਹਿਲਾਂ ਹੀ ਇਹ ਸਾਰਾ ਕੁਛ ਪਤਾ ਹੋਣਾ ਚਾਹੀਦਾ ਆ ਜੇ ਉਹ ਸਰਕਾਰ ਚਲਾਉਂਦੇ, ਉਹਨਾਂ ਦੀ ਫੁੱਲ ਟਾਈਮ ਜੋਬ ਹੈ ਇਹ। ਖੈਰ ਅਮਰੀਕ ਭਾਜੀ ਆਪਾਂ ਅੱਗੇ ਚੱਲਦੇ ਹਾਂ, ਗੁਰਿੰਦਰ ਭੰਗਲ ਇੱਥੋਂ ਜੁੜੇ ਨੇ ਕੌਫ ਸਾਹਿਬ, ਕੀ ਹਾਲ ਹੈ ਗੁਰਿੰਦਰ, ਠੀਕ ਠਾਕ ਹੋ? ਤੇ ਜਗਤਾਰ ਜੌਲ ਭਾਜੀ ਵੀ ਸਾਡੇ ਨਾਲ ਜੁੜ ਗਏ ਨੇ ਮਨੀਲਾ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਸ਼ੁਰੂ ਤੋਂ ਸੁਣ ਰਹੇ ਹਾਂ, ਬੜਾ ਆਨੰਦ ਆ ਰਿਹਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਨਰਿੰਦਰ ਰਾਠੌਰ ਵੀ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਿਲਕੁਲ ਸਹੀ ਜੀ, ਕਹਿੰਦੇ ਇਲਾਵਾਰਾ ਚ ਚੋਰੀਆਂ ਬਹੁਤ ਹੋ ਰਹੀਆਂ ਨੇ ਤੇ ਕਾਰਾਂ ਤੇ ਬ੍ਰੇਕ ਆਊਟ ਕਾਫੀ ਹੋ ਰਹੇ ਨੇ ਇੱਥੇ, ਬ੍ਰੇਕ ਇਨਸ ਵਗੈਰਾ। ਸੋ ਅਮਰੀਕ ਭਾਜੀ, ਪ੍ਰੀਮੀਅਰਸ ਤੇ PM ਦੀ ਜਿਹੜੀ ਆਪਸੀ ਲਾਕਡਾਊਨ ਪਾਰਟੀਆਂ ਵਾਲੀ ਖਹਿਬਾਜੀ ਉਹ ਚੱਲ ਰਹੀ ਆ, ਸਟੇਟਾਂ ਦੀ ਵੀ ਚੱਲ ਰਹੀ ਆ, ਇੱਕ ਵੈਸੇ ਹੀ ਵੈਰ ਵਿਰੋਧ ਵਧਾਇਆ ਜਾ ਰਿਹਾ। ਉੱਧਰ ਅਮਰੀਕਾ ਦੇ ਵੀ ਬਹੁਤ ਸਾਰੇ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਮਤਲਬ ਵਿਰੋਧੀ ਪਾਰਟੀਆਂ ਜਿੱਥੇ ਜਿਹੜੇ ਸੂਬਿਆਂ ਚ ਵਿਰੋਧੀ, ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ ਲੱਗੇ ਹੋਏ ਨੇ, ਰਾਦਰ ਦੈਨ ਦੇ ਵਰਕਿੰਗ ਟੁਗੈਦਰ, ਹਨਾ, ਇਕੱਠੇ ਕੰਮ ਕਰਨ ਦੀ ਬਜਾਏ ਉਹ ਲੱਤਾਂ ਖਿੱਚਣ ਦੇ ਲਈ ਰੱਖੇ। ਇੱਧਰ ਜਗਤਾਰ ਭਾਜੀ ਨੇ ਸਾਡਾ ਧਿਆਨ ਦਵਾਇਆ ਕਿ ਇੰਡੀਆ ਦੇ ਵਿੱਚ ਵੀ ਸੂਬਿਆਂ ਦੀ ਜਿਹੜੇ ਸੂਬੇ ਹੈ ਜਾਂ ਕਹਿ ਲਓ ਕਿ ਸੈਂਟਰ ਹੈ, ਉਹ ਕਿਸੇ ਦੀ GST ਨਹੀਂ ਦੇ ਰਹੇ, ਉਹ ਮੋੜ ਨਹੀਂ ਰਹੇ, ਉਹਨਾਂ ਨੂੰ ਦੇ ਨਹੀਂ ਰਹੇ, ਉਹਨਾਂ ਉਹ ਕਹਿੰਦੇ ਲੋਨ ਲਓ ਫਲਾਨਾ ਲਓ। ਸੋ ਉੱਥੇ ਵੀ ਜਾਣ ਬੁੱਝ ਕੇ ਜਿਹੜਾ ਸੈਂਟਰ ਕਈ ਵਾਰੀ ਉਹ ਵਿਰੋਧੀ ਜਿਹੜੇ ਸੂਬੇ ਹੁੰਦੇ ਨੇ ਉਹਨਾਂ ਵਿਰੋਧੀ ਪਾਰਟੀਆਂ ਦੇ ਅੰਡਰ ਸੂਬੇ ਹੁੰਦੇ ਨੇ ਉਹਨਾਂ ਨੂੰ ਤੰਗ ਕਰਨ ਦੇ, ਉਹਨਾਂ ਦੇ ਫੰਡਸ ਵਗੈਰਾ ਰੋਕ ਦਿੰਦੇ ਨੇ, ਔਰ ਇਹ ਇੱਕ ਬਹਾਨਾ ਕਈ ਵੀ ਬਣਾ ਦੇ, ਹਨਾ, ਇਹ ਬਹਾਨਾ ਬਣਾ ਰਹੇ ਕੋਰੋਨਾ ਵਾਇਰਸ ਹੈਲਥ ਦਾ ਇੱਕ ਇਸ਼ੂ ਬਣਾ ਕੇ, ਕਿਉਂਕਿ ਹੁਣ ਤੁਸੀਂ ਕਹਿ ਤਾਂ ਸਕਦੇ ਨੀ, ਮਤਲਬ ਭਈ ਹੈਲਥ ਦਾ ਇਸ਼ੂ, ਜਿੱਦਾਂ ਨਾ ਕਈ ਵਾਰੀ ਇੱਕ ਸ਼ਾਇਦ ਪੋਸਤੀ ਦਾ ਚੁਟਕਲਾ ਸੀਗਾ ਨਾ, ਉਹਦਾ ਕਹਿੰਦਾ ਵੀ ਉਹ ਬੱਸ ਦੇ ਬੈਠਾ ਹੁੰਦਾ, ਬੱਸ ਚ ਬੈਠਾ ਹੁੰਦਾ, ਦੋ ਸੀਟਾਂ ਦੇ ਉੱਤੇ ਏਦਾਂ ਬੈਠਾ ਹੁੰਦਾ, ਇੱਕ ਬੰਦਾ ਆ ਕਹਿੰਦਾ ਉਹ ਭਾਈ ਸਾਹਿਬ ਕਹਿੰਦਾ ਪਾਸੇ ਨੂੰ ਹੋ ਜਾਓ, ਕਹਿੰਦਾ ਮੈਨੂੰ ਸੀਟ ਚਾਹੀਦੀ ਆ, ਤੁਸੀਂ ਦੋਵਾਂ ਤੇ ਬੈਠੇ ਹੋ, ਕਹਿੰਦਾ ਤੈਨੂੰ ਪਤਾ ਮੈਂ ਕੌਣ ਹੈ, ਕਹਿੰਦਾ ਉਹ ਕਹਿੰਦਾ ਨਹੀਂ, ਕਹਿੰਦਾ ਬੈਠ ਪਰੇ ਨੂੰ ਹੋ ਜਾਓ, ਕਹਿੰਦਾ ਤੁਹਾਨੂੰ ਪਤਾ ਮੈਂ ਕੌਣ ਹੈ, ਉਹ ਥੋੜਾ ਆਕੜ ਕੇ ਬੋਲਦਾ, ਉਹ ਕਹਿੰਦਾ ਹਾਂ ਚੂ ਯਾਰ ਦੱਸੇ ਦੇ ਤੂੰ ਕੌਣ ਹੈ, ਜਦੋਂ ਮੋਹਰੇ ਉਹ ਆਕੜਦਾ ਕਹਿੰਦਾ ਜੀ ਮੈਂ ਤਾਂ ਜੀ ਬਿਮਾਰ ਹਾਂ, ਤਾਂ ਕਰਕੇ ਦੋ ਸੀਟਾਂ ਤੇ ਬੈਠਾ, ਹਨਾ, ਇਹੀ ਹਾਲ ਆਹੋ ਹੁੰਦਾ ਕੁਝ ਵੀ ਨੀ, ਮਤਲਬ ਨਜਾਇਜ਼ ਫਾਇਦਾ ਆਪਣੀ ਬਿਮਾਰੀ ਦਾ, ਵਿਕਟਿਮ ਬਣ ਕੇ ਬਿਮਾਰੀ ਦਾ ਫਾਇਦਾ ਉਠਾ ਕੇ ਨਾ, ਹਨਾ, ਜੇ ਹੁਣ ਕਈ ਘਰਾਂ ਚ ਵੀ ਇੱਦਾਂ ਹੁੰਦੇ ਨਾ, ਜੇ ਕਿਸੇ ਦਾ ਉਦਾਂ ਹੀ ਆਲਸੀ ਹੋਇਆ ਬੰਦਾ, ਉਹ ਉਦਾਂ ਮੇਰਾ ਨਾ ਸਿਰ ਦੁਖੀ ਜਾਂਦਾ, ਮੈਂ ਤਾਂ ਬਹੁਤ ਬੁਰਾ ਹਾਲ, ਉੱਠ ਕੇ ਉਦੋਂ ਹੀ ਲੱਪਣਦੇ ਇੱਦਾਂ ਦੇ ਬੰਦੇ ਨਾ, ਦੇਖਣ ਜਾਂ ਤੁਹਾਨੂੰ ਮਿਲੂਗਾ ਉਹ ਯਾਰ ਮੈਂ ਨੀ ਠੀਕ ਨੀ ਹੈਗਾ, ਹਨਾ, ਜਾਣੀ ਕਿ ਉਹਦੀ ਖਬਰ ਲਊਗੇ। ਕਈ ਵਾਰੀ ਏਦਾਂ ਦੇ ਵੀ ਫੋਨ ਆਉਂਦੇ ਮੇਰੇ ਇੱਕ ਦੋ ਮਿੱਤਰ, ਉਹਨਾਂ ਨੂੰ ਮੈਂ ਕਿੱਦਾਂ ਬਈ ਹੁਣ ਖਬਰ ਦੇਣ ਲਈ ਫੋਨ ਕੀਤਾ, ਕਹਿੰਦਾ ਉਹ ਪਤਾ ਕੀ ਜਾ ਫੋਨ ਕਰਦੇ, ਉਹ ਤੂੰ ਮੇਰੀ ਖਬਰ ਹੀ ਨੀ ਲਈ, ਮੈਂ ਕਿਹਾ ਯਾਰ ਮੈਂ ਤੇਰੀ ਖਬਰ ਤਾਂ ਲੈਣੀ ਸੀਗੀ ਜੇ ਤੂੰ ਬਿਮਾਰ ਹੁੰਦਾ, ਤੂੰ ਤਾਂ ਬਿਮਾਰ ਹੀ ਨੀ ਸੀਗਾ, ਉਹ ਨਹੀਂ ਹਨਾ। ਸੋ ਇਹੋ ਜਿਹੇ
ਹਾਲਾਤ ਹੁੰਦੀ ਤੁਸੀਂ ਪੰਜਾਬ ਵਿਚ ਨਾ, ਜਾਂ ਇੱਥੇ ਵੀ ਕਿਸ ਵੇਲੇ ਕਿਸੇ ਨੂੰ ਮਿਲਣ ਜਾਓਗੇ, ਜਾਂਦੇ ਆ ਨਾ ਤੁਸੀਂ, ਕਈਆਂ ਨੂੰ ਆਦਤ ਹੁੰਦੀ ਆ ਤੇਰਾ ਹੁਣ ਟਾਈਮ ਲੱਗ ਗਿਆ, ਤੂੰ ਆ ਗਿਆ ਮਿਲਣ ਸਾਨੂੰ ਹੁਣ,
ਖਬਰੇ
ਆਪ ਜਾਣਾ ਹੀ ਨੀ ਕਿਤੇ, ਜੇ ਤੁਸੀਂ ਮਿਲ ਗਿਆ ਤਾਂ ਉਹਨੂੰ ਉਲਾਂਭਾ ਹੀ ਦੇਣਾ, ਇੱਦਾਂ ਨੀ ਕਹਿਣਾ ਚੰਗਾ ਵੀ ਆ ਬਈ ਭਾਜੀ ਬੈਠੋ ਇੱਥੇ ਬਹੁਤ ਵਧੀਆ ਹੋਇਆ ਤੁਸੀਂ ਆਏ ਆ, ਸਾਰੇ ਨੀ ਇੱਦਾਂ, ਕਈ ਲੋਕ ਇੱਦਾਂ ਦੇ ਹੈਗੇ ਆ, ਲੱਗ ਗਿਆ ਤੇਰਾ ਟਾਈਮ ਹੁਣ,
ਜਾਣਦੇ ਆ ਬੰਦੇ ਜਦ ਆਪਾਂ 2005 ਚ ਸਿਡਨੀ ਰੇਡੀਓ ਸ਼ੁਰੂ ਕੀਤਾ, ਉਹ ਪਤਾ ਕੀ ਆ, ਉਦੋਂ ਫੋਨ ਆਏ ਸੀ ਨਵੇਂ ਨਵੇਂ, ਜਿਦਾਂ ਡਿਜੀਟਲ ਜਿਹੜੇ ਮੋਬਾਈਲ ਫੋਨ ਪਹਿਲਾਂ ਲੱਗਦੇ ਨੇ, ਉਹ ਉਦੋਂ ਰੇਟ ਬਹੁਤ ਹੁੰਦੇ ਸੀਗੇ ਫੋਨਾਂ ਦੇ ਨਾ, ਕਾਲਾਂ ਦੇ ਪਰ ਮਿੰਟ ਕਾਲ ਹੁੰਦੇ ਸੀਗੇ, ਤਾਂ ਚਲੋ ਫੋਨ ਸੀਗਾ ਮੇਰੇ ਕੋਲ, ਉਹ ਆਪਣੇ ਬੰਦੇ ਆ ਨਾ, ਤੁਹਾਨੂੰ ਜਾਣਦੇ, ਹੁਣ ਮੈਂ ਨਾਂ ਨੀ ਲੈਣਾ ਉਹਨਾਂ ਦਾ, ਤੁਸੀਂ ਭਲੀ ਭਾਂਤੀ ਸਮਝ
ਜਾਣਾ,
ਉਹਨੇ ਕਾਲ ਕਰਨੀ, ਮਿਸ ਕਾਲ ਕਰਕੇ ਘੰਟੀ ਵਜਾ ਕੇ ਛੱਡ ਦੇਣੀ ਹਨਾ, ਤੇ
ਅੱਛਾ ਜੀ,
ਮੁੜ ਕੇ ਜਾਣੀ ਕਿ ਮੈਂ ਕਰਨੀ ਕਾਲ, ਫੇਰ ਗੱਲਾਂ ਕਰਨ ਤੁਸੀਂ ਹਟਣਾ ਹਨਾ, ਚਲੋ ਐਨੀਵੇ, ਫਿਰ ਮੈਂ 2-4 ਵਾਰੀ ਦੇਖਿਆ, ਮੈਂ ਕਿਹਾ ਯਾਰ ਇਹ ਮਤਲਬ ਆਲਵੇਜ ਮਿਸ ਕਾਲ ਕਿਉਂ ਕਰਦੇ ਨੇ ਹਨਾ, ਵੀ ਇਹ ਬੜੇ ਚੰਗੇ ਪੜ੍ਹੇ ਲਿਖੇ ਬੰਦੇ ਨੇ, ਡਾਕਟਰ ਵੀ ਵੈਲ ਟੂ ਡੂ ਬੰਦੇ ਨੇ, ਵੀ ਅਸੀਂ ਤਾਂ ਚਲੋ ਹਜੇ ਯੰਗ ਆ, ਤੇ ਮੈਂ ਫਿਰ ਮੈਂ ਜਾਂ ਬਿਜ਼ੀ ਹੋਣਾ ਕਿਤੇ, ਮੈਂ 2-4 ਵਾਰੀ ਨਹੀਂ ਮੁੜ ਕੇ ਕੀਤਾ ਫੋਨ, ਉਹ ਫਿਰ ਨਾ ਆਏ ਇੱਕ ਵਾਰੀ, ਤਾਂ ਆ ਕੇ ਨਾ ਮੈਨੂੰ ਕਹਿੰਦੇ ਬੈਠ ਕੇ, ਉਹ ਅਮਨ ਤੂੰ ਫੋਨ ਹੀ ਨੀ ਚੱਕਦਾ ਹੈ, ਮੈਂ ਕਿਹਾ ਜੀ ਤੁਸੀਂ ਚੱਕਣ ਦਾ ਮੌਕਾ ਦਿਓ ਤਾਂ ਚੱਕੀਏ, ਦੂਜੀ ਤਾਂ ਤੁਸੀਂ ਘੰਟੀ ਨੀ ਵਜਾਉਂਦੇ, ਨਹੀਂ ਨਹੀਂ ਕਹਿੰਦਾ ਮੈਂ ਤਾਂ ਮੇਰੇ ਵੱਲੋਂ ਤਾਂ ਵੱਜਦੀ ਹੁੰਦੀ ਆ ਹਨਾ, ਤੇ ਤੂੰ ਨੀ ਚੱਕਦਾ ਫੋਨ, ਮੈਂ ਕਿਹਾ ਭਾਈ ਸਾਹਿਬ ਇੱਕ ਘੰਟੀ ਵਜਾਉਣੇ ਆ ਤੁਸੀਂ, ਅੱਛਾ ਫਿਰ ਤੇਰੇ ਫੋਨ ਚ ਨੋਕ ਛੋਣਾ, ਮੇਰੇ ਫੋਨ ਚ ਨੋਕ ਚ ਕੱਢ ਲੈ, ਮੈਂ ਕਿਹਾ ਏਦਾਂ ਕਰੋ ਤੁਸੀਂ ਹੁਣ ਵਜਾ ਕੇ ਦੇਖੋ ਸਾਹਮਣੇ, ਤੁਹਾਡੇ ਸਾਹਮਣੇ, ਫਿਰ ਉਹ ਮੈਂ ਉਹਨਾਂ ਦਾ ਫੋਨ ਲੈ ਕੇ ਵਜਾਇਆ, ਮੈਂ ਕਿਹਾ ਦੇਖੋ ਘੰਟੀਆਂ ਵੱਜਦੀਆਂ, ਤੁਹਾਡੇ ਵੱਲੋਂ ਵੀ ਵੱਜਦੀਆਂ ਮੇਰੇ ਵੱਲੋਂ, ਮੈਂ ਕਿਹਾ ਤੁਸੀਂ ਮੈਨੂੰ ਮਾਰ ਰਹੇ ਮਿਸ ਕਾਲ, ਜਾਣੀ ਕਿ ਮੈਂ ਤੁਹਾਨੂੰ ਕਾਲ ਕਰਾਂ ਵਾਪਸ, ਉਲਟਾ ਲਾਂਭਾ ਵੀ ਮੈਨੂੰ ਦੇਈ ਜਾਣ, ਤੂੰ ਫੋਨ ਨੀ ਚੱਕਦਾ, ਮੈਂ ਕਿਹਾ ਜੀ ਚੱਕਣ ਦਾ ਮੌਕਾ ਦਊਂਗੇ ਤਾਂ ਚੱਕੀਏ,
ਚੱਕੂਗਾ ਘੰਟੀ ਵੱਜਦੀ ਫੋਨ ਕਿਦਾਂ ਚੱਕਣਾ।
ਅਮਰੀਕ ਭਾਜੀ ਇੱਕ ਹੋਰ ਅਹਿਮ ਖਬਰ ਹੈ, ਚਾਲ ਸਾਹਿਬ ਨੇ ਮਤਲਬ ਸਾਡੇ ਨਾਲ ਸਾਂਝੀ ਕੀਤੀ ਆ, ਤੁਸੀਂ ਇੰਡੀਆ ਜਾਣ ਦੀ ਸੋਚ ਰਹੇ ਸੀ ਨਾ, ਜਾਂ ਆਪਾਂ ਵਿਨੀਪੈਗ ਜਾਣਾ ਸੀ ਨਾ, ਤੇ ਫੋਰ ਯੋਰ ਗੁੱਡ ਨੌਲੇਜ ਆਸਟ੍ਰੇਲੀਆ ਨੇ ਜਿਹੜਾ ਇੰਟਰਨੈਸ਼ਨਲ ਟਰੈਵਲ ਹੈ ਉਹ 17 December ਤੱਕ ਬੈਨ ਕਰ ਦਿੱਤਾ ਜੀ, ਹੁਣ ਤੁਸੀਂ ਮਤਲਬ ਟਰੈਵਲ ਨਹੀਂ ਕਰ ਸਕਦੇ, 17 December ਤੱਕ ਜਿਹੜਾ ਇੰਟਰਨੈਸ਼ਨਲ
ਬੈਨ ਹੋ ਗਿਆ,
ਬੈਨ ਹੋ ਗਿਆ, ਇਹ ਇਹਨੂੰ 3 ਮਹੀਨੇ ਹੋਰ ਐਕਸਟੈਂਡ ਕੀਤਾ ਗਿਆ। ਹੁਣ ਨਾ ਇਹ ਜਿਹੜੀ ਖਬਰ ਹੈ, ਮਤਲਬ ਜਿਹੜੇ ਨਾ 2 ਸਟੈਂਡਰਡ ਰੱਖ ਲਓ ਜਿਹੜੀ ਸੋਸਾਇਟੀ ਦੇ ਵਿੱਚ, ਜਿਹੜੇ ਕੁਐਸਚਨ ਇਹ ਆ ਰਹੇ ਨੇ ਕਿ ਜੇ ਤਾਂ ਤੁਹਾਡੇ ਕੋਲ ਜੀ ਪੈਸੇ ਆ, ਕਹਿੰਦੇ ਠੀਕ ਹੈ, ਯੂ ਗੋਟ ਮਨੀ, ਤੁਸੀਂ ਚਾਰਟਰ ਫਲਾਈਟ ਕਰੋ ਤੇ ਚਲੇ ਜਾਓ, ਚਾਰਟਰ ਫਲਾਈਟ ਕਰੋ ਤਾਂ ਉਧਰੋਂ ਇੱਧਰ ਨੂੰ ਆ ਜਾਓ, ਠੀਕ ਹੈ। ਹੁਣ ਜੇ ਕਹਿੰਦੇ ਤੁਸੀਂ ਨਾਰਮਲ ਟਰੈਵਲ ਕਰਨਾ, ਫੇਰ ਨੀ ਕਰ ਸਕਦੇ, ਮਤਲਬ ਫੇਰ ਕੋਰੋਨਾ ਵਾਇਰਸ ਮਤਲਬ ਵੱਧ ਜਾਂਦੀ ਆ ਜੇ ਤੁਸੀਂ ਨਾਰਮਲ ਟਰੈਵਲ ਕਰਨਾ।
ਜੇ ਤੁਸੀਂ ਚਾਰਟਰਡ ਚਾਰਟਰਡ ਜਹਾਜ਼ ਆ ਜਿਸ ਫਿਰ ਉਹਦੇ ਵਿੱਚ ਬੰਦਾ ਜਾਂਦਾ ਬੈਠ ਕੇ, ਉਹ ਵੈਕਿਊਮ ਹੋ ਜਾਂਦਾ, ਜਾਂ ਉਹਦੀ ਜਿਹੜੀ ਕੋਰੋਨਾ ਵਾਇਰਸ ਹਟ ਜਾਂਦੀ ਆ, ਉੱਥੇ ਜਾ ਕੇ ਉਹਨੇ ਵੀ ਤਾਂ ਬੰਦੇ ਨੇ ਤਾਂ ਉੱਥੇ ਜਾਣਾ।
ਇੱਥੋਂ ਨਾ ਥੋੜੀ ਸ਼ੱਕ ਪੈਂਦੀ ਆ, ਮਤਲਬ ਜਿਹੜੀ ਨਾ ਜਿਹੜੀ ਕੰਸਪਿਰੇਸੀ ਥਿਊਰੀਜ਼ ਆ, ਪੇ ਜਾਣ ਕੇ ਕੀਤਾ ਇਹ ਨਾ, ਹੋਰ ਵੀ ਇਹਨਾਂ ਨੂੰ ਮਸਾਲਾ ਮਿਲਦਾ, ਇਹਨੂੰ ਮਸਾਲਾ ਬਣਦਾ, ਕਿਉਂਕਿ ਜਦੋਂ ਡਬਲ ਸਟੈਂਡਰਡ ਹੁੰਦਾ। ਹੁਣ ਕੁਈਨਜ਼ਲੈਂਡ ਦਾ ਦੇਖ ਲਓ, 450 ਬੰਦਾ ਜਿਹੜਾ ਉਹ ਆਇਆ ਹੋਇਆ, ਯਾਟ ਜਿਹੜੇ 12 ਆਏ ਹੋਏ ਨੇ ਉਹ ਐਂਟਰ ਕਰ ਸਕਦੇ ਆ ਕੁਈਨਜ਼ਲੈਂਡ, ਕੋਈ ਪ੍ਰੋਬਲਮ ਨੀ। ਇੱਕ ਗ੍ਰੈਂਡ ਮਦਰ, ਉਹਦਾ ਸਿਡਨੀ ਆਪਰੇਸ਼ਨ ਹੋਇਆ ਤੇ ਉਹਨੂੰ ਬਾਰਡਰ ਨੀ ਪਾਰ ਕਰਨ ਦਿੱਤਾ, ਜੇ ਕਰਨਾ ਤਾਂ ਹੋਟਲ ਚ ਰਹਿਣਾ ਹੈ, ਮਤਲਬ ਉਹਦੇ ਲਈ ਹੋਰ ਰੂਲ ਹੈ, ਠੀਕ ਹੈ, ਦੂਜਿਆਂ ਲਈ ਹੋਰ ਰੂਲ ਹੈ। ਜੇ ਪੈਸਾ ਹੈ ਤੁਹਾਡੇ ਕੋਲ ਫੇਰ ਤੁਸੀਂ ਜੋ ਮਰਜ਼ੀ ਕਰ ਲਓ, ਚਾਰਟਰ ਜਹਾਜ਼ ਕਰਕੇ ਚੱਲ ਜਾਓ, ਆ ਜਾਓ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜਿਹੜਾ ਨਾਰਮਲ ਟਰੈਵਲ ਕਰਨਾ ਹੈ, ਐਮਰਜੈਂਸੀ ਹੈ ਜਾਂ ਹੋਰ, ਮਤਲਬ ਦੈਟਸ ਵੈਰੀ ਸੈਡ ਹੈ ਨਾ, ਮਤਲਬ ਉਹ ਇਹ ਜਿਹੜੀ ਨਾ, ਮਤਲਬ ਖੈਰ ਐਨੀਵੇ, ਮੈਨੂੰ ਲੱਗਦਾ ਆ ਇਹ ਜਿਹੜਾ ਦਸੰਬਰ ਤੱਕ ਕੀਤਾ ਗਿਆ ਨਾ, 21 December ਤੱਕ ਬੈਨ, ਆਈ ਡੋਂਟ ਥਿੰਕ ਕਿ ਅਗਲੇ ਮਾਰਚ ਅਪ੍ਰੈਲ ਤੱਕ ਇਹ ਖੁੱਲੇਗਾ। ਅਮਰੀਕ ਭਾਜੀ ਮੈਨੂੰ ਨੀ ਲੱਗਦਾ,
ਮੈਨੂੰ ਤਾਂ ਇਹ ਤੋਂ ਅੱਗੇ ਵੀ ਲੱਗਦਾ, ਜਿੱਦਾਂ 6 ਮਹੀਨੇ ਦੀ ਕੰਡੀਸ਼ਨ ਨਹੀਂ, ਜਿੱਦਾਂ ਹੁਣ 100 cases ਦੀ ਕੰਡੀਸ਼ਨ ਉਹਨੇ ਰੱਖ ਦਿੱਤੀ ਆ ਪ੍ਰੀਮੀਅਰ ਨੇ, ਤਾਂ ਏਦਾਂ ਤਾਂ ਲੱਗਦਾ ਵੀ ਇਹ ਬਹੁਤ ਦੇਰ ਬਾਅਦ ਖੁੱਲੂਗਾ, 4-5 2-3 ਸਾਲ ਵੀ ਲੱਗ ਸਕਦੇ ਆ,
ਪ੍ਰੋਬਲਮ ਹੈਗੀ ਹੈਗੀ ਆ। ਜਿਹੜਾ ਵੈਸਟਰਨ ਆਸਟ੍ਰੇਲੀਆ ਨੇ 20 ਜਨਵਰੀ ਤੱਕ ਬੈਨ ਕੀਤਾ ਹੋਇਆ, ਕੋਈ ਆ ਹੀ ਨੀ ਸਕਦਾ, ਬਲੈਂਕਟ ਬੈਨ। ਠੀਕ ਹੈ, ਇਧਰ ਕੁਈਨਜ਼ਲੈਂਡ ਵੀ ਇਹੀ ਸੋਚ ਰਿਹਾ ਆ। ਤੇ ਮੈਨੂੰ ਲੱਗਦਾ ਕਿ ਕੰਟਰੀ ਟੂ ਕੰਟਰੀ ਵੀ ਇੱਦਾਂ ਹੋਣ ਲੱਗ ਪੈਣੀ ਆ। ਇੱਕ ਇਹਨੂੰ ਇਸ ਸਿਚੁਏਸ਼ਨ ਨੂੰ ਟੂਲ ਬਣਾ ਕੇ ਕੰਟਰੀਆਂ ਦੇ ਉੱਤੇ ਬੈਨ ਕਰਨ ਦੇ ਜਿਹੜੇ ਆ ਜਿਹੜੇ
ਸਮਝੌਤੇ
ਏਜੰਡੇ ਉਹ ਇੰਪਲੀਮੈਂਟ ਕੀਤੇ ਜਾ ਰਹੇ ਨੇ ਹੁਣ ਵੀ ਤੇ ਫਿਊਚਰ ਦੇ ਵਿੱਚ ਵੀ। ਇਹਨੂੰ ਇੱਕ ਜਾਣੀ ਕਿ ਹੈਲਥ ਸਕੇਅਰ ਨੂੰ ਇਸ਼ੂ ਬਣਾ ਕੇ ਉਹਨੂੰ ਟੂਲ ਵਰਤਿਆ ਜਾਏਗਾ ਵੀ ਕਿਹੜੇ ਕੰਟਰੀ ਨਾਲ ਬੰਦੇ ਅਸੀਂ ਆਣਾ ਜਾਣਾ ਕਰਨਾ ਹੈ, ਕਿਹੜੇ ਕੰਟਰੀ ਨਾਲ ਟ੍ਰੇਡ ਕਰਨਾ ਤੇ ਕਿਹੜੇ ਨਾਲ ਨਹੀਂ ਕਰਨਾ। ਇਹ ਜੀ ਬਬਲ ਬਣਾਓ ਜੀ, ਇਹਦੀ ਆਹ ਉਹ ਇੰਨਾ ਹੋਣਾ ਚਾਹੀਦਾ, ਮਤਲਬ 100 ਬਹਾਨਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕ ਭਾਜੀ ਮੇਰੇ ਕੋਲ ਨਾ 2-3 ਲਵ ਲੈਟਰਾਂ ਹੋਰ ਆਈਆਂ, ਡਿਮਾਂਡ ਵੀ ਆ ਰਹੀ ਹੈ ਵੀ ਹੋਰ ਵੀ ਲਵ ਲੈਟਰਾਂ ਸੁਣਾਓ। ਤੁਹਾਨੂੰ ਇੱਕ ਫਿਰ ਪਰਚੂਨ ਵਾਲੇ ਦੀ ਲਵ ਲੈਟਰ ਸੁਣਾਈ ਹੈ?
ਸੁਣਾ ਦਿਓ ਸੁਣਾ ਦਿਓ।
ਪਰਚੂਨ ਵਾਲਾ
ਗੱਲ
ਲਓ ਜੀ, ਫਿਰ ਇਹ ਪਰਚੂਨ ਵਾਲਾ ਲਵ ਲੈਟਰ ਭਗਵੰਤ ਮਾਨ ਦਾ।
ਲਓ ਜੀ, ਇੱਕ ਪਰਚੂਨ ਦਾ ਦੁਕਾਨਦਾਰ ਆਪਣੀ ਮਹਿਬੂਬਾ ਨੂੰ ਕਿਵੇਂ ਖਤ ਲਿਖਦਾ।
ਐ ਮੇਰੀ ਹਲਦੀ ਰੰਗੀ ਮਹਿਬੂਬਾ, ਪਰਸੋਂ ਗੁੜ ਵਾਲੇ ਪੀਪੇ ਜਿੱਡਾ ਤੇਰਾ ਖਤ ਪੜ ਕੇ ਮੇਰਾ ਦਿਲ ਮੂੰਗੀ ਮਸਰੀ ਹੋ ਗਿਆ। ਤੂੰ ਕਾਲੀਆਂ ਮਿਰਚਾਂ ਵਰਗੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਨਾ ਕਰਿਆ ਕਰ। ਤੂੰ ਅੱਜ ਕੱਲ ਦੇਸੀ ਖੰਡ ਦੇ ਭਾਅ ਵਾਂਗੂ ਵਧਦੀ ਤੁਰੀ ਜਾਨੀ ਹੈ। ਤੂੰ ਹੁਣ ਮੈਨੂੰ ਐ ਮਿਲਣ ਲੱਗ ਪਈ ਜਿਵੇਂ ਮਹੀਨੇ ਬਾਅਦ ਰਾਸ਼ਨ ਕਾਰਡ ਤੇ ਮਿੱਟੀ ਦਾ ਤੇਲ ਮਿਲਦਾ। ਜਿਸ ਦਿਨ ਮੈਂ ਦੁਕਾਨ ਤੇ ਬੈਠਾ ਦੇਸੀ ਘਿਓ ਚ ਗਰੀਸ ਦਾ ਡੱਬਾ ਮਿਲਾ ਰਿਹਾ ਸੀ ਤਾਂ ਤੈਂ ਮੇਰੇ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਸੀ, ਪਰ ਤੇਰਾ ਖੜਦੀ ਬੋਰੀ ਵਰਗਾ ਬਾਪੂ ਹਰ ਵੇਲੇ ਸੁੱਕੀ ਚਾਹ ਵਰਗਾ ਮੂੰਹ ਬਣਾਈ ਰੱਖਦਾ। ਜਦੋਂ ਮੈਂ ਤੁਹਾਡੇ ਘਰ ਮੂਹਰ ਦੀ ਲੰਘਦਾ ਤਾਂ ਮੈਨੂੰ ਦੇਖ ਕੇ ਤੁਸੀਂ ਇਸ ਤਰ੍ਹਾਂ ਦਰਵਾਜ਼ਾ ਬੰਦ ਕਰ ਲੈਂਦੇ ਹੋ ਜਿਵੇਂ ਸੈਂਪਲ ਵਾਲਿਆਂ ਨੂੰ ਦੇਖ ਕੇ ਅਸੀਂ ਦੁਕਾਨਾਂ ਬੰਦ ਕਰਦੇ ਹਾਂ। ਤੇਰੇ ਬਾਪੂ ਨੂੰ ਕਹਿ ਦੀ ਕਿ ਮੈਂ ਤਾਂ ਸੇਲ ਟੈਕਸ ਦੇ ਅਫਸਰਾਂ ਦੇ ਰਸਗੁੱਲਿਆਂ ਤੇ ਬਰਫੀ ਨਾਲ ਮੂੰਹ ਬੰਦ ਕੀਤੇ ਨੇ, ਉਹ ਕਿਹੜੇ ਬਾਗ ਦੀ ਲਾਚੀ ਹੈ। ਅਖੀਰ ਵਿੱਚ ਮੇਰੇ ਵੱਲੋਂ ਤੈਨੂੰ ਔਲੇ ਦੇ ਮੁਰੱਬੇ ਵਰਗੀ ਸਲਾਮ, ਤੇਰਾ ਯਾਰ ਇੱਕ ਪ੍ਰਚੂਨ ਦਾ ਦੁਕਾਨਦਾਰ।
ਤੇ ਪਰਚੂਨ ਵਾਲੇ ਦੀ ਲਵ ਲੈਟਰ ਤੋਂ ਬਾਅਦ ਇੱਕ ਹੋਰ ਖਬਰ ਆ ਗਈ ਹੈ ਕਿ ਇੰਡੀਆ ਨੇ ਵੀ ਭਾਜੀ ਜਿਹੜਾ ਬੈਨ ਕੀਤਾ ਹੈ, ਇੰਡੀਆ ਨੇ ਵੀ ਜਿਹੜਾ ਇੰਟਰਨੈਸ਼ਨਲ ਟ੍ਰੈਵਲ ਆਪਣੇ ਸਿਟੀਜ਼ਨਸ ਵਾਸਤੇ ਬੈਨ ਕੀਤਾ ਤੇ ਮਤਲਬ ਉਹਨੂੰ ਫਰਦਰ ਕੀਤਾ ਹੈ ਇਹ। ਹਾਂਜੀ, ਸੋ ਇਸ ਕਰਕੇ ਅੰਟਿਲ ਫਰਦਰ ਨੋਟਿਸ। ਹਾਂਜੀ, ਸੋ ਬਾਹਰੋਂ ਜਿਹੜੇ ਕਿ ਲੋਕ ਨਹੀਂ ਜਾ ਸਕਦੇ ਹਨਾ, ਸੋ ਇਟਸ ਵੈਰੀ ਡਿਸਟਰਬਿੰਗ ਨਿਊਜ਼। ਤੇ ਜਿਹੜੇ ਬੈਨ ਦੀ ਗੱਲ ਕਰੀਏ, ਵੈਸੇ ਤਾਂ ਇੱਕ ਕਹਿੰਦੇ ਗੀਤ ਐਮੀ ਬਿਰਕ ਦਾ ਵੀ ਸ਼ਾਇਦ ਬੈਨ ਆਇਆ, ਉਹਦੀ ਨਹੀਂ ਗੱਲ ਕਰਨੀ ਆਪਾਂ। ਟਿਕਟੋਕ ਨੂੰ ਬੈਨ ਕੀਤਾ ਗਿਆ ਅਮਰੀਕ ਭਾਜੀ, ਇੰਡੀਆ ਦੇ ਵਿੱਚ, ਅਮਰੀਕਾ ਦੇ ਵਿੱਚ ਐਂਡ ਆਲ ਦਾ, ਇੰਡੀਆ ਦੇ ਵਿੱਚ ਤਾਂ ਬੈਨ ਹੀ ਕੀਤਾ ਗਿਆ। ਠੀਕ ਹੈ, ਅਮਰੀਕਾ ਦੇ ਵਿੱਚ ਨਾ ਬੈਨ ਨਹੀਂ ਕੀਤਾ, ਅਮਰੀਕਾ ਦੇ ਵਿੱਚ ਉਹਨੂੰ ਨੋਟਿਸ ਦਿੱਤਾ ਗਿਆ, ਐਗਜ਼ੈਕਟਿਵ ਆਰਡਰਸ ਪ੍ਰੈਜ਼ੀਡੈਂਟ ਨੇ ਸਾਈਨ ਕੀਤੇ ਆ। ਐਗਜ਼ੈਕਟਿਵ ਆਰਡਰ ਦਾ ਮਤਲਬ ਹੁੰਦਾ ਹੁਕਮ ਦੇ ਦਿੱਤਾ ਉਹਨੇ ਵੀ ਇੰਨੇ ਦਿਨ ਤੁਹਾਨੂੰ ਦਿੱਤੇ ਔਰ ਇਹਦੇ ਵਿੱਚ ਇਹ ਕੰਪਨੀ ਜਾਂ ਬੰਦ ਕਰ ਦਿਓ ਜਾਂ ਇਹਨੂੰ ਵੇਚ ਦਿਓ ਅਮਰੀਕਨ ਓਨਰ ਨੂੰ। ਠੀਕ ਹੈ, ਤੇ ਇਹਦੇ ਲਈ ਮਾਈਕਰੋਸੋਫਟ ਐਂਡ ਆਲ ਦੀਸ ਕੰਪਨੀਜ਼ ਨਾ ਇਹ ਖਰੀਦਣ ਦੀ ਕੋਸ਼ਿਸ਼ ਕਰ ਰਹੇ। ਔਰ ਚਾਈਨਾ ਪਤਾ ਕੀ ਕਹਿ ਰਿਹਾ ਇਹਦੇ ਬਾਰੇ, ਚਾਈਨਾ ਦੀ ਜਿਹੜੀ ਕਹਿੰਦੇ ਵੀ ਇਹ ਮਾਡਰਨ ਪਾਇਰੇਸੀ ਹੈ, ਗੁੰਡਾਗਰਦੀ ਜਾਂ ਡਾਕੂ ਜਾਂ ਡਾਕਾ ਮਾਰਿਆ ਤੁਹਾਡੇ ਤੇ ਕਬਜ਼ਾ ਕੀਤਾ। ਹਾਂਜੀ, ਤੇ ਇੱਕ ਬੰਦਾ ਮਤਲਬ ਜੇ ਆਪਾਂ ਉਹਨਾਂ ਦੇ ਪੁਆਇੰਟ ਆਫ ਵਿਊ ਨਾਲ ਸੋਚੀਏ ਵੀ ਉਹਨੇ ਕੰਪਨੀ ਬਣਾਈ, ਮਿਹਨਤ ਕੀਤੀ, ਪ੍ਰੋਗਰਾਮ ਲਿਖੇ, ਸਾਰਾ ਕੁਝ, ਇਨਫਰਾਸਟਰਕਚਰ ਇਨਵੈਸਟ, ਜਦੋਂ ਉਹ ਪੈਸੇ ਬਣਾਉਣ ਲੱਗ ਪਈ ਤਾਂ ਉਹਦੇ ਤੇ ਧੱਕੇ ਨਾਲ ਜਿਹੜੇ ਹਾਕਮਾਂ ਨੇ ਕਬਜ਼ਾ ਕਰ ਲਿਆ। ਠੀਕ ਹੈ,
ਹਾਂਜੀ,
ਆਰਡਰ ਦੇ ਕੇ। ਸੋ ਕੀ ਤੁਸੀਂ ਫਿਰ ਕੋਈ ਇੱਦਾਂ ਦੀ ਇਨਵੈਸਟਮੈਂਟ ਜਾਂ ਹੋਰ ਕੁਛ ਕਰਨਾ ਚਾਹੋਗੇ ਵੀ ਮਤਲਬ ਜਿੱਥੇ ਤੁਸੀਂ ਮਤਲਬ ਜਦ ਪੈਸੇ ਬਣਾਉਣ ਲੱਗ ਪਏ ਤਾਂ ਉਹ ਕੰਧ ਦੇ ਖੜੇ ਦੇਖੀ ਗਏ, ਮੁੜ ਕੇ ਆ ਕੇ ਤੁਹਾਨੂੰ ਢਾ ਲਿਆ ਕੇ, ਇਹ ਕੀ ਮੈਂਟਲ?
ਇਕਨੋਮਿਕ ਸਟਰਮ ਦੇ ਵਿੱਚ ਇਹਨੂੰ ਇੱਦਾਂ ਕਿਹਾ ਜਾ ਸਕਦਾ ਅਮਨਦੀਪ, ਇਕਨੋਮਿਕ ਸਟਰਮ ਦੇ ਵਿੱਚ ਇੱਦਾਂ ਕਿਹਾ ਜਾ ਸਕਦਾ ਕਿ ਰਿਸਟ੍ਰਿਕਸ਼ਨ ਲਾਈਆਂ ਜਾ ਰਹੀਆਂ ਰਿਸਰਚ ਐਂਡ ਡਿਵੈਲਪਮੈਂਟ ਤੇ। ਰਿਸਰਚ ਐਂਡ ਆਰ ਐਂਡ ਡੀ ਡਿਪਾਰਟਮੈਂਟ ਹੁੰਦਾ ਨਾ, ਜਿਹਦੇ ਨਾਲ ਤੁਸੀਂ ਰਿਸਰਚ ਕਰਦੇ ਆ, ਚੀਜ਼ਾਂ ਹੋਰ ਯਾਦ ਕਰਦੇ ਆ, ਉਹਨਾਂ ਚ ਇੰਪਰੂਵਮੈਂਟ ਕਰਦੇ ਆ, ਜਾਂ ਕੋਈ ਆਪਣੀ ਨਵੀਂ ਚੀਜ਼ ਬਣਾ ਕੇ ਮਾਰਕੀਟ ਵਿੱਚ ਭੇਜਦੇ ਆ, ਤੇ ਉਸ ਡਿਪਾਰਟਮੈਂਟ ਤੇ ਡਾਕਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਵੈਸੇ ਚਾਈਨਾ ਨੂੰ ਕਾਫੀ ਉਦਾਂ ਇਕਨੋਮਿਕਲੀ ਤੰਗ ਕੀਤਾ ਜਾ ਰਿਹਾ, ਬੇਲੋੜਾ ਵੀ ਕਈ ਵਾਰੀ ਤੰਗ ਕੀਤਾ ਜਾ ਰਿਹਾ। ਬਾਰਡਰ ਇਸ਼ੂ ਤਾਂ ਕੰਟਰੀਆਂ ਨਾਲ ਹੁੰਦੇ ਹੀ ਆ ਮਨਦੀਪ, ਹਰੇਕ ਕੰਟਰੀ ਨਾਲ ਬਾਰਡਰ ਇਸ਼ੂ ਹੁੰਦੇ ਆ। ਬਾਰਡਰ ਇਸ਼ੂ ਦੇ ਨਾਲ ਲੜਨ ਦੇ, ਬਾਰਡਰ ਇਸ਼ੂ ਨੂੰ ਸੁਲਝਾਉਣ ਦੇ ਲਈ ਵੈਨ ਥੋੜਾ ਇਕਨੋਮਿਕਲੀ, ਜਿੱਦਾਂ ਇਹ ਬੈਨ, ਚਲੋ ਚਾਈਨਾ ਨੂੰ ਬੈਨ ਕਰਤਾ, ਲੋਕਾਂ ਨੂੰ ਬੜੀ 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 ਟ੍ਰਬਲ ਆ ਰਹੀ ਹੈ ਟਿਕਟੋਕ ਬੰਦ ਹੋਣ ਨਾਲ।
ਭਾਜੀ ਨਹੀਂ ਨਹੀਂ ਟ੍ਰਬਲ ਤਾਂ ਆ ਰਹੀ ਹੈ, ਨਹੀਂ ਮੈਂ ਤੁਹਾਨੂੰ ਦੱਸਾਂ ਟ੍ਰਬਲ ਤਾਂ ਆ ਰਹੀ ਹੈ, ਪਰ ਇੱਕ ਵਾਰੀ ਇੱਦਾਂ ਹੁੰਦੀ ਹੈ ਕਿ ਸਮਾਜ ਦੇ ਵਿੱਚ, ਠੀਕ ਹੈ, ਇੱਕ ਸਮਾਜ ਦੇ ਵਿੱਚ ਇੱਕ ਪਲੇਟਫਾਰਮ ਦੇਣਾ ਹੁੰਦਾ ਆ, ਠੀਕ ਹੈ, ਉਹਨੂੰ ਰੈਗੂਲੇਟ ਕਰਨਾ ਹੁੰਦਾ ਕਿ ਸਮਾਜ ਤੁਹਾਡਾ ਪੁੱਠੇ ਪਾਸੇ ਨੂੰ ਨਾ ਲੱਗ ਜਾਵੇ। ਹੁਣ ਜਿਹੜਾ ਟਿਕਟੋਕ ਦਾ ਆ, ਉਹ ਸਾਡੇ ਮਤਲਬ ਟਿਕਟੋਕ ਨੇ ਇੰਨਾ ਕੰਮ ਖਰਾਬਾ ਕੀਤਾ ਕਿ ਸਾਰੀਆਂ ਸਮਾਜਿਕ ਵੈਲਿਊਜ਼ ਛਿੱਕੇ ਟੰਗ ਦਿੱਤੀਆਂ, ਐਵਰੀ ਸਟਰਕਚਰ ਜਿਹੜਾ ਖਰਾਬ ਕਰਤਾ।
ਬਿਲਕੁਲ
ਉਹ ਹੁਣ ਜੇ ਇੱਕ ਸੈਂਸੀਬਲ ਕੋਈ ਵੀ ਹੋਵੇ ਤਾਂ, ਅਸੀਂ ਤਾਂ ਆਪ ਕਹਿੰਦੇ ਹਰੇਕ ਘਰ ਦੇ ਵਿੱਚ ਲੜਾਈ ਆ ਟਿਕਟੋਕ ਜਾਂ ਸੋਸ਼ਲ ਮੀਡੀਆ ਕਰਕੇ, ਹਰੇਕ ਘਰ ਚ ਹੁੰਦੀ ਹੋਏਗੀ, ਗਾਰੰਟੀ ਕਰਦਾ, ਸਾਡੇ ਵੀ ਹੁੰਦੀ ਆ ਵੀ ਯਾਰ ਆ ਤੁਸੀਂ ਕੀ ਟਿਕਟੋਕ ਕਰਨ ਲੱਗੇ ਹੋ, ਕੀ ਆ ਦੇਖੀ ਜਾਣੇ, ਕੋਈ ਚੱਜ ਦਾ ਕੰਮ ਕਰੋ। ਅਸੀਂ ਪੇਰੈਂਟਸ ਆਪ ਬੈਨ ਕਰਨ ਨੂੰ ਫਿਰਦੇ ਆ ਘਰਾਂ ਦੇ ਵਿੱਚ ਵੀ ਨਿਆਣੇ ਇਹ ਕੰਮ ਨਾ ਕਰਨ, ਤੇ ਤੁਸੀਂ ਇਮੇਜਿਨ ਕਰੋ ਕਿ ਤੁਹਾਡਾ ਦੇਸ਼ ਪ੍ਰੋਗਰੈਸਿਵ ਪੜ੍ਹਨ ਲਿਖਣ ਜਾਂ ਕੋਈ ਆਪਣੇ ਕੰਮ ਧੰਦੇ ਕਰਨ ਦੀ ਬਜਾਏ ਤੁਹਾਨੂੰ ਉਹਤੇ ਲਾ ਦੇਵੇ ਨਸ਼ਿਆਂ ਦੇ, ਇਹ ਵੀ ਇੱਕ ਨਸ਼ਾ ਹੀ ਆ, ਫਿਰ ਤੁਸੀਂ ਉਹਨੂੰ ਬੈਨ ਕਰੋਗੇ। ਆਈ ਥਿੰਕ ਮੇਰੇ ਹਿਸਾਬ ਨਾਲ ਟਿਕਟੋਕ ਬੈਨ ਕਰਨਾ ਜਿਹੜਾ ਇੰਡੀਆ ਚ ਬੈਨ ਹੋਇਆ ਆ, ਪਰ ਅਮਰੀਕਾ ਇਹਨੂੰ ਬੈਨ ਨਹੀਂ ਕਰਨਾ ਚਾਹੁੰਦਾ, ਉਹ ਕਬਜ਼ਾ ਕਰਨਾ ਚਾਹੁੰਦਾ ਇਹਦੇ ਤੇ। ਜਾਂ ਤਾਂ ਉਹ ਬੈਨ ਕਰ ਦੇਵੇ, ਉਹ ਵੱਖਰੀ ਗੱਲ ਹੈ, ਆਪਾਂ ਗੱਲ ਇਹ ਕਰ ਰਹੇ ਹਾਂ ਬੈਨ ਤੇ ਕਬਜ਼ੇ ਦੀ, ਹੈ ਨਾ। ਬੈਨ ਕਰਤਾ ਵੀ ਇਹ ਸਾਡੀ ਸੋਸਾਇਟੀ ਲਈ ਚੰਗੀ ਨਹੀਂ, ਅਸੀਂ ਬੈਨ ਕਰਤਾ, ਠੀਕ ਹੈ, ਦੈਟਸ ਫਾਈਨ, ਠੀਕ ਹੈ। ਇੱਕ ਉੱਥੇ ਵੀ ਨਹੀਂ
ਖਰੀਦ ਵੀ ਰਹੇ,
ਨਹੀਂ ਨਹੀਂ ਖਰੀਦ ਨਹੀਂ, ਦੂਜੇ ਪਾਸੇ ਜਿਹੜੇ ਦੂਜੇ ਬੰਦੇ ਉਹ ਕਹਿੰਦੇ ਨਹੀਂ ਚੀਜ਼ ਇਹ ਮਾੜੀ ਆ, ਪਰ ਅਸੀਂ ਜੇ ਸਾਡੇ ਕੋਲ ਹੋਵੇ ਫੇਰ ਚੰਗੀ ਆ, ਹੈਨਾ। ਉਹ ਐਕਚੁਅਲੀ ਮਾੜੀ ਆ, ਮਾੜੀ ਮਾੜੀ ਆ। ਦੂਜੀ ਗੱਲ, ਇੱਕ ਜਿਹੜੀ ਗੇਮ ਪਬਜੀ ਆ, ਹੈਨਾ, ਉਹ ਹੁਣ ਬੈਨ ਹੋਈ ਆ, ਇਹਦਾ ਜਿਹੜਾ ਨਾ ਪਬਜੀ ਦਾ ਹਾਂ ਓਨਰ ਹੈ, ਇਹ ਮਤਲਬ 6 ਸਾਲ ਪਹਿਲਾਂ $300 ਮਹੀਨੇ ਦੀ ਤਨਖਾਹ ਤੇ ਸੀ, ਡਿਵੋਰਸ ਹੋ ਗਿਆ ਸੀ 37 ਸਾਲ ਦਾ, ਤੇ ਉਹਨੇ ਮਤਲਬ ਗੇਮ ਬਣਾਈ ਆ, ਤੇ ਮਤਲਬ $1 billion $2018 ਦੇ ਵਿੱਚ ਉਹਨੇ ਕਮਾਇਆ, ਬਿਲੀਅਨ, ਇੱਕ ਬਿਲੀਅਨ ਡਾਲਰ, ਰਾਈਟ,
ਬਿਲੀਅਨ ਡਾਲਰ,
ਹਾਂਜੀ ਹਾਂਜੀ, ਮਿਲੀਅਨ ਨੀ ਬਿਲੀਅਨ। ਤੇ ਹੁਣ ਇਹ ਗੇਮ ਜਿਹੜੀ ਇਹਦੇ ਚ ਪੈਸੇ ਲੱਗਦੇ ਨੇ, ਕਈ ਘਰ ਤਬਾਹ ਹੋ ਚੁੱਕੇ ਨੇ, ਕਈ ਕਤਲ ਹੋ ਚੁੱਕੇ ਨੇ, ਜਿਹੜੀ ਵਾਇਲੈਂਸ ਹੈ, ਲੜਾਈਆਂ ਆ, ਮਤਲਬ ਆਪਸ ਦੇ ਵਿੱਚ ਵਧਾਰ, ਇਹਨੂੰ ਵੀ ਬੈਨ ਕੀਤਾ ਜਾ ਰਿਹਾ। ਆਈ ਥਿੰਕ ਇਟਸ ਫਾਈਨ, ਇਟਸ ਗੁੱਡ, ਹਨਾ, ਇਟਸ ਗੁੱਡ, ਪਰ ਜੇ ਕਤਲੋ
ਬੈਨ ਤਾਂ ਠੀਕ ਹੈ, ਜੇ ਬੈਨ ਕੀਤਾ ਜਾ ਰਿਹਾ ਫੇਰ ਤਾਂ ਠੀਕ ਹੈ ਮਨਦੀਪ, ਜੇ ਉਹਨੂੰ ਤੁਸੀਂ ਖਰੀਦਣ ਦੀ ਕੋਸ਼ਿਸ਼ ਕਰਦੇ ਫੇਰ ਤਾਂ ਕੰਟਰਡਿਕਟਰੀ ਹੋ ਜਾਂਦਾ, ਸੈਲਫ ਕੰਟਰਡਿਕਟਰੀ ਹੋ ਗਿਆ ਤੁਸੀਂ।
ਹਾਂ ਉਹ ਤਾਂ ਠੀਕ ਹੈ, ਮਤਲਬ ਪਹਿਲਾਂ ਬੈਨ ਕਰਕੇ ਫਿਰ ਉਹਨੂੰ ਖਰੀਦ ਕੇ ਆਪ ਚਲਾਉਣੀ, ਹੈ ਨਾ, ਉਹ ਤਾਂ ਕਬਜ਼ਾ ਹੋ ਗਿਆ ਨਾ, ਉਹ ਤਾਂ ਮਤਲਬ ਕਹਿ ਲਓ ਕੋਈ ਇਨਡੀਸੈਂਟ ਜਿਹੜੇ ਅਨਐਥੀਕਲ ਮਨੂਵਰਸ ਹੋ ਗਏ ਨਾ, ਪਰ ਇਹ ਜਿਹਨੂੰ ਫਿਲਟਰ ਆਊਟ
ਅਨਐਥੀਕਲ ਬਿਜ਼ਨਸ ਪ੍ਰੈਕਟਿਸ ਆ ਇਹ।
ਅਸੀਂ ਦੇਖੋ ਅਕਸਰ ਕਹਿੰਦੇ ਹੁੰਦੇ ਆ ਆਪਣੇ ਘਰਾਂ ਦੇ ਵਿੱਚ ਵੀ, ਆਪਣੇ ਦਿਮਾਗਾਂ ਦੇ ਵਿੱਚ ਵੀ, ਸੋਸ਼ਲ ਸਰਕਲ ਦੇ ਵਿੱਚ ਵੀ, ਜਿਹੜੀਆਂ ਚੀਜ਼ਾਂ ਮਾੜੀਆਂ ਹੈ ਨਾ, ਉਹਨੂੰ ਕੱਢ ਦਿਓ, ਉਹਨੂੰ ਉਹਨਾਂ ਤੋਂ ਕਿਨਾਰਾ ਕਰੋ, ਸਾਈਡ ਕਰੋ, ਤੇ ਜੇ ਤੁਸੀਂ ਉਹਨੂੰ ਹਟਾ ਸਕਦੇ ਆ ਉਹਨੂੰ ਰੈਡੀਕੇਟ ਕਰੋ। ਫੋਰ ਐਗਜ਼ਾਮਪਲ ਇੱਕ ਗਾਰਡਨ ਹੈ, ਗਾਰਡਨ ਦੇ ਵਿੱਚ ਫੁੱਲ ਬੀਜੇ ਹੋਏ ਆ, ਉੱਥੇ ਆ ਤੁਸੀਂ ਜਿਹੜੇ ਵੀਡਸ ਆ ਉਹ ਜੰਪਣ, ਉਹਨੂੰ ਤੁਸੀਂ ਸਾਫ਼ ਨਾ ਕਰੋ, ਠੀਕ ਆ, ਉਹ ਫਿਰ ਫੁੱਲ ਥੋੜੇ ਆਉਣੇ ਆ, ਸਬਜ਼ੀ ਥੋੜੇ ਹੋਣੀ ਆ, ਫਿਰ ਤਾਂ ਉਹ ਵੀਡਸ ਦੇ ਹਰੇਕ ਪਾਸੇ ਤੁਰੀਆਂ ਫਿਰਨੀਆਂ। ਸੋ ਇਸ ਕਰਕੇ ਜਿਹੜੀ ਸਮਾਜ ਨੂੰ ਕਲੀਨ ਅਪ ਕਰਨ ਦੇ ਲਈ ਸਮੇਂ ਸਮੇਂ ਸਿਰ ਇੱਦਾਂ ਦੇ ਸਟੈਪ ਲੈਣੇ ਚਾਹੀਦੇ ਆ, ਉਹਦਾ ਡਾਟਾ ਉਹ, ਪਰ ਉਹ ਡਾਟੇ ਦੇ ਬੇਸਡ ਹੋਣਾ ਚਾਹੀਦਾ ਆ, ਉਹਦਾ ਡਾਟਾ ਹੋਣਾ ਚਾਹੀਦਾ ਆ ਵੀ ਅਸੀਂ ਕਿਉਂ ਬੈਨ ਕਰ ਰਹੇ ਹਾਂ ਇਹ ਚੀਜ਼ਾਂ। ਇੱਦਾਂ ਹੀ ਹੋਣਾ ਚਾਹੀਦਾ ਨਾ, ਵੀ ਇੱਦਾਂ ਥੋੜੋ ਆ ਵੀ ਉਹ ਹੁਣ ਉਹ ਚਾਈਨੀਜ਼ ਓਨਡ ਹੈ ਤਾਂ ਹੁਣ ਜੀ ਉਹ ਸਾਡਾ ਸਮਾਜ ਵੀ ਤਬਾਹ ਕਰ ਰਹੀ ਹੈ, ਟਿਕਟੋਕ ਰਿਸ਼ਤੇ ਵੀ ਤਬਾਹ ਕਰ ਰਹੀ ਹੈ, ਇਸ ਕਰਕੇ ਇਹਨੂੰ ਬੈਨ ਕਰ ਦੇਣਾ। ਡਾਟਾ ਠੀਕ ਹੈ, ਦੈਟਸ ਫਾਈਨ, ਇੱਥੇ ਤੱਕ ਠੀਕ ਹੈ, ਪਰ ਦੂਜੇ ਦਿਨ ਉਹ ਜੀ ਅੰਬਾਨੀ ਨੇ ਲੈ ਲਈ, ਹੁਣ ਠੀਕ ਹੈ ਇਹ, ਹੁਣ ਸਮਾਜ ਨੂੰ ਤਬਾਹ ਕਰੀ ਜਾਵੇ,
ਹੁਣ ਠੀਕ ਹੋਵੇ,
ਹਾਂ ਹੁਣ ਠੀਕ ਹੈ, ਹੁਣ ਸਮਾਜ ਨੂੰ ਤਬਾਹ ਕਰੀ ਜਾਵੇ, ਰਿਸ਼ਤੇ ਤੋੜੀ ਜਾਵੇ, ਕੋਈ ਗੱਲ ਨਹੀਂ, ਕਿਉਂਕਿ ਹੁਣ ਇੰਡੀਅਨ ਓਨਡ ਹੈ, ਰਾਈਟ, ਇੱਦਾਂ ਹੁਣ ਅਮੈਰੀਕਨ ਓਨਡ ਹੈ, ਹੁਣ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਹੈ। ਇੱਦਾਂ ਹੀ ਪਬਜੀ ਆ ਜਾਂ ਕੋਈ ਵੀ, ਹੁਣ ਬੈਨ ਕਰ ਦੇਣੀ ਆਪਾਂ, ਕਿਉਂਕਿ ਇਹ ਜੀ ਵਾਇਲੈਂਸ ਇਨਸਾਈਟ ਕਰਦੀ ਆ, ਇਹ ਮਾਰ ਧਾੜ ਕਰਦੀ ਆ ਲੋਕਾਂ ਦੇ ਘਰਾਂ ਦੇ, ਮਤਲਬ ਇੱਕ ਬੰਦੇ ਨਾ, ਪਤਾ ਨੀ 15-20 ਲੱਖ ਉਹਨਾਂ ਨੂੰ ਦੇ ਦਿੱਤਾ, ਬਰੋਕ ਹੋ ਗਿਆ ਉਹ ਮੁੰਡਾ, ਹਥਿਆਰ ਖਰੀਦਣ ਨੂੰ, ਵਰਚੁਅਲ ਹਥਿਆਰ ਖਰੀਦਣ ਨੂੰ, ਬੰਬ ਖਰੀਦਣ ਨੂੰ ਵਰਚੁਅਲ ਗੇਮ ਦੇ ਵਿੱਚ, ਹਾਂ ਇੱਥੋਂ ਤੱਕ ਅਡਿਕਟਿਵ ਆ ਇਹ, ਤਾਂ ਬਣਾਈ ਹੋਈ ਉਹਨਾਂ ਨੇ। ਸੋ ਉਹ ਜੇ ਉਹ ਬੰਦੇ ਨੇ ਬਣਾਈ ਆ ਉਹ ਖਰਾਬ ਹੈ, ਪਰ ਜੇ ਹੁਣ ਕੱਲ ਨੂੰ ਇਹ ਅਮਰੀਕ ਸਿੰਘ ਫਲੋਰਾ ਨੇ ਲੈ ਲਈ ਜਾਂ ਮੈਂ ਲੈ ਲਈ, ਜਿਹੜੀ ਕਿ ਆਪਾਂ ਲੈਣੀ ਨਹੀਂ ਹੈਗੀ, ਤਾਂ ਫਿਰ ਠੀਕ ਹੈ ਹਨਾ। ਸੋ ਇਹ ਜਿਹੜਾ ਡਬਲ ਸਟੈਂਡਰਡ ਹੈ ਇਹ ਤੋਂ ਮਤਲਬ ਬਚਾਅ ਦੀ ਲੋੜ ਹੈ। ਐਥੀਕਲ ਜਿਹੜੇ ਆ, ਐਥੀਕਲ ਤਾਂ ਹੁਣ ਅੱਜ ਕੱਲ ਬਹੁਤ ਘੱਟ ਹੈ, ਮਤਲਬ ਚੱਲੇ ਨਹੀਂ ਰਿਹਾ ਨਾ ਕੰਮ। ਖੈਰ ਸੱਜਣ ਮਿੱਤਰ ਜੁੜੇ ਨੇ ਜੀ ਤੇ ਪ੍ਰੋਗਰਾਮ ਦੇ ਵਿੱਚ ਸਾਂਝਾ ਵੀ ਪਾ ਰਹੇ ਆ, ਤੇ ਜਗਤਾਰ ਭਾਜੀ ਕਹਿੰਦੇ ਨੇ, ਕਹਿੰਦੇ ਜੇ GDP ਦਾ ਕੋਈ ਫਰਕ ਨਹੀਂ ਪੈਂਦਾ ਤਾਂ ਸੰਸਾਰ ਨੇ ਇਹ ਪੈਰਾਮੀਟਰ ਰੱਖਿਆ ਕਿਉਂ ਗਿਆ? ਸੈਂਟਰ ਸਰਕਾਰ ਨੇ ਸੂਬਿਆਂ ਤੇ GST ਦੇ ਪੈਸੇ ਕਿਉਂ ਰੋਕੇ? ਇੱਕ ਪਾਸੇ ਸੀਤਾਰਮਨ ਕਹਿ ਰਹੇ ਨੇ ਕਿ ਦੇਸ਼ ਦੀ ਆਰਥਿਕ ਹਾਲਤ ਜਿਹੜੀ ਹੈ ਬਹੁਤ ਵਧੀਆ, ਸੂਬਿਆਂ ਨੂੰ ਲੋਨ ਲੈਣ ਲਈ ਕਹਿ ਰਹੇ ਆ। ਤੇ ਬਰੀਕ ਭਾਜੀ, ਵੈਸੇ ਜਿਹੜਾ ਲੋਨ ਲੈਣ ਦਾ ਫੰਡਾ ਉਹ ਨਿਊ ਸਾਊਥ ਆਪਣੇ ਆਸਟ੍ਰੇਲੀਆ ਦੇ ਜਿਹੜੇ ਗਵਰਨਰ ਨੇ ਰਿਜ਼ਰਵ ਬੈਂਕ ਦੇ, ਉਹਨਾਂ ਨੇ ਵੀ ਕਿਹਾ ਸੀਗਾ ਕਿ ਹਰੇਕ ਸਟੇਟ ਨੂੰ ਘੱਟੋ ਘੱਟ $40-40 ਬਿਲੀਅਨ ਡਾਲਰ ਲੋਨ ਲੈ ਕੇ ਇਨਵੈਸਟ ਕਰਨਾ ਚਾਹੀਦਾ ਆਪਣੇ ਕੰਮ ਕਾਰ ਕ੍ਰੀਏਟ ਕਰਨ ਨੂੰ। ਇੱਥੇ ਵੀ
ਅਮਨਦੀਪ, ਹੁਣ ਆਸਟ੍ਰੇਲੀਆ ਵਿਚ ਇੱਕ ਗੱਲ ਮੰਨੀ ਜਾਂਦੀ ਹੈ, ਜੇ ਤੁਸੀਂ ਆਸਟ੍ਰੇਲੀਆ ਵਿਚ ਰਹਿਣਾ ਹੈ ਨਾ ਇੱਥੇ ਜਾਂ ਵੈਸਟਰਨ ਕੰਟਰੀਆਂ ਵਿਚ ਰਹਿਣਾ, ਤੁਸੀਂ ਲੋਨ ਲੈ ਕੇ ਰਹੋ ਤਾਂ ਕਿ ਜਿਹੜੀ ਲੀਵਰੇਜ ਹੈ ਨਾ ਤੁਹਾਡੀ ਵੈਲਬਿੰਗ ਦੀ, ਲੀਵਰੇਜ ਜਿਹਨੂੰ ਕਹਿੰਦੇ ਤੇ ਉੱਚਾ ਚੱਕਣ ਦੀ ਕੋਸ਼ਿਸ਼ ਹੋਵੇ, ਉਹ ਜੇ ਤੁਸੀਂ ਲੋਨ ਲੈ ਕੇ ਕੋਈ ਕੰਮ ਕਰੋਗੇ ਨਾ ਤੁਸੀਂ ਸੈਂਸੀਬਲ ਕਰੋਗੇ, ਤੁਸੀਂ ਆਪਣੇ ਖਰਚੇ ਵੀ ਘਟਾਓਗੇ, ਤੁਸੀਂ ਦੇਖੋਗੇ ਕਿਹੜਾ ਕੰਮ ਮੈਂ ਕਰਨਾ, ਕਿਹੜੇ ਚ ਮੈਨੂੰ ਫਾਇਦਾ, ਕਿਹੜੇ ਚ ਨਹੀਂ ਆ। ਅਗਰ ਤੁਹਾਨੂੰ ਸਬਸਿਡੀ ਕਿਤੇ ਮਿਲ ਗਈ ਜਾਂ ਇਧਰੋਂ ਦੇਸ਼ ਦੇ ਆਪਣੇ ਮਾਸੀ ਦੇ ਮੁੰਡੇ ਨੂੰ ਪੈਸੇ ਭੇਜਤੇ, ਮਾਮੇ ਦੇ ਮੁੰਡੇ ਨੂੰ ਪੈਸੇ ਭੇਜਤੇ, ਉਹ ਬਰਬਾਦੀ ਹੁੰਦੀ ਆ। ਅਗਰ ਉਹਨੇ ਬੈਂਕ ਤੋਂ ਲੋਨ ਲੈ ਕੇ ਕੰਮ ਕੀਤਾ ਹੋਊਗਾ ਨਾ ਤਾਂ ਇਫੀਸ਼ੀਐਂਟ ਹੋਊਗਾ, ਉਹਨੂੰ ਪਤਾ ਹੋਊਗਾ ਕਿ ਮੈਂ ਇਹ ਕੰਮ ਕਰਨਾ ਆ ਤੇ ਮੈਂ ਬੈਂਕ ਦਾ ਲੋਨ ਵੀ ਮੋੜਨਾ, ਨਹੀਂ ਤਾਂ ਬੈਂਕ ਵਾਲਿਆਂ ਨੇ ਮੇਰੇ ਨਾ ਗਲ ਵਿਚ ਪਰਨਾ ਪਾ ਕੇ ਮੈਨੂੰ ਘੜੀਸਣਾ ਵੀ ਹੈ, ਜਿੱਦਾਂ ਤੁਸੀਂ ਬੰਦਾ ਘੜੀਸਿਆ ਟਰੈਕਟ ਪਿੱਛੇ ਪਾ ਕੇ ਤੇ ਰੁਕੀ ਰੁਕੀ ਨੂੰ ਦੱਸਿਆ ਨਹੀਂ ਸੀ ਏਦਾਂ, ਤਾਂ ਇੱਦਾਂ ਹੁੰਦੇ ਪਏ। ਜਿਹੜਾ ਲੋਨ ਲਿਆ ਨਾ ਕਹਿੰਦੇ ਵੈਸਟਰਨ ਕੰਟਰੀਆਂ ਦੇ ਵਿੱਚ, ਐਡਵਾਂਸ ਕੰਟਰੀਆਂ ਵਿੱਚ ਜਾਂ ਈਵਨ ਇੰਡੀਆ ਦੇ ਵਿੱਚ ਵੀ ਅੱਜ ਕੱਲ ਇਹ ਪ੍ਰਥਾ ਚੱਲ ਰਹੀ ਆ ਕਿ ਘਰ ਤੁਸੀਂ ਲੋਨ ਤੇ ਲੈਣੇ ਆ, ਜਿਸ ਵੇਲੇ ਘਰ ਤੁਸੀਂ ਲੋਨ ਤੇ ਲੈਣੇ ਤੁਸੀਂ ਲਿਮਿਟ ਚ ਬਣਾਉਣੇ ਆ, ਅਦਰਵਾਈਜ਼ ਤੁਸੀਂ ਆਵਾਗਾਉਣ ਖਰਚਾ ਕਰ ਦਿੰਦੇ ਜੇ ਤੁਹਾਡੇ ਕੋਲ ਕਿਤੇ ਹੋਰ ਇਨਕਮ ਆ ਜਾਵੇ, ਹੋਰ ਪੈਸਾ ਕਿਤੇ ਆ ਜਾਵੇ ਜੀ, ਜਿਹਦੇ ਲਈ ਤੁਸੀਂ ਕੋਸ਼ਿਸ਼ ਹੀ ਨਾ ਕੀਤੀ ਹੋਈ ਹੋਵੇ, ਤੇ ਫਿਰ ਉਹਦਾ ਕੀ ਹੁੰਦਾ ਕਿ ਉਹਦੇ ਨਾਲ ਤੁਸੀਂ ਗਲਤ ਕੰਮਾਂ ਵਿੱਚ ਪੈਨੇ ਆ। ਹੁਣ ਜਿੱਦਾਂ ਕਈ ਐਗਜ਼ਾਮਪਲਾਂ ਤੁਸੀਂ ਦੇ ਸਕਦੇ ਆਮ ਸੋਸਾਇਟੀ ਦੇ ਵਿੱਚੋਂ ਵੀ ਬੰਦੇ।
ਹਾਂਜੀ ਹਾਂਜੀ, ਉਹ ਤਾਂ ਇਸ ਤਰ੍ਹਾਂ ਹੁੰਦੀ ਆ। ਖੈਰ ਦੇਖੋ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜਿੱਦਾਂ ਆਪਾਂ ਵੀ ਕਹਿੰਦੇ ਨਾ ਕਿ ਜੱਟ ਕਰਜ਼ੇ ਹੇਠਾਂ ਰਵੇ ਤਾਂ ਜ਼ਿਆਦਾ ਵਧੀਆ, ਨਹੀਂ ਤਾਂ ਉਹ ਤਾਂ ਜ਼ਿਆਦਾ ਲੱਗ ਜਾਂਦਾ,
ਲੜਾਈ ਦਾ ਘਰ
ਹੋ ਜਾਂਦਾ ਹੈ ਨਾ। ਤੇ ਜਗਤਾਰ ਭਾਜੀ ਕਹਿ ਰਹੇ ਨੇ ਕਿ ਪਬਜੀ ਦੇ ਹਿੰਦੁਸਤਾਨ ਦੇ ਵਿੱਚ 18 ਕਰੋੜ ਯੂਜ਼ਰ ਨੇ ਜੀ, ਸੋ ਇੰਨੇ ਲੋਕ ਜਿਹੜੇ ਨੇ ਉਹ ਖੱਜਲ ਹੋ ਰਹੇ ਨੇ। ਤੇ ਸੁਖਦੀਪ ਰਿਆੜ ਕਹਿ ਰਹੇ ਭਾਰਤ ਨੇ ਪਬਜੀ ਬੰਦ ਕਰਤੀ ਤੇ ਫਾਉਜੀ ਲਾਂਚ ਕਰ ਦਿੱਤੀ। ਠੀਕ ਆ, ਉਹੀ ਇੱਕ ਸਿਆਪਾ ਮੰਗਾ ਕੇ ਦੂਜਾ। ਅਸਲ ਦੇ ਵਿੱਚ ਇਹਦੇ ਪਿੱਛੇ ਭਾਜੀ ਇੱਕ ਹੋਰ ਰੀਜ਼ਨ ਵੀ ਆ, ਜਿੱਦਾਂ ਪਬਜੀ ਆ ਉਹ ਬਹੁਤ ਸਾਰਾ ਜਿਹੜਾ ਪੈਸਾ ਆ ਉਹ ਡਰੇਨ ਕਰ ਰਿਹਾ, ਬਾਹਰ ਨੂੰ ਜਿਹੜਾ ਬਿਲੀਅਨ ਡਾਲਰ ਬਣੇ ਆ ਉਹ ਇੱਦਾਂ ਬਣੇ ਆ ਨਾ, ਇੱਦਾਂ ਟਿਕਟੋਕ ਆ ਜਿਹੜਾ ਬਿਲੀਅਨਸ ਡਾਲਰ ਜਿਹੜੇ ਬਾਹਰ ਜਾ ਰਹੇ ਨੇ। ਸੋ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਆ ਇਹਨਾਂ ਦਾ ਜਿਹੜਾ ਮੋਟਿਵ ਹੈ ਉਹ ਸਮਾਜ ਨੂੰ ਸਿੱਧੇ ਕਰਨ ਦਾ ਇੱਕ ਟੂਲ ਵਰਤਿਆ ਜਾ ਰਿਹਾ, ਜਿੱਦਾਂ ਨਿਊ ਸਾਊਥ ਆਪਣੇ ਆਸਟ੍ਰੇਲੀਆ ਦੇ ਵਿੱਚ ਹੈਲਥ ਦਾ ਇੱਕ ਟੂਲ ਵਰਤਿਆ ਜਾ ਰਿਹਾ ਨਾ ਆਪਣੇ ਕਿੜਾ ਕੱਢਣ ਦੇ ਲਈ ਇਹ, ਪਰ ਉਹ ਰੌਲਾ ਇਹ ਆ ਵੀ ਪੈਸਾ ਇੱਥੇ ਇੰਟਰਨਲ ਹੀ ਰਵੇ, ਬਾਹਰ ਨਾ ਜਾਵੇ, ਇੰਡੀਆ ਚ ਹੀ ਇੰਡੀਆ ਦੀਆਂ ਕੰਪਨੀਆਂ ਨੂੰ ਬਣੇ ਪੈਸਾ। ਉਹ ਇਹ ਨਹੀਂ ਹੈਗਾ ਵੀ ਉਹ ਸਮਾਜਿਕ ਤੌਰ ਤੇ ਪਿਛੜ ਰਹੇ ਨੇ ਜਾਂ ਬਰਬਾਦ ਹੋ ਰਹੇ ਨੇ। ਦੈਟਸ ਮੋਰਲ ਇਸ਼ੂ ਇਜ਼ ਐਕਸਕਿਊਜ਼ ਬਣਾਇਆ ਜਾ ਰਿਹਾ, ਹਾਲਾਂਕਿ ਉਹ ਰਿਐਲਿਟੀ ਹੈ, ਐਕਸਕਿਊਜ਼ ਨਹੀਂ, ਇਹ ਬੈਨ ਹੀ ਹੋ ਜਾਣੀਆਂ ਚਾਹੀਦੀਆਂ ਇੱਦਾਂ ਦੀਆਂ ਹਰਕਤਾਂ ਜਿਹੜੀਆਂ ਸਮਾਜ ਦੇ ਵਿੱਚ। ਜਿੱਦਾਂ ਹੁਣ ਮਤਲਬ ਸਤੀ ਪ੍ਰਥਾ ਆ ਜਾਂ ਦਾਜ ਪ੍ਰਥਾ ਆ ਜਾਂ ਹੋਰ ਹੈ, ਮਤਲਬ ਇਹ ਬੈਨ ਹੋ ਜਾਣੀਆਂ ਚਾਹੀਦੀਆਂ, ਬੈਨ ਹੈ ਆਲਰੇਡੀ, ਗੈਰ ਕਾਨੂੰਨੀ ਹੈ। ਸੋ ਵਾਈ ਨੋਟ, ਜੇ ਜਿਹੜੀਆਂ ਇਹੋ ਜਿਹੀਆਂ ਗੇਮਸ ਹੈ ਜਾਂ ਇਹੋ ਜਿਹੇ ਪ੍ਰਥਾਵਾਂ ਹੈ ਜਿਹੜੀਆਂ ਤੁਹਾਨੂੰ ਮਤਲਬ ਪੁੱਠੇ ਪਾਸੇ ਲਾਉਂਦੀਆਂ, ਉਹਨਾਂ ਨੂੰ ਬੰਦ ਕਰ ਦਿਓ। ਹੁਣ ਅਮਰੀਕ ਭਾਜੀ, ਆਪਾਂ ਨਾ ਲੀਡਰਾਂ ਦੀ ਗੱਲ ਕਰਦੇ ਹਾਂ, ਲੀਡਰ ਇਹਦੇ ਵਿੱਚ ਬੜਾ ਮਤਲਬ ਗਲਤ ਕਈ ਵਾਰੀ ਫੈਸਲੇ ਲੈਂਦੇ ਨੇ, ਤੇ ਲੀਡਰਾਂ ਦੀ ਵੀ ਲਵ ਲੈਟਰ ਸੁਣਾ ਦਈਏ ਤੁਹਾਨੂੰ ਫਿਰ ਅੱਜ, ਲੀਡਰ ਦੀ ਵੀ ਲਵ ਲੈਟਰ ਦੇਖੋ ਜੀ ਆਪਣੀ ਭਾਸ਼ਾ ਚ ਕਿਵੇਂ ਲਿਖਦਾ।
ਆਪਣੇ ਦੇਸ਼ ਦਾ ਇੱਕ ਲੀਡਰ ਆਪਣੀ ਮਹਿਬੂਬਾ ਨੂੰ ਕੀ ਲਿਖੂਗਾ?
ਐ ਮੇਰੀ ਕੁਰਸੀ ਜਿੰਨੀ ਪਿਆਰੀ ਮਹਿਬੂਬਾ, ਤੇਰਾ ਤੇ ਮੇਰਾ ਪਿਆਰ ਇਸ ਤਰ੍ਹਾਂ ਟੁੱਟ ਗਿਆ ਜਿਵੇਂ ਘੱਟ ਗਿਣਤੀ ਦੀ ਸਰਕਾਰ ਟੁੱਟਦੀ ਹੈ। ਮੇਰੀਆਂ ਤਾਂ ਮੰਗਾਂ ਵੀ ਕੋਈ ਖਾਸ ਨਹੀਂ ਸੀ, ਮੈਂ ਤਾਂ ਤੇਥੋਂ ਚੰਡੀਗੜ੍ਹ ਵਰਗਾ ਦਿਲ ਮੰਗਿਆ ਸੀ ਜਾਂ ਤੇਰੇ ਭਾਈਆਂ ਹੱਥੋਂ ਮੇਰੀ ਮਾਰ ਕਟਾਈ ਦੀ ਅਦਾਲਤੀ ਜਾਂਚ ਦੀ ਮੰਗ ਕੀਤੀ ਸੀ। ਮੈਂ ਤਾਂ ਤੈਨੂੰ ਬੜਾ ਨਵੇਂ ਬਣੇ ਮੰਤਰੀ ਵਾਂਗੂ ਖੁਸ਼ੀ ਖੁਸ਼ੀ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਤਈ ਅੱਗੋਂ ਹਾਰੇ ਹੋਏ MLA ਵਰਗਾ ਮੂੰਹ ਬਣਾਈ ਰੱਖਿਆ। ਪਹਿਲਾਂ ਤਾਂ ਤੂੰ ਮੈਨੂੰ ਬੜੀ ਨਮਰਤਾ ਨਾਲ ਮਿਲਦੀ ਸੀ, ਪਰ ਮਗਰੋਂ ਕਿਸੇ ਜਿੱਤੇ ਹੋਏ MLA ਵਾਂਗੂ ਮੁੜ ਕੇ ਦਰਸ਼ਨੇ ਨਹੀਂ ਦਿੱਤੇ। ਭਾਵੇਂ ਕਿ ਤੇਰੇ ਮੇਰੇ ਪਿਆਰ ਦੀ ਸਰਕਾਰ ਟੁੱਟ ਚੁੱਕੀ ਹੈ, ਪਰ ਮੈਂ ਲਗਾਤਾਰ ਤੇਰੇ ਡੈਡੀ ਨਾਲ ਗੱਲਬਾਤ ਜਾਰੀ ਰੱਖੀ ਹੋਈ ਹੈ ਤਾਂ ਕਿ ਕਿਸੇ ਵੀ ਸਮੇਂ ਆਪਣੇ ਪਿਆਰ ਦੀ ਸਰਕਾਰ ਬਹਾਲ ਹੋ ਸਕੇ। ਭਾਗਵਾਨੇ, ਤੂੰ ਅੱਜ ਕੱਲ ਆਪਣੇ ਦੇਸ਼ ਦੀ ਮਹਿੰਗਾਈ ਵਾਂਗੂ ਵਧਦੀ ਤੁਰੀ ਜਾਂਦੀ ਹੈ। ਐਵੇਂ ਛੋਟੀਆਂ ਕਚਹਿਰੀਆਂ ਦੀ ਗੱਲ ਨੂੰ ਵੱਡੀ ਪਾਰਲੀਮੈਂਟ ਚ ਨਹੀਂ ਪਹੁੰਚਾਈਦਾ,
ਹੇਠ ਹੀ ਲੈ ਦੇ ਕੇ ਨਵੇੜਾ ਕਰ ਲਿਆ ਠੀਕ ਰਹਿੰਦਾ। ਨਾਲੇ ਹੁਣ ਤੂੰ ਖਤਾਂ ਦੇ ਵਿੱਚ ਸੱਚ ਲਿਖਣ ਦੀ ਆਦਤ ਪਾ ਲਾ, ਐਵੇਂ ਸਾਡੇ ਵਾਲੀਆਂ ਆਦਤਾਂ ਠੀਕ ਨੀ ਰਹਿੰਦੀਆਂ। ਇਹ ਰਾਜਨੀਤੀ ਹੈ ਰਾਜਨੀਤੀ, ਇਹ ਰਾਜਨੀਤੀ ਹੈ ਰਾਜਨੀਤੀ।
ਕਮਾਲ ਹੋ ਗਿਆ ਬੰਦੇ,
ਰਾਜਨੀਤੀ ਚੱਲ ਰਹੀ
ਕਮਾਲ ਹੀ ਹੈ ਜਿੱਦਾਂ।
ਹਾਂਜੀ, ਫੇਰ ਕੀ ਕਹਿੰਦਾ ਹਰਨਾਮ ਸਿੰਘ, ਵਿਆਹ ਦੀ ਵੀ ਗੱਲ ਸੁਣਾ ਦਿਓ ਹੁਣ ਜਾਂਦੇ ਜਾਂਦੇ।
ਅੱਛਾ ਅਮਨਦੀਪ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਪਹਿਲਾਂ ਦੱਸਿਆ ਹੀ ਆ ਕਿ ਅਮਨਦੀਪ ਜਿਹੜਾ ਆਪਣੇ ਹਰਨਾਮ ਸਿੰਘ ਆ ਨਾ, ਇਹਦੀ ਜਿਹੜੀ ਨੂੰਹ ਆ ਉਹ ਕੰਮ ਕਰਦੀ ਆਪਣੇ ਬਿਊਟੀ ਪਾਰਲਰ ਦਾ, ਜਿੱਦਾਂ ਵਿਆਹਾਂ ਦੇ ਵਿੱਚ ਦੁਲਹਨ ਨੂੰ ਸਜਾਉਂਦੇ ਆ, ਜੋ ਵੀ ਉਹਨਾਂ ਦੀ ਮੇਕਅਪ ਕਰਦੇ ਆ। ਤੇ ਜਿਹੜੀ ਇਹਦੀ ਘਰ ਵਾਲੀ ਆ ਉਹ ਹੋਮ ਇਕਨੋਮਿਕਸ ਦੀ ਟੀਚਰ ਹੈ ਯੂਨੀਵਰਸਿਟੀ ਦੇ ਵਿੱਚ, ਤੇ ਉਹ ਆਪਣੇ ਸੌਦੇ ਪੱਤੇ ਜਿੱਦਾਂ ਦੱਸਣੇ ਵੀ ਕਿਹੜੀ ਡਿਸ਼ ਬਣਾਉਣੀ ਕਿਹੜੀ ਨਹੀਂ ਬਣਾਉਣੀ ਕਿੰਨੀਆਂ ਬਣਾਉਣੀਆਂ, ਤੇ ਉਹ ਆਪ ਉਹ ਤੁਹਾਨੂੰ ਪਤਾ ਵੀ ਰੈਸਟੋਰੈਂਟ ਦਾ ਮਾਲਕ ਆ, ਤੇ ਉਹਦਾ ਛੋਟਾ ਮੁੰਡਾ ਖੇਤੀਬਾੜੀ ਕਰਦਾ ਆ, ਵੱਡੇ ਮੁੰਡੇ ਦੇ ਟੈਂਟ ਆ। ਤੇ ਏਦਾਂ ਨਾ ਕਹਿੰਦਾ ਮੇਰੀ ਇੱਕ ਦਿਨ ਇੱਥੇ ਮੀਂਹ ਪੈ ਰਿਹਾ ਸੀ, ਕਹਿੰਦਾ ਸਾਡੇ ਘਰ ਪਿੰਡ ਸ਼ਹਿਰ ਦੇ ਵਿੱਚ ਪੰਜਾਬ ਗਿਆ ਸੀ, ਕਹਿੰਦਾ ਮੀਂਹ ਪੈ ਰਿਹਾ ਸੀ, ਮੇਰੀ ਨੂੰਹ ਜਿਹੜੀ ਹੈ ਨਾ ਉਹ ਮੈਨੂੰ ਕਹਿੰਦੀ ਵੀ ਤੂੰ ਨਾ ਡੈਡੀ ਪੇ ਮੈਨੂੰ ਉੱਥੇ ਮੈਰਿਜ ਪੈਲਸ ਤੇ ਜਾਣਾ ਜਾਂ ਕੁੜੀ ਵਾਲਿਆਂ ਦੇ ਜਾਣਾ, ਉੱਥੇ ਮੇਕਅਪ ਕਰਨਾ
ਮੈਨੂੰ। ਹਰਨਾਮ ਸਿੰਘ ਜਿੱਦਾਂ ਬੋਲਦਾ ਉਦਾਂ ਬੋਲੋ ਨਾ ਫੇਰ, ਹੁਣ ਤੁਸੀਂ ਇਹ ਤਾਂ ਅਮਰੀਕ ਭਾਜੀ।
ਨਹੀਂ ਨਹੀਂ, ਉਹ ਉਦਾਂ ਹੀ ਸ਼ੁਰੂ ਨੀ ਹਲੇ ਕੀਤੀ, ਮੈਂ ਤਾਂ ਪੁੱਛਣ ਲੱਗਾ ਇਹਦੀ ਭੂਮਿਕਾ ਬੰਨੀ ਆ।
ਅੱਛਾ ਅੱਛਾ,
ਮੈਂ ਤਾਂ ਦੱਸਿਆ ਇਹ ਸੈਟਅਪ ਆ ਇਹ। ਤਾਂ ਮੈਂ ਕਿਹਾ ਨਾਮ ਸਿੰਘ ਫੇਕ ਹੀ ਹੋਇਆ ਉਹ ਗੱਲ, ਕਿਆ ਹੋਣਾ ਅਮਰੀਕ ਸਿੰਘ ਜੀ ਜਿਲੇ ਗਾਏ ਦਾ ਮੀਂਹ ਪੈ ਰਿਹਾ ਸੀਗਾ, ਤੇ ਮੈਂ ਆਪਣੀ ਜਿਹੜੀ ਸਾਡੀ ਨੂੰਹ ਬੇਟੀ ਹੈ ਨਾ ਉਹਨੂੰ ਲੈ ਕੇ ਮੁੱਦੇ ਚਲਾ ਗਿਆ, ਉਹਨਾਂ ਦੀ ਜਿੱਥੇ ਵਿਆਹ ਵਾਲਿਆਂ ਦੇ ਘਰ ਚਲਾ ਗਿਆ। ਮੀਂਹ ਹੈ ਨਾ ਜ਼ੋਰ ਦੇ ਨਾਲ ਲੱਗ ਗਿਆ ਕਿ ਉੱਥੋਂ ਆਉਣਾ ਬੜਾ ਮੁਸ਼ਕਿਲ ਹੋ ਗਿਆ, ਮੈਨੂੰ ਆ ਨਹੀਂ ਸਕਦਾ। ਉਹ ਜਿਹੜੀ ਮੇਰੀ ਨੂੰਹ ਹੈ ਨਾ ਉਹ ਕਹਿੰਦੀ ਵੀ ਡੈਡੀ ਏਦਾਂ ਕਰਨਾ ਹੈਗਾ ਤੁਸੀਂ, ਜਿਹੜੀ ਗੱਲ ਹੈਗੀ ਹੈ ਕਿ ਤੁਸੀਂ ਇੱਥੇ ਬੈਠੇ ਰਹੋ ਜਿੰਨਾ ਮੈਂ ਮੇਕਅਪ ਕਰਕੇ ਆਪਣੀ ਦੁਲਹਨ ਦਾ, ਫਿਰ ਮੈਨੂੰ ਤੁਸੀਂ ਲੈ ਜਾਣਾ ਇੱਥੋਂ, ਫਿਰ ਮੈਨੂੰ ਜਾਣਾ ਬੜਾ ਮੁਸ਼ਕਿਲ ਹੋਣਾ। ਮੈਂ ਜਿਹੜੇ ਮੇਕਅਪ ਹੋ ਰਿਹਾ ਸੀ ਨਾ ਉਸੇ ਕਮਰੇ ਦੇ ਇੱਕ ਸਾਈਡ ਤੇ ਮੈਂ ਵੀ ਬੈਠ ਗਿਆ, ਤੇ ਉਹ ਜਿਹੜੀ ਲੜਕੀ ਸੀਗੀ ਨਾ ਜਿਹੜੀ ਜਿਹਦਾ ਵਿਆਹ ਆ ਉਹ ਬੜੀ ਭੋਲੀ ਜਿਹੀ ਲੜਕੀ, ਤੇ ਜਿਹੜੀ ਸਾਡੀ ਨੂੰਹ ਹੈਗੀ ਆ ਉਹਨੇ ਉਹਦਾ ਮੇਕਅਪ ਸ਼ੁਰੂ ਕਰ ਦਿੱਤਾ, ਬਿਲਕੁਲ ਸ਼ੁਰੂ ਕਰਤਾ। ਪੈਸੇ ਲੈਣੇ 70,000 ਰੁਪਏ ਦਾ ਰੇਟ ਹੈਗਾ ਆ ਇੱਕ ਮੇਕਅਪ ਕਰਨ ਦਾ, ਸਾਡਾ ਜਿਹੜਾ ਨੇ ਆਪਣੀ ਸਾਡੀ ਨੂੰਹ ਦਾ ਜਿਹੜਾ ਉਹਦੀ ਚਾਰਜਸ ਨੇ ਗੇ ਜਿਹੜੇ ਉਹ ਇੱਕ ਵਿਆਹ ਦੇ ਵਿੱਚ ਮੇਕਅਪ ਕਰਦੇ ਤੇ 70,000 ਰੁਪਇਆ ਲੈਂਦੇ ਹੈਗੇ, ਜਿਹੜੀਆਂ ਦੂਜੀਆਂ ਲੜਕੀਆਂ ਹੋਰ ਵੀ ਕਰਦੀਆਂ ਨੇ, ਕੋਈ 40,000 ਲੈਂਦੀ, ਕੋਈ 50,000 ਰੁਪਏ ਤੇ ਮੇਕਅਪ ਕਰਨ ਜਾਂਦੀ ਵਿਆਹ ਦੇ ਵਿੱਚ, ਤੇ ਸਾਡੇ ਜਿਹੜੀ ਨੂੰਹ ਹੈਗੀ ਆ ਨਾ ਉਹ ਇਹਦਾ ਕਿਉਂਕਿ ਉਹਨੂੰ ਜ਼ਿਆਦਾ ਪੈਸੇ ਇਸ ਲਈ ਲੈਂਦੇ ਹੈਗੇ ਕਿ ਉਹ ਲੋਕਾਂ ਦੇ ਵਿੱਚ ਇੱਕ ਅਫਵਾਹ ਜਿਹੀ ਫੈਲੀ ਹੈਗੀ ਹੈ ਕਿ ਜਿਹੜੀ ਨੇਹਾ ਹੈ ਨਾ ਇਹ ਬੜੀ ਵਧੀਆ ਮੇਕਅਪ ਕਰਦੀ, ਨੇਹਾ ਤੋਂ ਮੇਕਅਪ ਕਰਾਉਣਾ ਤਾਂ ਬੜਾ ਬੜਾ ਵਿਆਹ ਬੜਾ ਵਧੀਆ ਹੁੰਦਾ ਹੈਗਾ, ਬੜੀ ਵਧੀਆ ਮੇਕਅਪ ਕਰਦੀ, ਉਹਦੀ ਸੈਟਅਪ ਬੜੀ ਵਧੀਆ ਹੈਗੀ, ਕੰਪਿਊਟਰ ਤੇ ਬੈਠਦੀ ਹੈ ਜਦੋਂ ਮੇਕਅਪ ਦੂਜੀ ਕੁੜੀ ਕਰਦੀ ਹੈ, ਨੌਕਰ ਰੱਖੀ ਹੁੰਦੀ ਮੇਕਅਪ ਤਾਂ ਉਹ ਕਰਦੀ ਹੈ ਨਾ, ਤੇ ਨਾਲ ਜੇ ਕੰਪਿਊਟਰ ਦੇ ਸੈਟਅਪ ਹੁੰਦੀ ਹੈਗੀ ਹੈ ਉਹ ਆਪਣੀ ਸਾਡੀ ਜਿਹੜੀ ਨੋਹ ਆ ਨਾ ਦੇਖਦੀ ਹੈਗੀ ਹੈ।
ਇਸ
ਤਰ੍ਹਾਂ ਮੈਂ ਉਹਨੂੰ ਪੁੱਛਿਆ ਵੀ
ਮੇਕਅਪ ਲਈ ਕੰਪਿਊਟਰ,
ਹਾਂਜੀ ਮੇਕਅਪ ਤੇ ਦੇਖਦੀ ਨਾ ਮੈਂ ਇਸ ਐਂਗਲ ਤੇ ਕੰਪਿਊਟਰ ਚ ਦੇਖ ਕੇ ਨਾ ਸਕਰੀਨ ਦੇ ਵਿੱਚ ਇਸ ਐਂਗਲ ਤੇ ਲੇਪਰ ਟੋਪੀ ਜਿਹੜੀ ਇੰਨੀ ਕਰਨੀ ਆ, ਇਸ ਐਂਗਲ ਤੇ ਜਿਹੜਾ ਆਹ ਰੰਗ ਲਾਣਾ ਹੈ, ਵਾਲ ਕਿੱਦਾਂ ਸਵਾਰ, ਉਹ ਬਿਲਕੁਲ ਉਹਦੇ ਤੇ ਬੈਠ ਕੇ ਉਹਨੂੰ ਇੰਸਟਰਕਸ਼ਨਾਂ ਦੇ ਰਹੀ ਪੜ੍ਹ ਰਹੀ ਹੈ ਉਹਦੇ ਵਿੱਚੋਂ ਕੁਛ, ਤੇ ਮੈਂ ਪੁੱਛਿਆ ਨੇਹਾ ਤੂੰ ਕੀ ਕਰ ਰਹੀ ਹੈਗੀ ਏ ਟੀਵੀ ਤੇ, ਮੈਨੂੰ ਜਿਹੜੀਆਂ ਗੱਲਾਂ ਤੂੰ ਇਹਨੂੰ ਕਹਿੰਦੀ ਉਹਦੇ ਤੇ ਹੈ ਵੀ ਨਹੀਂ ਹੈਗੀ ਗੱਲ, ਐਵੇਂ ਤੂੰ ਉਹਨੂੰ ਕਹੀ ਜਾਂਦੀ ਹੈਗੀ ਏ। ਉਹ ਕਹਿੰਦੀ ਡੈਡੀ ਜੀ ਤੁਹਾਨੂੰ ਮੈਂ ਬਾਅਦ ਚ ਦੱਸਾਂਗੀ, ਤੇ ਬਾਅਦ ਚ ਮੈਨੇ ਮੈਨੂੰ ਇਹ ਦੱਸਿਆ ਕਿ ਜਿਸ ਵੇਲੇ ਮੈਂ ਬੈਠੀ ਸੀ ਨਾ ਮੈਂ ਆਪਣੀ ਜਿੱਦਾਂ ਬੀਬੀ ਜੀ ਨੇ ਸਾਡੇ ਕਾਰ ਕੌਰ ਜੀ ਨੇ ਉਹਨੂੰ ਈਮੇਲ ਕਰ ਰਹੀ ਸੀ ਅੱਜ ਸ਼ਾਮ ਦਾ ਖਾਣਾ ਕੀ ਬਣਨਾ ਹੈਗਾ, ਅੱਜ ਅਸੀਂ ਕਿੱਟੀ ਪਾਰਟੀ ਤੇ ਜਾਣਾ ਹੈਗਾ, ਅਸੀਂ ਉੱਥੇ ਕਿਹੜੇ ਸੂਟ ਪਾਣੇ ਹੈਗੇ ਨੇ, ਇਹ ਸਾਰੀਆਂ ਜਿਹੜੀਆਂ ਗੱਲਾਂ ਮੈਂ ਉਹਦੇ ਨਾਲ ਕਰ ਰਹੀ ਸੀ ਉਸ ਵੇਲੇ, ਤੇ ਉਹ ਤਾਂ ਸਿਰਫ ਦਿਖਾਣਾ ਹੁੰਦਾ ਕਿ ਤੁਸੀਂ ਕੰਪਿਊਟਰ ਤੇ ਬੈਠੇ ਹੈਗੇ ਆ, ਤੇ ਅਗਲੇ ਨੂੰ ਏਦਾਂ ਇੰਪੈਕਟ ਲੱਗੇ ਵੀ ਜਿਹੜੀ ਉਹ ਇੰਸਟਰਕਸ਼ਨ ਦੇ ਰਹੀ ਹੈਗੀ ਨਾ ਉਹ ਸਾਰਾ ਜਿਹੜਾ ਉਹਦਾ ਇੰਪੈਕਟ ਜਿਹੜਾ ਹੈ ਨਾ ਇਹਦੇ ਇੰਨਾ ਪਏ ਕਿ ਉਹਨੂੰ ਲੱਗੇ ਵੀ 70,000 ਦੀ ਥਾਂ 80,000 ਵੀ ਜੇਕਰ ਦੇਣਾ ਪੈ ਜਾਏ ਤਾਂ ਉਹ ਗਲਤ ਗੱਲ ਨੀ ਹੈਗੀ ਹੈ। ਤਾਂ ਅਸੀਂ ਆਪਣਾ ਜਿਹੜਾ ਬਿਜ਼ਨਸ ਨੂੰ ਬਲੋਸਮ ਕਰਨ ਦੇ ਲਈ ਜਿਹੜੀ ਉਹਨੂੰ ਵਧਾਉਣ ਦੇ ਲਈ ਇਹ ਸਭ ਕੁਛ ਕਰਨਾ ਪੈਂਦਾ, ਮੇਰੀ ਨੂੰਹ ਨੇ ਮੈਨੂੰ ਦੱਸਿਆ ਹੈਗਾ ਕਿ ਇਸ ਕਰਕੇ ਮੈਂ ਆਪਣੇ
ਕੰਪਿਊਟਰ ਨਾਲ ਰੱਖ
ਕੇ ਕਹਿੰਦੇ ਮੈਂ ਹੁਣ ਹਾਂਜੀ ਤੇ ਅੱਜ ਕਹਿੰਦੇ ਕਿੱਟੀ ਪਾਰਟੀ ਵੀ ਹੋਈ ਸ਼ਾਮ ਨੂੰ ਨੇਹਾ ਜੀ, ਤੇ ਆਪਣੀ ਜਿਹੜੀ ਸੱਸ ਹੈਗੀ ਹੈ ਨਾ ਤੁਹਾਡੀ ਅਧਿਕਾਰ ਕੌਰ ਹੈ ਜਿਹੜੀ ਤੁਹਾਡੀ ਬੀਬੀ ਜੀ ਨੇ ਹੈਗੇ ਉਹ ਵੀ ਕੰਪੀਟੀਸ਼ਨ ਵਿੱਚ ਖੜੇ ਨੇ ਗੇ, ਤੇ ਉਧਰ ਬ੍ਰਿਗੇਡੀਅਰ ਵਰਮਾ ਜੀ ਦੇ ਵੀ ਜਿਹੜੇ ਘਰੋਂ ਨੇ ਗੇ ਉਹ ਵੀ ਕੰਪੀਟੀਸ਼ਨ ਵਿਚ ਖੜੇ ਨੇ ਗੇ ਵੀ ਤੁਸੀਂ ਏਦਾਂ ਕਰਨਾ ਹੈਗਾ ਕਿ ਅੱਜ ਆਪਣੀ ਜਿਹੜੀ ਸਾਡੀ ਬੀਬੀ ਜੀ ਆ ਨਾ ਉਹਨਾਂ ਨੂੰ ਏਦਾਂ ਵਧੀਆ ਕੱਪੜੇ ਨੀ ਇੰਨੇ ਵਧੀਆ ਕੱਪੜੇ ਨੀ ਪਵਾਣੇ ਔਰ ਜੇਕਰ ਜਿਹੜੀ ਜਿਹੜੀ ਬ੍ਰਿਗੇਡੀਅਰ ਦੀ ਘਰ ਵਾਲੀ ਹੈਗੀ ਆ ਨਾ ਉਹਨੂੰ ਜਿਹੜਾ ਜਿਆਦਾ ਟਿਕਟ ਵਧੀਆ ਬਣਾਉਣਾ ਹੈਗਾ ਤਾਂ ਕਿ ਉਹ ਜਿੱਤ ਜਾਵੇ ਇਹਨਾਂ ਨੂੰ ਹਰਾਉਣਾ ਹੈਗਾ ਅੱਜ
ਆਪਣੀ ਵਾਈਫ ਨੂੰ
ਸਾਡੀ ਜਿਹੜੀ ਅਧਿਕਾਰ ਕੋ ਉਹਨੂੰ ਹਰਾ ਦੇਣਾ ਹੈਗਾ ਅੱਜ ਉਹਦੇ ਪਿੱਛੇ ਵੀ ਰਾਜ ਹੈਗਾ ਇੱਕ
ਅੱਛਾ ਉਹ ਕਿੱਦਾਂ
ਉਦਾਂ ਰਾਜ ਦੱਸ ਦੇਣਾਗੇ ਬ੍ਰਿਗੇਡੀਅਰ ਨੇ ਕਹਿੰਦਾ ਅੱਜ ਕੰਟੀਨ ਦਾ ਆਰਡਰ ਦੇਣਾ ਹੈਗਾ ਉਹਦੇ ਟੈਂਡਰ ਅਸੀਂ ਭੇਜੇ ਨੇਗੇ ਅਗਰ ਉਹ ਜਿੱਤ ਜਾਂਦੀ ਹੈਗੀ ਆ ਨਾ ਉਹ ਆਰਡਰ ਮੈਨੂੰ ਮਿਲਦਾ ਹੈਗਾ 100 ਕਰੋੜ ਦਾ ਆਰਡਰ ਵੀਰ ਜੀ ਸਮਝਦੇ ਨੀ ਗੱਲ ਨੂੰ ਬਿਜ਼ਨਸ ਸਭ ਹੁੰਦਾ ਹੈਗਾ ਆਪਣੀ ਘਰ ਵਾਲੀ ਨੂੰ ਵੀ ਕਈ ਵਾਰੀ ਅਸੀਂ ਕੰਪੀਟੀਸ਼ਨ ਹਰਾ ਦਿੰਦੇ ਹੈਗੇ ਤੇ ਅਸੀਂ ਉਹ ਕੰਟੈਕਟ ਜਿਹਾ ਲੈਣਾ ਹੈਗਾ ਤੇ ਮੈਂ ਫਿਰ ਕਿਹਾ ਆਪਣੀ ਜਿਹੜੀ ਨੋਹ ਹੈਗੀ ਹੈ ਆਪ ਨੇਹਾ ਉਹਨੂੰ ਕਿਹਾ ਕਿ ਨੇਹਾ ਏਦਾਂ ਕਰਨੀ ਵੀ ਤੁਸੀਂ ਨਾ ਆਪਣੀ ਸੱਸ ਜਿਹੜੀ ਹੈ ਨਾ ਆਪਣੀ ਇਹਨਾਂ ਨੂੰ ਹਰਾ ਦੇਣਾ ਤੇ ਜਿਹੜੀ ਆਪਣੇ ਬ੍ਰਿਗੇਡੀਅਰ ਦੀ ਵਾਈਫ ਨੂੰ ਜਿਤਾ ਦੇਣਾ ਤਾਂ ਆਰਡਰ ਜਿਹੜਾ ਸਾਨੂੰ ਟੈਂਡਰ ਜਿਹੜਾ ਸਾਨੂੰ ਮਿਲ ਜਾਣਾ ਅਗਲੀ ਵਾਰ ਤੁਸੀਂ ਉਲਟ ਕਰ ਦੇਣਾ ਹੈਗਾ ਇਹਨੂੰ ਜਿੰਨੀ ਵਾਰੀ ਮਰਜ਼ੀ ਜਿਤਾ ਦੇਣਾ ਉਹ ਕਿੱਟੀ ਪਾਰਟੀ ਕਿਹੜੀ ਅੱਜੇ ਹੋਣੀ ਹੈਗੀ ਬਾਅਦ ਵਿੱਚ ਹੋਣੀਆਂ ਹੀ ਹੈਗੀਆਂ ਨਾ
ਕਿਆ ਪਤਾ ਭਾਜੀ
ਹਰੇਕ ਸਾਲ ਹੋਣੀ ਹੈਗੀ ਹੈ
ਭਾਜੀ ਇਹਨੂੰ ਕਹਿੰਦੇ ਆ ਬਿਜ਼ਨਸ ਇਹਨੂੰ ਕਹਿੰਦੇ ਬਿਜ਼ਨਸ ਜਾਨੀ ਕਿ ਆਪਣੀ ਨੌ ਤੋਂ ਵੋਟ ਆਪਣੀ ਵਾਈਫ ਦੇ ਉਲਟ ਪਵਾਈ ਆ
ਹਾਂਜੀ ਉਹਨੇ ਰਾਜਨੀਤੀ ਕਹਿ ਸਕਦੇ ਜਾਂ ਤੁਸੀਂ ਬਿਜ਼ਨਸ ਕਹਿ ਸਕਦੇ ਹੈਗੇ ਤੇ ਹੁਣ ਤੁਸੀਂ ਪੁੱਛੋ ਅਮਦੀਪ ਕਈ ਦੇਰ ਅਮਰੀਕ ਜੀ ਕਈ ਦੇਰ ਤੋਂ ਗੱਲ ਹੋ ਰਹੀ ਹੈਗੀ ਹੈ ਕਿ ਸਾਡੀ ਜਿਹੜੀ ਨੋਹ ਆ ਉਹਦਾ ਨਾਂ ਕੀ ਹੈਗਾ ਪਰ ਆਪਾਂ ਨਾਂ ਕੀ ਹੈਗਾ ਕਿ ਸਾਡੀ ਇੰਨੀ ਜਿਹੜੀ ਮਸ਼ਹੂਰੀ ਆ ਇੰਨੇ ਬਿਜ਼ਨਸ ਚੱਲਦੇ ਨੇ ਹੈਗੇ ਅਸੀਂ ਮਸ਼ਹੂਰ ਹੋ ਜਾਂਦੇ ਅਸੀਂ ਸਾਡੇ ਸਾਰੇ ਗੱਲ ਸੁਣਨਾ ਚਾਹੁੰਦੇ ਹੈਗੇ ਉਹਦੇ ਵਿੱਚ ਰਾਜ ਕੀ ਹੈਗਾ
ਕੀ ਰਾਜ
ਉਹ ਰਾਜ ਇਹ ਹੈਗਾ ਜਿਹੜੀ ਮੇਰੀ ਨੋਹ ਆ ਨਾ ਉਹਦਾ ਨਾਂ ਹੈਗਾ ਨੇਹਾ ਸਿੱਧੂ ਅਸੀਂ ਸਿੱਧੂ ਹੁੰਦੇ ਹੈਗੇ ਉਹ ਮੈਂ ਕਿਹਾ ਯਾਰ ਮੈਂ ਤੇਰੇ ਨਾਲ 25 ਸਾਲ ਹੋ ਗਏ ਆ ਨਹੀਂ 25 ਤੋਂ 50 ਤੋਂ ਵੀ ਉੱਪਰ ਸਾਲ ਹੋ ਗਿਆ ਰਹਿੰਦਿਆਂ ਨੂੰ ਤੇਰੇ ਸਰਨੇਮ ਦਾ ਅੱਜ ਪਤਾ ਲੱਗਿਆ ਕਿ ਤੂੰ ਸਿੱਧੂ ਆ ਫਿਰ ਜੇ ਅਸੀਂ ਆਪਣਾ ਸਰਨੇਮ ਵੇਚਣਾ ਥੋੜਾ ਤਾਂ ਹੁਣ ਮਸ਼ਹੂਰ ਹੋਣ ਲੱਗੇ ਤਾਂ ਅਸੀਂ ਆਪਣਾ ਸਰਨੇਮ ਹੁਣ ਲਾਣਾ ਸ਼ੁਰੂ ਕਰ ਦਿੱਤਾ ਨੇਹਾ ਸਿੱਧੂ ਹੈਗਾ ਜੀ ਉਹਦਾ ਨਾਂ ਅਸੀਂ ਸਿੱਧੂ ਹੁੰਦੇ ਹੈਗੇ ਆ ਮੈਂ ਕਿਹਾ ਤੇਰੇ ਪਿੰਡ ਤੇਰੇ ਤਾਂ ਹੋਰ ਕੋਈ ਉਹ ਸਾਡੇ ਨਾਨਕਿਆਂ ਦੇ ਹੈਗੇ ਸਾਡੇ ਨਾਨਕਿਆਂ ਦੇ ਗੋਤ ਹੋ ਰਹੇ ਨੇ ਸਾਡੇ ਜਿਹੜੇ ਨਕੋਦਰ ਸਾਈਡ ਤੇ ਉਹ ਸਿੱਧੂ ਰਹਿੰਦੇ ਨੇ ਅੱਜ ਕੱਲ ਕਿੰਨੇ ਸਿੱਧੂ ਮਸ਼ਹੂਰ ਨੇ ਹੈਗੇ ਨੇ ਅਮਨਦੀਪ ਸਿੱਧੂ ਨੇ ਕਿਤਾਬ ਲਿਖੀ ਹੈਗੀ ਹੈ ਉਧਰ ਮੂਸੇਵਾਲਾ ਬੜਾ ਮਸ਼ਹੂਰ ਹੋਇਆ ਹੈਗਾ ਉਧਰ ਨਵਜੋਤ ਸਿੱਧੂ ਬੜਾ ਮਸ਼ਹੂਰ ਹੈਗਾ ਸਿੱਧੂ ਸਿੱਧੂ ਹਰੇਕ ਪਾਸੇ ਹੋਈ ਹੋਈ ਹੈ
ਸਰਸੇ ਵਾਲਾ ਵੀ
ਸਾਡੇ ਬਿਜ਼ਨਸ ਦਾ ਰਾਜ ਹੀ ਇਹ ਹੈ
ਸਰਸੇ ਵਾਲਾ ਵੀ ਸਿੱਧੂ ਹੀ
ਹੁੰਦੇ ਨੇ ਗਏ ਸੀ ਹਾਂਜੀ ਮੂਸੇਵਾਲਾ ਵੀ ਸਿੱਧੂ ਹੈਗਾ ਹਾਂਜੀ ਤੇ ਇਸ ਤਰ੍ਹਾਂ ਗੱਲ ਹੁੰਦੀ ਕਿ ਜਿਹੜੀ ਬਿਜ਼ਨਸ ਦੀਆਂ ਗੱਲਾਂ ਹੁੰਦੀਆਂ ਨਾ ਇਹ ਬੜੀਆਂ ਟੇਢੀਆਂ ਹੁੰਦੀਆਂ ਨੇ ਹੁਣ ਜੇ ਦੇਖੋ ਜਿਹੜਾ ਸਾਡੇ ਨਿਆ ਜਿਹੜੀ ਚਾਰਜਸ ਕਰਦੀ ਆ 80,000-70,000 ਚਾਰਜ ਇੱਕ ਵਿਆਹ ਦਾ ਲੈਂਦੀ ਹੈਗੀ ਹੈ ਤੇ ਸਾਰੇ ਵਿਆਹ ਦੇ ਵਿੱਚ ਸਾਡੀ ਬਰਾਤ ਗਈ ਹੁੰਦੀ ਹੈ ਸਬਜ਼ੀਆਂ ਅਸੀਂ ਸਪਲਾਈ ਕਰਦੇ ਛੋਟਾ ਛੋਟਾ ਵੀਰ ਹੈਗਾ ਆ ਗੁਰਨਾਮ ਸਿੰਘ ਜਿਹੜੇ ਤੁਸੀਂ ਉਦਣ ਮਿਲੇ ਸੀਗੇ ਜਿਹਨੇ ਮੇਰੀ ਗੱਲ ਦੱਸੀ ਸੀ ਕਿ ਪ੍ਰਾਹੁਣੇ ਛੱਡਣ ਗਏ ਨੇਗੇ ਤੇ ਉਹ ਜਿਹੜਾ ਬੰਦਾ ਹੈ ਨਾ ਉਹ ਸਾਰੀ ਸਬਜ਼ੀ ਉੱਥੇ ਉਹ ਸਪਲਾਈ ਕਰਦਾ ਹੈਗਾ ਤੇ ਜਿਹੜਾ ਸਾਡਾ ਮੁੰਡਾ ਛੋਟਾ ਹੈਗਾ ਉਹ ਨਾਲ ਉਹਦੇ ਹੁੰਦਾ ਹੈਗਾ ਤੇ ਸਾਡਾ ਵੱਡਾ ਮੁੰਡਾ ਉਹਦਾ ਤਾਂ ਵਿਆਹ ਸਾਰੇ ਕੰਟਰੋਲ ਉਹਦਾ ਹੀ ਹੁੰਦਾ ਹੈਗਾ ਕਿ ਉਹਨੇ ਸਾਰੀਆਂ ਜਿਹੜੀਆਂ ਕਨਾਤਾਂ ਲਾਣੀਆਂ ਭਾਂਡੇ ਸਾਰੇ ਅਰੇਂਜ ਕਰਨੇ ਹੈਗੇ ਸਾਡੀ ਨੂੰਹ ਦਾ ਕੰਮ ਆ ਵੀ ਉਹਨਾਂ ਨੂੰ ਜਿਹੜੇ ਸ਼ਿੰਗਾਰਨਾ ਹੈ ਨੂੰਹ ਨੂੰ ਆਪਣੀ ਕੁੜੀ ਨੂੰ ਸ਼ਿੰਗਾਰਨਾ ਆ ਤੇ ਉਹ ਬਿਊਟੀ ਪਾਰਲਰ ਦਾ ਕੰਮ ਕਰਦੇ ਹੈਗੇ ਨੇ ਸਾਡੇ ਜਿਹੜੇ ਵਾਈਫ ਨੇ ਹੈਗੇ ਉਹ ਦੱਸਦੇ ਨੇ ਕਿ ਕਿਹੜੀ ਡਿਸ਼ ਬਣਾਉਣੀ ਹੈ ਕੀ ਕਰਨਾ ਆ ਆਪਾਂ ਤਾਂ ਕਹਿੰਦਾ ਫਿਰ ਦੱਸ ਜਿੱਦਾਂ ਨਾ ਭਲਵਾਨੀ ਗੇੜਾ ਲਾਉਣ ਦੇ ਲਈ ਜਾਈਦਾ ਕਈ ਵਾਰੀ ਰੋਟੀ ਰਾਟੀ ਖਾ ਕੇ ਦਾਰੂ ਦੂਰੇ ਪੀ ਕੇ ਆ ਜਾਣਾ ਹੈਗਾ ਇਹੀ ਸਾਡਾ ਕੰਮ ਹੈ ਵੀਰ ਜੀ ਤੇ ਤੁਹਾਨੂੰ ਫੇਰ ਗੱਲਾਂ ਹੋਰ ਵੀ ਸੁਣਾਵਾਂਗੇ ਹੋਰ ਵੀ ਬੜੀਆਂ ਗੱਲਾਂ ਨੇ ਹੈਗੀਆਂ
ਬਹੁਤ ਵਧੀਆ ਬਿਜ਼ਨਸ ਦੀਆਂ ਗੱਲਾਂ ਕੀਤੀਆਂ ਭਾਜੀ ਔਰ ਸਮਾਂ ਭਾਜੀ ਹੁਣ ਇਜਾਜ਼ਤ ਨਹੀਂ ਦੇ ਰਿਹਾ ਕਾਫੀ ਹੋ ਗਿਆ ਤੇ ਆਪਾਂ ਨੂੰ ਵਿਦਾ ਲੈਣਾ ਪੈਣਾ ਤੇ ਚਲੋ ਮੌਸਮ ਦਾ ਹੁਣ ਤੁਸੀਂ ਦੱਸਣਾ ਨੀ ਕਿਉਂਕਿ ਤੁਸੀਂ ਤਾਂ ਅੰਦਰੇ ਬੈਠੇ ਆ ਬਾਰੀ ਬੰਦ ਹੋਣੀ ਆ ਬਾਹਰ ਜਾ ਕੇ ਦੇਖ ਲਿਓ ਠੀਕ ਹੈ ਭਾਜੀ ਬਹੁਤ ਬਹੁਤ
ਓਕੇ
ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਸੋ ਮਿੱਤਰੋ ਗੁਰਨਾਮ ਸਿੰਘ ਦੀਆਂ ਗੱਲਾਂ ਸੁਣੀਆਂ ਸੋ ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਚੰਗਾ ਲੱਗਿਆ ਹੋਏਗਾ ਸੋ ਜਾਂਦੇ ਜਾਂਦੇ ਹੁਣ ਅੱਜ ਲਵ ਲੈਟਰ ਇੱਕ ਹੋਰ ਸੁਣਾ ਦੇਣੀ ਤੁਹਾਨੂੰ ਕਲਾਕਾਰਾਂ ਦੀ ਵੀ ਲਵ ਲੈਟਰ ਸੁਣਾ ਦੇਣੀ ਅੱਜ 4 ਲਵ ਲੈਟਰਾਂ ਸੁਣਾਈਆਂ ਤੁਹਾਨੂੰ ਤੇ ਨਾਲ ਹੀ ਕਲਾਕਾਰਾਂ ਦਾ ਗੀਤ ਸੁਣਾਉਣਾ ਉਮੀਦ ਰੱਖਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੇ ਪੋਡਕਾਸਟ ਤੇ ਬੜੀ ਛੇਤੀ ਹੀ ਚੜ ਜਾਵੇਗਾ ਤੇ ਤੁਸੀਂ ਸੁਣ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਸੋ ਆਪਣਾ ਸਾਥੀ ਬਣਾਉਣ ਲਈ ਹਰਮਨ ਰੇਡੀਓ ਨੂੰ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਕੱਲ ਨੂੰ ਫੇਰ ਮਿਲਾਂਗੇ ਗਿਆਨੀ ਸੰਤੋਖ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਦ ਤੱਕ ਦੇ ਲਈ ਰੱਬ ਰਾਖਾ
ਇੱਕ ਕਲਾਕਾਰ ਆਦਮੀ ਆਪਣੀ ਮਾਸ਼ੂਕਾ ਨੂੰ ਕੀ ਲਿਖਦਾ ਐ ਮੇਰੀ ਬੈਂਜੋ ਵਰਗੀ ਮਹਿਬੂਬਾ ਮੈਂ ਇੱਥੇ ਮੁਹੰਮਦ ਸਦੀਕ ਦੀ ਤੂੰਬੀ ਵਾਂਗੂ ਟਣਕ ਰਿਹਾ
उम्मीद है तू भी मानक दी जुगनी वांगू बुड़केगी परसों बिंद रखिए दी लंबी है जिडा तेरा खत पढ़ के नी मैं हंस राज दिया क्लासिकल गरारियां वांगू घूमन घेरी दे विच फस गया एक पासे ता अपना प्यार पल्ले दे शनकाटे वांगू मशहूर है पर दूजे पासे बू तेरी माँ अत्रो चत्रो दे पुलिस नाके वांगू दरा च नाका लाई रख दी है तेरे अमर नूरी वर्गे खुले वाल वेख के मैनू परमिंदर संधू दी स्टेजी एक्टिंग याद आउण लगदी है तू मास्टर सलीम दिया कैस्टा वांगू रोजाना चिट्ठियां दी गिणती नंबदा सोनी चिट्ठिया दी गिनती नंबदा कदे सरदूल सिकंदर दे फुला दी ये कच्ची है वपार ने वर्गी चज दी गल भी कर ले कर तू भजने अमली दी शांति वांगू नित नवे पवाड़े ना पाया कर किते मप्पा नू दोनां नू ना माई मोनो ते पोस्ती वांगू ब्याह करा के अड अड ना रहना पै जे तेरिया सुखविंदर वर्गिया आता तो तंग आके किते मैनू भगवंत मान वांगू दुबारे गोभी ना बेचनी पै जे तू फेल होई कष्ट वांगू मैनू धोखा ना दे जी किते कुलदीप पारस वांगू मैनू गल दारू ते आके ना मकानी पवे तेरा बाजे वर्गा यार इक लुधियाने दा कलाकार
बचदा डूंगे हो गए पानी खेती दे विच कुछ नहीं बचदा डूंगे हो गए पानी पापी नी पर प्योर तेरे नू एवे ना तू जानी खेती दे विच कुछ नहीं बचदा डूंगे हो गए पानी पापी नी पर प्योर तेरे नू एवे ना तू जानी छटवाही दी रीत पापी ए ਕਰਦਾ ਮੈਂ
ਤੱਕ ਸੁਣਨਾ ਗਾ।